ਕੁਦਰਤ ਨੇ ਸਾਨੂੰ ਇਹ ਟੂਲ ਬਖਸ਼ਿਆ ਹੈ, ਇਹਦੇ ਨਾਲ ਆਪਣੇ ਜੀਵਨ ਦੀ ਗੱਡੀ ਦੇ ਕਾਬਲੇ ਕੋਕੇ ਠੀਕ ਤਰ੍ਹਾਂ ਜਾਂ ਤਾਂ ਕੱਸ ਲਈਏ ਅਤੇ ਜਾਂ ਆਪਣੀ ਗੱਡੀ ਵੀ ਖਰਾਬ ਕਰ ਲਈਏ ਅਤੇ ਦੂਜਿਆਂ ਦੇ ਕਾਬਲੇ ਕੋਕੇ ਵੀ ਢਿੱਲੇ ਕਰ ਦਈਏ। ਇਹ ਸਮਝਣਾ ਹੈ ਕਿ ਕੀਤਾ ਜਾਏ ਇਸ ਕ੍ਰੋਧ ਦੇ ਨਾਲ। ਇਸ ਸ਼ਬਦ ਨੂੰ ਜਿਸ ਜਦੋਂ ਅਸੀਂ ਪੜ੍ਹਿਆ ਅਤੇ ਮੈਂ ਜਦੋਂ ਇਸ ਨੂੰ ਦੇਖ ਰਿਹਾ ਸਾਂ ਤਾਂ ਮੈਂ ਹੈਰਾਨ ਹੋ ਰਿਹਾ ਸੀ ਕਿ ਇੱਕ ਬੜੀ ਕੀਮਤੀ ਚੀਜ਼ ਸਾਹਮਣੇ ਆਈ ਕਿ ਸ੍ਰੀ ਰਾਗ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ। ਸ੍ਰੀ ਰਾਗ ਸਭ ਤੋਂ ਪਹਿਲਾ ਰਾਗ ਹੈ ਅਤੇ ਹਰ ਰਾਗ ਨੂੰ ਗੁਰੂ ਨਾਨਕ ਪਾਤਸ਼ਾਹ ਪਹਿਲਾਂ ਸ਼ੁਰੂ ਕਰਦੇ ਨੇ। ਤਾਂ ਬਾਣੀ ਦੀ ਬਣਤਰ ਨੂੰ ਦੇਖਦੇ ਹਾਂ ਤਾਂ ਗੁਰੂ ਨਾਨਕ ਸਾਹਿਬ ਗੱਲ ਸ਼ੁਰੂ ਕਰਦੇ ਨੇ ਕਿ ਇਹ ਰੱਬ ਜੀ ਮੈਨੂੰ ਤੁਹਾਡਾ ਨਾਮ ਚਾਹੀਦਾ। ਨਾਮ ਕਿਉਂ ਚਾਹੀਦਾ? ਤਾਂ ਕਿ ਤੁਹਾਡੇ ਗੁਣ ਅਤੇ ਤੁਹਾਡਾ ਗਿਆਨ ਮੈਨੂੰ ਜੀਣਾ ਆ ਜਾਵੇ। ਇਸ ਕਰਕੇ ਨਾਮ ਦੀ ਜਾਚਨਾ ਕੀਤੀ ਜਾਂਦੀ ਹੈ। ਮੇਰੇ ਪ੍ਰੀਤਮਾ ਹੋ ਜੀਵਾਂ ਨਾਮ ਤੇ ਆਏ, ਮੈਂ ਜਿਉਂਦਾ ਹਾਂ ਜੇ ਮੈਂ ਤੁਹਾਡੇ ਨਾਮ ਨਾਲ ਜੁੜਿਆ ਰਹਿੰਦਾ। ਅਤੇ ਬਿਨ ਨਾਵੇਂ ਜੀਵਨ ਨਾ ਥੀਐ, ਜੇ ਮੇਰੇ ਕੋਲ ਤੁਹਾਡਾ ਨਾਮ ਨਹੀਂ ਹੈ, ਭਾਵ ਤੁਹਾਡਾ ਜੇਕਰ ਗਿਆਨ, ਤੁਹਾਡਾ ਗੁਰ ਜਿਸ ਨੂੰ ਸਤਿਗੁਰ ਕਹਿੰਦੇ ਨੇ, ਤੁਹਾਡੀ ਡਿਵਾਈਨ ਵਿਜ਼ਡਮ ਜੇ ਮੇਰੇ ਕੋਲ ਨਹੀਂ ਹੈ ਤਾਂ ਮੇਰਾ ਜੀਵਨ ਜੀਵਨ ਨਹੀਂ ਹੈ। ਮਤ ਕੋਈ ਜਾਣੇ ਜਗ ਜੀਵ ਦਾ ਦੂਜੇ ਪਾਏ ਮੁਯਾਸ। ਅਸੀਂ ਸੋਚ ਰਹੇ ਹੁੰਦੇ ਹਾਂ ਮੈਂ ਜੀ ਰਿਹਾ, ਅਸੀਂ ਸੋਚ ਰਹੇ ਹੁੰਦੇ ਹਾਂ ਕਿ ਮੈਨੂੰ ਕ੍ਰੋਧ ਕਰਨਾ ਪੈਂਦਾ, ਮੇਰਾ ਕੰਮ ਕੀਤਾ ਹੀ ਐਸਾ ਹੈ ਕਿ ਜੋ ਤੱਕ ਮੈਂ ਗਾਲਾਂ ਨਾ ਕੱਢਾਂ, ਜੋ ਤੱਕ ਮੈਂ ਅੱਖਾਂ ਨਾ ਕੱਢਾਂ, ਲੇਬਰ ਕੰਮ ਨਹੀਂ ਕਰਦੀ, ਹੁਣ ਕਮਾਉਣਾ ਤਾਂ ਹੈ ਨਾ, ਜੋ ਤੱਕ ਕ੍ਰੋਧ ਨਾ ਕਰੀਏ ਬੱਚੇ ਮੰਨਦੇ ਨਹੀਂ ਹਨ। ਬੱਚੇ ਕਹਿੰਦੇ ਨੇ ਜੋ ਤੱਕ ਗੁੱਸੇ ਨਾਲ ਨਾ ਬੋਲੋ ਮੰਮੀ ਪਾਪਾ ਮੰਨਦੇ ਨਹੀਂ ਨੇ, ਦਾਦੀ ਚੁੱਪ ਨਹੀਂ ਕਰਤੀ। ਹਰ ਕੋਈ ਕਹਿ ਰਿਹਾ ਹੁੰਦਾ, ਜਸਟੀਫਾਈ ਕਰ ਰਿਹਾ ਹੁੰਦਾ ਆਪਣੇ ਕ੍ਰੋਧ ਨੂੰ, ਪਰ ਕਹਿੰਦੇ ਨੇ ਬਿਨ ਨਾਵੇਂ ਜੀਵਨ ਨਾ ਥੀਐ। ਅਤੇ ਗੁਰੂ ਸਾਹਿਬ ਕਹਿੰਦੇ ਨੇ ਆਖਾਂ ਜੀਵਾਂ ਵਿਸਰੈ ਮਰ ਜਾਓ। ਪਰ ਅਸੀਂ ਚਾਰੋਂ ਪਾਸੇ ਦੇਖਦੇ ਹਾਂ ਕਿ ਸਾਨੂੰ ਰੱਬ ਜੀ ਵਿਸਰ ਗਏ ਨੇ, ਅਸੀਂ ਸੱਚ ਦੇ ਗਿਆਨ ਅਨੁਸਾਰ ਜੀਵ ਹੀ ਨਹੀਂ ਰਹੇ ਅਤੇ ਮਰੇ ਕੋਈ ਵੀ ਨਹੀਂ। ਸਰੀਰਕ ਤੌਰ 'ਤੇ ਤਾਂ ਪਤਾ ਨਹੀਂ ਕਦੋਂ ਮਰਾਂਗੇ, 60, 70, 80, 90 ਸਾਲ ਬਾਅਦ ਪਤਾ ਹੀ ਨਹੀਂ ਹੈ। ਲੇਕਿਨ ਉਸੇ ਪਲ ਮਰ ਗਏ, ਕਿਸ ਤਰ੍ਹਾਂ ਅਸੀਂ ਅੰਤਕਾਲ, ਜੋ ਲਕਸ਼ਮੀ ਸਿਮਰੇ ਵਾਲਾ ਸ਼ਬਦ ਡਿਸਕਸ ਕਰ ਚੁੱਕੇ ਹਾਂ, ਅੰਤਕਾਲ ਗੱਲਾਂ ਉੱਪਰ ਤਪਾਵਸ ਨਾ ਹੋਵੇ, ਵਿਸ ਖਾਧੀ ਤਤਕਾਲ ਮਰ ਜਾਏ। ਤਾਂ ਗੁਰੂ ਸਾਹਿਬ ਕਹਿੰਦੇ ਨੇ ਜਿਤ ਪੀਤੈ ਮਤ ਦੂਰ ਹੋਏ, ਜਿਉਂ ਹੀ ਤੇਰੀ ਅਕਲ ਤੇਰੇ ਤੋਂ ਦੂਰ ਗਈ ਨਾ ਮਰ ਗਿਆ। ਭਾਈ ਸਾਹਿਬ ਜੋ ਇਹਦੇ ਅੰਦਰ ਭਰਿਆ ਹੋਇਆ ਹੈ ਇਨਸਾਨ ਦੇ ਅੰਦਰ, ਕਾਮ ਕ੍ਰੋਧ ਲੋਭ ਮੋਹੰਕਾਰ ਅਤੇ ਉਹਨਾਂ ਦੇ ਅਨੇਕਾਂ ਭੈਣਾਂ ਭਰਾ, ਉਹਨਾਂ ਦਾ ਸਾਰਾ ਟੱਬਰ, ਉਹਦੇ ਚੋਂ ਮਨੁੱਖ ਜਿਸ ਦੀ ਵੀ ਜ਼ਿਆਦਾ ਸ਼ਰਾਬ ਪੀ ਜਾਂਦਾ ਹੈ, ਕਾਮ ਦੀ ਜ਼ਿਆਦਾ ਪੀ ਜਾਂਦਾ ਤਾਂ, ਕ੍ਰੋਧ ਦੀ ਪੀ ਜਾਂਦਾ ਤਾਂ, ਲੋਭ ਦੀ ਪੀ ਜਾਂਦਾ ਤਾਂ, ਮੋਹ ਦੀ ਅਤੇ ਹੰਕਾਰ ਦੀ, ਇਹਨਾਂ ਚੋਂ ਕਿਸੇ ਦੀ ਵੀ ਜ਼ਿਆਦਾ ਸ਼ਰਾਬ ਜੇ ਪੀ ਜਾਂਦਾ ਹੈ, ਜਿਤ ਪੀਤਾ ਮਤ ਦੂਰ ਹੋਏ, ਇਹਦਾ ਮਾਨਸਿਕ ਸੰਤੁਲਨ ਕਾਬੂ ਨਹੀਂ ਬਲਕਿ ਸੁਮਤ ਇਸ ਦੇ ਅੰਦਰੋਂ ਪੰਖ ਲਗਾ ਕੇ ਉੱਡਰ ਜਾਂਦੀ ਹੈ। ਇਸ ਨੂੰ ਸਮਝ ਨਹੀਂ ਆਉਂਦਾ ਕਿ ਮੈਂ ਡਿਸੀਜਨ ਕਿਵੇਂ ਲਵਾਂ, ਐਕਸ਼ਨ ਕਿਹੜਾ ਕਰਾਂ, ਅਤੇ ਅਣਭੋਲ ਹੀ ਗਲਤ ਐਕਸ਼ਨ ਲੈ ਲੈਂਦਾ। ਮਨੁੱਖ ਠੀਕ ਫੈਸਲੇ ਨਹੀਂ ਲੈ ਪਾਉਂਦਾ ਨਾ, ਜਦੋਂ ਇਸ ਨੂੰ ਕ੍ਰੋਧ ਚੜ੍ਹਦਾ ਤਾਂ ਪਤਾ ਹੀ ਨਹੀਂ ਕਿ ਅਪਲਾਈ ਕਿੱਥੇ ਕਰਨਾ ਅਤੇ ਕਿਵੇਂ ਕਰਨਾ। ਜੇਕਰ ਲਾਈਟ ਚਲੀ ਗਈ ਹੈ ਲਿਫਟ ਦੀ ਔਰ ਪਤਨੀ ਨੂੰ ਕਹਿ ਰਿਹਾ ਕਿ ਮੈਂ ਥੱਕਿਆ ਹੋਇਆ ਵਾਂ, ਫੋਨ ਕਰਕੇ ਕਹਿੰਦਾ ਕਿ ਬਈ ਤੂੰ ਮੈਨੂੰ ਚਸ਼ਮਾ ਘੜੀ ਅਤੇ ਰੁਮਾਲ ਦੇ ਦੇ ਅਤੇ ਤੂੰ ਆਏਗੀ, ਦੇਰ ਲੱਗੇਗੀ, ਮੈਂ ਆਵਾਂਗਾ, ਪੌੜੀਆਂ ਚੜ੍ਹਨੀਆਂ ਪੈਣਗੀਆਂ, ਖਿੜਕੀ ਤੋਂ ਇੱਕ ਇੱਕ ਕਰਕੇ ਸੁੱਟ ਦੇ। ਤਾਂ ਉਹਨੇ ਪਹਿਲਾਂ ਘੜੀ ਸੁੱਟੀ, ਕੈਚ ਕਰਨ ਲੱਗਾ, ਡਿੱਗ ਪਈ, ਟੁੱਟ ਗਈ, ਗੁੱਸੇ ਨਾਲ ਅੱਗ ਬਬੂਲਾ ਹੋ ਗਿਆ। ਉਹਨੇ ਚਸ਼ਮਾ ਸੁੱਟਿਆ, ਉਹ ਵੀ ਕੈਚ ਨਾ ਹੋਇਆ, ਗੁੱਸਾ ਸੀ ਨਾ, ਹੁਣ ਗੁੱਸੇ ਨਾਲ ਪਤਾ ਹੀ ਨਹੀਂ ਕੀ ਕਰਨਾ, ਦਿਮਾਗ ਕਾਬੂ ਨਹੀਂ ਹੈ। ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਸਮਝ ਨਹੀਂ ਆ ਨਾ। ਕਹਿੰਦਾ ਅੱਛਾ ਰਹਿਣ ਦੇ, ਰੁਮਾਲ ਮੈਂ ਉੱਪਰ ਆ ਕੇ ਲੈ ਲਾਂਗਾ। ਇੰਜ ਹੁੰਦਾ। ਵਿਸ ਖਾਧੀ ਤਤਕਾਲ ਮਰ ਜਾਏ। ਕਿਹੜਾ ਆਤਮਕ ਬਿਨਾਂ ਮੈਂ ਜੀਵਨ ਨਾ ਥੀ ਹੈ। ਜੇ ਤੇਰੇ ਕੋਲ ਸਤਿਗੁਰ ਦੇ ਗਿਆਨ ਅਨੁਸਾਰ ਜੀਣਾ ਤੈਨੂੰ ਨਹੀਂ ਆਉਂਦਾ ਤਾਂ ਤੇਰਾ ਜੀਵਨ ਜੀਵਨ ਨਹੀਂ ਹੈ। ਬਾਹਰੋਂ ਬਾਹਰੋਂ ਹਰ ਹਰ ਮੁਖੋਂ ਸਭ ਕੋ ਕਰੈਂ, ਹਰ ਹਰ ਕਰੈਂ ਨਿਤ ਕਪਟ ਕਮਾਵੈਂ। ਹਿਰਦਾ ਸ਼ੁੱਧ ਨਾ ਹੋਈ, ਜੇ ਹਿਰਦਾ ਸ਼ੁੱਧ ਨਹੀਂ ਹੋਇਆ ਤੇ ਤੂੰ ਥਾਂ ਥਾਂ ਤੇ ਬਸ ਕ੍ਰੋਧ ਦੀ ਸ਼ਰਾਬ ਪੀਂਦਾ ਰਹੇਗਾ। ਲੋਭ ਦੀ, ਮੋਹ ਦੀ, ਹੰਕਾਰ ਦੀ ਅਨੇਕਾਂ ਸ਼ਰਾਬਾਂ ਨੇ, ਪਰ ਅੱਜ ਟੌਪਿਕ ਹੈ ਕ੍ਰੋਧ ਦੀ ਸ਼ਰਾਬ। ਬਿਨ ਨਾਮ ਹੈ ਜੀਵਨ ਨਾ ਥੀ ਹੈ। ਯੂ ਕੈਨੋਟ ਲਿਵ, ਯੂ ਕੈਨੋਟ ਅੰਡਰਸਟੈਂਡ ਹਾਊ ਟੂ ਲਿਵ। ਤੈਨੂੰ ਜੀਵਨ ਜਾਚ ਆਏਗੀ ਨਹੀਂ, ਹਰ ਵੇਲੇ ਕੁਰਬਲ ਕੁਰਬਲ ਕੁਰਬਲ, ਖੁਆਰੀ ਵਾਲਾ ਜੀਵਨ, ਆਲਵੇਜ ਅਪਸੈਟ, ਐਂਗਰੀ। ਮੇਰੇ ਸਤਿਗੁਰ ਨਾਮ ਦ੍ਰਿੜਾਏ, ਮੇਰੇ ਸਤਿਗੁਰ ਨੇ ਮੈਨੂੰ ਨਾਮ, ਮੈਨੂੰ ਨਾ ਗਿਆਨ ਦ੍ਰਿੜ ਕਰਾ ਦਿੱਤਾ। ਆਪਣੀ ਸੁਮਤ ਬਖਸ਼ ਦਿੱਤੀ ਕਿ ਆਲਵੇਜ ਬੀ ਟਿਊਨਡ ਵਿਦ ਇਟ। ਇਸ ਵਿਜ਼ਡਮ ਨਾਲ ਟਿਊਨਡ ਰਿਹਾ ਕਰ, ਦ੍ਰਿੜਾ ਦਿੱਤਾ। ਜਿਸ ਮਨੁੱਖ ਨੂੰ ਦ੍ਰਿੜ ਹੋ ਜਾਏ ਨਾ, ਉਸ ਨੂੰ ਤੁਸੀਂ ਸੁੱਤਿਆਂ ਪੁੱਛ ਲਓ। ਬਚਪਨ ਵਿੱਚ ਅਸੀਂ ਸਿੱਖਦੇ ਜਾਂਦੇ ਹਾਂ, 2 × 4, 4 × 8, 8 × 16 ਕਰਦੇ ਜਾਂਦੇ ਹਾਂ, ਪਰ ਜਦੋਂ ਵੱਡੇ ਹੋ ਜਾਂਦੇ ਹਾਂ ਤਾਂ ਫਿਰ ਸਾਨੂੰ ਦ੍ਰਿੜ ਹੋ ਚੁੱਕਾ ਹੁੰਦਾ ਹੈ। ਇਸ ਕਰਕੇ ਕਿੱਥੇ ਬਿਜ਼ਨਸ ਵਿੱਚ, ਕਿੱਥੇ ਕਿਸੇ ਵੀ ਜਗ੍ਹਾ, ਸਾਇੰਸ, ਅੰਕੜੇ, ਕੈਲਕੂਲੇਸ਼ਨਸ, ਐਨੀਥਿੰਗ। ਔਰ ਜੇ ਅਸੀਂ ਸੁੱਤੇ ਵੀ ਹੋਏ ਹਾਂ, ਕੋਈ ਸਾਨੂੰ ਐਵੇਂ ਟਕੋਰ ਮਾਰ ਕੇ ਓਏ 4 × 2, ਅਸੀਂ 8, ਕਿਉਂਕਿ ਦ੍ਰਿੜ ਹੋ ਚੁੱਕਾ ਹੋਇਆ ਹੈ। ਵੀਲ ਨੈਵਰ ਸੇ 4 × 7, ਕਦੀ ਨਹੀਂ ਕਵਾਂਗੇ। ਅਤੇ ਜੇ 4 × 7 ਜਾਂ 9 ਕਵਾਂਗੇ, ਇਹਦਾ ਮਤਲਬ ਬਚਪਨ ਵਿੱਚ ਬੋਲਿਆ ਸੀ 2 × 4, 4 × 8, ਪਰ ਦ੍ਰਿੜ ਨਹੀਂ ਹੋਇਆ। ਸਿੰਪਲੀ ਮੇਰੇ ਸਤਿਗੁਰ ਨਾਮ ਦ੍ਰਿੜਾ, ਮੇਰੇ ਸਤਿਗੁਰ ਨੇ ਆਪਣਾ ਗਿਆਨ ਮੈਨੂੰ ਦ੍ਰਿੜ ਕਰਾ ਦਿੱਤਾ, ਮੇਰੇ ਵਿੱਚ ਘੋਟ ਕੇ ਪਾ ਦਿੱਤਾ ਹੈ। ਨਾਮ ਰੱਬ ਜੀ ਦਾ ਨਾਮ, ਨਾਮ ਮੀਨਸ ਰੱਬ ਜੀ ਦਾ ਗਿਆਨ, ਨਾਮ ਮੀਨਸ ਰੱਬ ਜੀ ਦੀ ਡਿਵਾਈਨ ਵਿਜ਼ਡਮ ਦੇ ਅਨੁਸਾਰ ਜੀਣ ਦੀ ਜਾਚ ਮੈਨੂੰ ਦ੍ਰਿੜ ਕਰਾ ਦਿੱਤੀ ਹੈ। ਜੇ ਮੈਂ ਉਸ ਅਨੁਸਾਰ ਨਾ ਜੀਵਾਂ, ਅਤੇ ਬਾਣੀ ਦੀ ਬੰਜਰਤਾ ਬੜਾ ਕੀਮਤੀ ਇੱਕ ਫੰਡਾਮੈਂਟਲ ਸਾਹਮਣੇ ਆਇਆ ਕਿ ਗੁਰੂ ਨਾਨਕ ਸਾਹਿਬ ਨਾਮ ਦੀ ਜਾਚਨਾ ਕਰਦੇ ਨੇ ਅਤੇ ਨਾਲ ਆਪਣੀਆਂ ਜੋ ਇਨਸਾਨ ਕਰਤੂਤਾਂ ਕਰਦਾ ਉਹਨਾਂ ਦੀ ਲਿਸਟ ਰੱਖ ਦਿੰਦੇ ਨੇ। ਅਤੇ ਨਾਮ ਦੀ ਜਾਚਨਾ ਕਰਕੇ ਜੇਕਰ ਸ਼ਬਦ ਪੜ੍ਹਦੇ ਨੇ, ਤੇਰਾ ਏਕ ਨਾਮ ਤਾਰੇ ਸੰਸਾਰ। ਹੇ ਭਗਵਾਨ, ਇਹ ਰਾਮ, ਅੱਲਾ, ਵਾਹਿਗੁਰੂ, ਗੋਡ ਜੀ, ਤੁਹਾਡਾ ਨਾਂ ਨਾ ਮੇਰਾ ਇਹ ਸਾਰਾ ਸੰਸਾਰ ਤਾਰ ਦਿੰਦਾ ਹੈ। ਤੇਰਾ ਏਕ ਨਾਮ ਤਾਰੇ ਸੰਸਾਰ। ਮੈਂ ਇਹਾ ਆਸ, ਇਹੋ ਆਧਾਰ, ਮੈਨੂੰ ਤਾਂ ਇਸੀ ਦੀ ਆਸ ਹੈ, ਇਸੀ ਦੀ ਤਾਂ ਜਾਚਨਾ, ਆਪਣਾ ਨਾਮ ਦੇ, ਪਰ ਨਾਮ ਲੈ ਕੇ ਮੈਂ ਕਰਨਾ ਕੀ ਚਾਹੁੰਦਾ। ਮੈਂ ਪੱਤ ਕੀ ਪੰਧ ਨਾ ਕਰਨੀ ਕੀ ਕਾਰ। ਹੁਣ ਉਹ ਸਾਰੀਆਂ ਲਿਸਟਾਂ ਰੱਖੀ ਜਾਂਦੇ ਨੇ, ਸ੍ਰੀ ਰਾਗ ਪਹਿਲਾ ਰਾਗ, ਔਰ ਟੌਪਿਕ ਛੇੜਦੇ ਨੇ ਗੁਰੂ ਨਾਨਕ ਸਾਹਿਬ ਸਾਡੇ ਵਿਕਾਰਾਂ ਦਾ, ਜਿਹੜਾ ਮਾਨਸ ਭਰਿਆ ਆਣਿਆ ਇਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ। ਤੇ ਮੈਂ ਇਸ ਨੂੰ ਸੋਚ ਰਿਹਾ ਸੀ, ਜੇਕਰ ਇਹ ਸਮਝਿਆ ਨਾ ਤਾਂ ਇਹ ਸਭ ਤੋਂ ਵੱਡਾ ਦੁੱਖ ਹੈ। ਤੇ ਇਸ ਦੁੱਖ ਬਾਰੇ ਅਸੀਂ ਅੱਜ ਟੌਪਿਕ ਡਿਸਕਸ ਕਰਾਂਗੇ। ਸਾਡੀ ਸਟ੍ਰੈਟਜੀ ਹੋਏਗੀ, ਏਮ ਆਫ ਦਾ ਸੈਮੀਨਾਰ ਜਿਸ ਨੂੰ ਅਸੀਂ ਕਹਾਂਗੇ, ਸਾਡਾ ਕੀ ਹੈ ਕਿ ਅਸੀਂ ਇਸ ਨੂੰ ਅਚੀਵ ਕਿਵੇਂ ਕਰਨਾ, ਹੈਂਡਲ ਕਿਵੇਂ ਕਰਨਾ, ਪਰ ਕਿਸ ਤਰ੍ਹਾਂ ਐਂਗਰ ਕੀ ਹੈ, ਕ੍ਰੋਧ ਕੀ ਹੈ, ਇਸ ਦੇ ਸਿਮਟਮਸ ਕੀ ਹੁੰਦੇ ਨੇ, ਤਾਂ ਇਸ ਦੇ ਆਫਟਰ ਇਫੈਕਟਸ ਕੀ ਹੁੰਦੇ ਨੇ, ਇਹਦੇ ਪ੍ਰੋਜ ਕੌਨਸ ਕੀ ਨੇ, ਤੇ ਟਾਈਪਸ ਆਫ ਐਂਗਰ ਡਿਸਕਸ ਕਰਾਂਗੇ ਤੁਹਾਡੇ ਨਾਲ ਡਿਟੇਲ ਵਿੱਚ, ਆਪਣੇ ਆਪਣੇ ਨਾਲ ਰਿਲੇਟ ਕਰਕੇ ਵੇਖਣਾ। ਇਸ ਤੋਂ ਇਲਾਵਾ ਡਿਸਟਰਕਟਿਵ ਐਂਗਰ ਕਿਹੜਾ ਹੁੰਦਾ ਹੈ ਅਤੇ ਹੈਲਦੀ ਐਂਗਰ ਕਿਹੜਾ ਹੁੰਦਾ ਹੈ, ਅਤੇ ਫਾਈਨਲੀ ਹੈਲਦੀ ਐਂਗਰ ਅਸੀਂ ਸਿੱਖਣਾ ਹੈ ਕਿ ਉਹ ਜੀਵਨ ਜਾਂਚ ਵਿੱਚ ਕਿਵੇਂ ਸਿੱਖੀਏ, ਜਿਸ ਨੂੰ ਅਸੀਂ ਗੁਰਬਾਣੀ ਵਿੱਚ ਕਹਿ ਦਿੰਦੇ ਹਾਂ ਬੀਰਸ, ਉਹ ਸਿੱਖਣਾ ਕਿਵੇਂ ਆ, ਆਪਣੇ ਕ੍ਰੋਧ ਨੂੰ ਟੈਕਲ ਕਰਕੇ ਆਪਣੀ ਚਲਦੀ ਜਾਂਦੀ ਸਪੀਡ ਦੀ ਕਾਰ ਡੱਕੇ ਡੋਲੇ ਨਾ ਖਾ ਜਾਏ, ਇਮਬੈਲੈਂਸ ਨਾ ਹੋ ਜਾਏ, ਕਿਤੇ ਸਕਿੱਡ ਨਾ ਕਰ ਜਾਏ, ਕਿਤੇ ਸੜਕ ਤੋਂ ਜਾਂ ਬ੍ਰਿਜ ਤੋਂ ਢਹਿ ਨਾ ਪਵੇ। ਇਸ ਕਰਕੇ ਕਾਰ ਦੇ ਕ੍ਰੋਧ ਨੂੰ ਬ੍ਰੇਕਾਂ ਲਾਉਣਾ ਸਿੱਖਾਂਗੇ, ਇਹ ਅੱਜ ਦੀ ਸਟ੍ਰੈਟਜੀ ਹੈ। ਮੈਂ ਸੁਣਿਆ ਆ ਕਿ ਇੱਕ ਜੰਗਲ ਵਿੱਚ ਜੋਗੀ ਬੈਠਾ ਸੀ ਅਤੇ ਉਸ ਜੋਗੀ ਨੂੰ कुछ नौजवान जाके पुछते ने जिंदगी का मकसद, तो उसने जोगी ने बड़े प्यार जिंदगी का मकसद दसिया। फिर उस उन्हां लोगों ने उस जोगी को दुनिया के होर बथेरे सवाल पूछे, उसने बड़े प्यार नाल दसे। तो अचानक एक बच्चा पूछता, क्रोध क्या होता है? उन्हें एकदम गुस्सा चढ़ गया और जवाब दिते बगैर उतों उठ के टुर गया, अपनी गुफा के अंदर चला गया। ते अंदर जाके बड़ी जोर दी, जिस तरह कोई लोटा या कोई भांडा उसने खड़का के फ्लोर ते जोर दी मारा, इन्हों आवाज आई, अगर इसके बारे में पता होता तो यहां क्यों बैठा होता? सब कुछ पता है दुनिया का, पर मैनू पता नहीं क्रोध की चीज है। इसी करके गुरु नानक साहब ने कहा, जंगल पहाड़ियां जाने की लोड़ नहीं, ग्रह तज बन खंड जाइए, चुण खाइए कंधा, अज हूं बिकार ना छोड़ी, पापी मन मंदा। अरे पहाड़ी पे तो चले गए पर जब लोगों में आए, बात बात पे गुस्सा चढ़ता है, बात बात पे लोगों को शराब दे देते हो, जो दूध पिला दे, पानी पिला दे, रोटी खिला दे, उसको तुम वर देने लगते हो, ये तुमको क्या हो गया है? इस करके घर बार छोड़ के जाने की लोड़ नहीं है, घर दे विच रह के जैसे जल में कमल निरालम मुरगाई निशाने, घर विच रह के सीख के मैं इस क्रोध नू काबू किवें करना है। तो वह जोगी दी ए वाली गल पढ़ के मैं सोचिया कि गुरु साहब कहंदे ने तू दुनिया भर दे जितने मर्जी योग सिद्ध आसन चौरासी ये भी कर कर रहा, पाठ पढ़े और वेद विचारे हो, निवल पुयंगम साधे, पांच जना से हो संग ना छुटके हो, काम क्रोध अहंकार से जान छूटी नहीं, अधिक अहंकुद बादे, मेरा होर अहंकार बढ़ गया, क्रोध और बढ़ गया। तू देखना जेडे धर्मी बने फिरते ने ना सो कार्ड, उन्होंने क्रोध लोगों नालों ज्यादा ही होंदा है। इस करके कई बार मैं घर में सुनता नौजवान कह रहे होंगे ने, वो ऐसा धर्मी मैं नहीं बनना, हर वेले तो क्रोध चढ़े रहता मेरे प्यो मेरी मां, इस करके ही धर्म छोड़ जाते हैं, भावें आप उन्होंने भी क्रोध होएगा, लेकिन धर्मी मनुख और क्रोध करता हो, गाल कड़ता हो, छिथा पैंता होते थले सारी धरती ला दिता हो, मत कदे सोचना कि मैं धर्मी हाँ तो मेरा सब कुछ बैलेंस्ड है, सीखना है। वरना गुरु नानक साहब संस्कृति कहते हैं, हे कल मूल क्रोधंग कदंच करुणा ना उपजते, हे कल 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 युग वाले, हे कलेश पाण वाले क्रोध, तू मैनू मेरे अंदर कदे भी करुणा दया प्यार हलीमी पैदा नहीं होण दिंदा। हे कल मूल क्रोधंग कदंच करुणा ना उपजते, बिख्यंत जीवंग वस्यंग क्रोध, लोकी इस जहर दे नाल बिख्या दे नाल फसे रहिंदे ने, तो तू अपने इस क्रोध दे जहर दे नाल लोकां नू काबू रखना है। बिख्यंत जीवंग वस्यंग क्रोध, नृत्यंग क्रोध जथा मरकटै, मरकटै हुंदा बांदर, नृत्यंग क्रोध लोकी क्रोध दे नचाए हुए इंज नचदे ने जिवें बांदर। हुण देखना दुनिया का कोई भी इंसान जे बैलेंस्ड नहीं है ना, प्या धर्मी होवे, प्या कोई माल्या दा रटन करदा होवे, प्या कोई चिलिए कटदा होवे, प्या तीर्थ ते जांदा होवे, प्या एक टंग ते खड़ा होके योग आसन करदा होया सांस रोक रहा होवे, जो मर्जी समाधियां ला रहा होवे, पर जे बांदर वांगू टपदा है ना तो क्रोध उहनू नचा रहा। हे कल मूल क्रोधंग कदंच करुणा ना उपजते, बिख्यंत जीवंग वस्यंग क्रोध, नृत्यंग क्रोध जथा मरकटै, बांदर वांगू नचाना है। अनेक शासन ताड़ंत जमदूत है, तू हमेशा अनेक ढंगा दे नाल मनुख उत्ते क्रोध, तू ए क्रोध लोगों उत्ते अनेक किस्म दे नाल शासन करदा है। यू डोमिनेट पीपल, यू मैनूवर पीपल, यू डोंट लैट दम लिव देयर ओन लाइफ। अनेक शासन ताड़ंत जमदूत हैं, सारे विकार तेरे नाल आके मनुख नू जमदूत वांगू सतांदे रहंदे ने, तव संगे अधमंग नरह, ते मनुख कोलो तू नीच कर्म कराना, एकदम छेती दे नाल सारा टेबल उठा के सुट दिता, मेरा नाश्ता क्यों नहीं बनिया, मैं ऑफिस दा बड़ा पंक्चुअल आउंदा, 14 ਸਾਲਾਂ ਤੋਂ ਵਕਤ ਸਿਰ ਜਾ ਰਿਹਾ, ਸਾਰਾ ਟੇਬਲ ਸੁੱਟ ਦਿੱਤਾ, ਟੀਵੀ ਤੋੜ ਦਿੱਤਾ, ਗੁੱਸਾ ਚੜਿਆ ਆਫਿਸ ਦੇ ਬੂਹੇ ਨੂੰ ਮੁੱਕਾ ਮਾਰਿਆ, ਗੁੱਸਾ ਚੜਿਆ ਟੇਬਲ ਤੇ ਮੁੱਕਾ ਮਾਰਿਆ, ਭਾਵੇਂ ਆਪਣਾ ਹੱਥ ਟੁੱਟ ਗਿਆ। ਸ਼ਾਸਨ ਕਰ ਰਿਹਾ, ਜਮਦੂਤ ਵਾਂਗੂ ਸਤਾ ਰਿਹਾ ਤੇ ਇਹਦੇ ਕੋਲੋਂ ਨੀਚ ਕੰਮ ਕਰਵਾ ਰਿਹਾ। ਦੁਨੀਆ ਅੰਦਰ ਜਿਤਨੀ ਵੀ ਡਿਸਟਰਕਸ਼ਨ ਹੈ, ਕ੍ਰੋਧ ਦਾ ਪ੍ਰਗਟਾਵਾ ਹੈ, ਕ੍ਰੋਧ ਦਾ ਆਫਟਰ ਇਫੈਕਟ ਹੈ, ਕਿਉਂਕਿ ਕ੍ਰੋਧ ਸੋਧਿਆ ਨਹੀਂ ਗਿਆ। ਜੇਕਰ ਕ੍ਰੋਧ ਨੂੰ ਸੋਧ ਲਿਆ ਜਾਏ, ਅਗਰ ਹਮ ਕ੍ਰੋਧ ਕੋ ਕਾਬੂ ਕਰਨਾ ਸਿੱਖ ਲੈ, ਦੈਨ ਦਿਸ ਕ੍ਰੋਧ ਕੈਨ ਬੀ ਐਲੀਵੇਟਿਡ ਐਂਡ ਇਟ ਕੈਨ ਡੂ ਕ੍ਰੀਏਟਿਵ ਵਰਕਸ, ਵੰਡਰਸ, ਉਸਾਰੂ ਕੰਮ ਕਰ ਸਕਦਾ ਹੈ। ਨਕਾਰਾਤਮਕ ਕੰਮ ਦੇ ਬਦਲੇ ਸਕਾਰਾਤਮਕ ਕੰਮ ਕਰ ਸਕਦਾ ਹੈ ਕ੍ਰੋਧ, ਐਂਗਰ। ਲੋਕਾਂ ਨੇ ਇਹਨੂੰ ਭੈੜਾ ਕਹਿ ਕਹਿ ਕੇ ਸੁੱਟ ਦਿੱਤਾ, ਕਿਉਂਕਿ ਲੋਕਾਂ ਨੇ ਇਸ ਨੂੰ ਸਮਝਿਆ ਨਹੀਂ। ਇਟ ਇਜ਼ ਪੋਸੀਬਲ ਦੈਟ ਵਨ ਸੰਬਡੀ ਨੋਜ਼ ਐਵਰੀਥਿੰਗ, ਬਟ ਸੰਬਡੀ ਡਜ਼ ਨੋਟ ਨੋ ਹਾਊ ਟੂ ਹੈਂਡਲ ਐਂਗਰ। ਇਹ ਉਹ ਜੋਗੀ ਕਹਿਣਾ ਚਾਹੁੰਦਾ, ਮੈਨੂੰ ਦੁਨੀਆ ਦਾ ਬਹੁਤ ਕੁਝ ਪਤਾ ਹੈ, ਪਰ ਐਂਗਰ ਬਾਰੇ ਕੱਖ ਨਹੀਂ ਮੈਨੂੰ ਪਤਾ। ਡੋਂਟ ਆਸਕ ਮੀ ਅਬਾਊਟ ਦੈਟ, ਐਂਡ ਈਵਨ ਆਸਕਿੰਗ ਦਾ ਕੁਸ਼ਚਨ ਬੋਦਰਸ ਹਿਮ। ਕ੍ਰੋਧ ਨਾਲ ਅੱਗ ਬਬੂਲਾ ਹੋ ਗਿਆ ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਦੀਨ ਦੁੱਖ ਭੰਜਨ ਦਿਆਲ ਪ੍ਰਭ ਨਾਨਕ, ਸਰਬ ਜੀ ਰੱਖਿਆ ਕ੍ਰੋਧ। ਹੇ ਕਿਰਪਾ ਦੇ ਸਾਗਰ ਦੀਨ ਦਿਆਲ ਰੱਬ ਜੀ, ਸਾਰੇ ਮਨੁੱਖਾਂ ਦੀ ਰੱਖਿਆ ਕਰੋ। ਕਿਹਦੇ ਕੋਲੋਂ ਰੱਖਿਆ ਕਰਾਉਣੀ ਹੈ? ਚੋਰ ਉਚੱਕੇ ਕੋਲੋਂ। ਕਹਿ ਰਹੇ ਨੇ ਇਹਨਾਂ ਸਾਰਿਆਂ ਨੂੰ ਕ੍ਰੋਧ ਕੋਲੋਂ ਰੱਖਿਆ ਕਰਵਾ ਦਿਓ, ਕ੍ਰੋਧ ਕੋਲੋਂ ਇਹਨਾਂ ਨੂੰ ਬਚਵਾ ਦਿਓ। ਕ੍ਰੋਧ ਇਹਨਾਂ ਨੂੰ ਜਮਦੂਤਾਂ ਵਾਂਗੂ ਤੰਗ ਕਰਦਾ ਹੈ। ਗੁਰੂ ਨਾਨਕ ਸਾਹਿਬ ਸੈਸਕ੍ਰਿਤੀ ਵਿੱਚ ਤੇ ਕਹਿ ਰਹੇ, ਬਿਨ ਨਾਮ ਹੈ ਜੀਵਨ ਨਾਥੀ ਹੈ, ਮੇਰੇ ਸਤਿਗੁਰ ਨਾਮ ਦ੍ਰਿੜਾਏ। ਤਾਂ ਇਹ ਸ੍ਰੀ ਰਾਗ ਦੇ ਵਿੱਚ ਇਹ 66ਵਾਂ ਸ਼ਬਦ ਹੈ ਜਿਹੜਾ ਅਸੀਂ ਅੱਜ ਪੜ੍ਹਿਆ, ਮਹਿਲਾ ਚੌਥਾ ਦਾ। ਪਰ ਗੁਰੂ ਨਾਨਕ ਸਾਹਿਬ ਵੀ ਇਸ ਦੇ ਟੌਪਿਕ ਨੂੰ ਸ਼ੁਰੂ ਕਰਦੇ ਨੇ, ਤਾਂ ਇਸ ਟੌਪਿਕ ਵਿੱਚ ਮੈਂ ਪੜ੍ਹ ਕੇ ਹੈਰਾਨ ਰਹਿ ਗਿਆ। ਬਾਣੀ ਦੀ ਬਣਤਰ ਦਾ ਢੰਗ ਜਿਹੜਾ ਮੈਂ ਡਿਸਕਸ ਕਰ ਰਿਹਾ ਸਾਂ ਕਿ ਸਾਰੇ ਸ਼ਬਦਾਂ ਦੇ ਵਿੱਚ ਨਾਮ ਦੀ, ਸਤਿਗੁਰ ਦੀ, ਗਿਆਨ ਦੀ ਚਾਚਨਾ ਬੇਨਤੀ ਕੀਤੀ ਗਈ ਹੈ, ਵੀ ਇਹ ਮੇਰੀ ਮੰਗ ਹੈ। ਤੇ ਸਾਰੇ ਸ਼ਬਦਾਂ ਦੇ ਵਿੱਚ ਦੂਜੇ ਜਾਂ ਤੀਜੇ, ਮੈਕਸੀਮਮ ਮੈਜੋਰਿਟੀ ਵਿੱਚ ਤੀਜੇ ਪਦੇ ਵਿੱਚ ਕਰਤੂਤਾਂ ਦੀ ਗੱਲ ਕੀਤੀ ਹੈ, ਕਈਆਂ ਵਿੱਚ ਟੋਟਲ ਸਾਰੀ ਕਰਤੂਤਾਂ ਦੀ ਗੱਲ ਕੀਤੀ ਹੈ। ਤੇ ਗੁਰੂ ਰਾਮਦਾਸ ਦੇ ਸਾਰੇ ਇਹਨਾਂ ਸ਼ਬਦਾਂ ਵਿੱਚ ਪਹਿਲਾ, ਦੂਜਾ ਤੇ ਚੌਥਾ ਪਦਾ ਜਿਹੜਾ ਹੈ ਉਹਦੇ ਵਿੱਚ ਨਾਮ ਦੀ, ਸਤਿਗੁਰ ਦੀ, ਗਿਆਨ ਦੀ, ਉਹਦੇ ਵਿੱਚ ਇਸ਼ਨਾਨ ਦੀ, ਆਪਣੇ ਆਪ ਨੂੰ ਸਵਾਰਨ ਦੀ ਗੱਲ ਕੀਤੀ ਹੈ, ਪਰ ਤੀਜੇ ਪਦੇ ਵਿੱਚ ਕਰਤੂਤਾਂ ਦੀ ਗੱਲ ਕੀਤੀ ਹੈ। ਇਹਦਾ ਮਤਲਬ ਸਾਰੇ ਸ਼ਬਦ ਵਿੱਚ ਰਹਾਓ ਸਤਿਗੁਰ ਦੇ ਗਿਆਨ ਨੂੰ ਨਾਮ ਕਹਿ ਕੇ ਦ੍ਰਿੜ ਕਰਾਉਣ ਦੀ ਗੱਲ ਕਰਕੇ ਆਪਣੀ ਕਰਤੂਤ ਨੂੰ ਪਿਵਟਲ ਪੁਆਇੰਟ ਤੇ ਲਿਆਏ ਨੇ, ਜਿਸ ਨੂੰ ਅੱਜ ਗਾਇਕੀ ਵੇਲੇ ਵੀ ਅਸੀਂ ਰਿਪੀਟ ਕਰ ਕਰਕੇ ਗਾਇਆ ਸੀ, ਜਿੰਨਾ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਵਸ ਕਾਲ। ਕਾਲ ਮੀਨਸ ਕ੍ਰੋਧ, ਵਿਕਾਰ ਉਹਨਾਂ ਨੂੰ ਮਾਰਨ ਵਾਸਤੇ ਖੜਾ ਹੈ, ਉਹਦੇ ਵਸ ਪਏ ਹੋਏ ਨੇ। ਉਹ ਇਹ ਫਿਰ ਜੋਨ ਪਵਾਈਆਂ, ਹੁਣ ਜਦੋਂ ਕ੍ਰੋਧ ਜਾਂ ਲੋਭ ਜਾਂ ਮੋਹ ਇਹਨਾਂ ਉੱਤੇ ਖੜਾ ਔਰ ਇਹਨਾਂ ਨੂੰ ਮਾਰਦਾ ਔਰ ਇਹਨਾਂ ਨੂੰ ਰੀਨਕਾਰਨ ਕਰਾਉਂਦਾ ਤੇ ਰੋਜ਼ ਰੋਜ਼ ਆਪਣੇ ਰੂਪ ਵਟਾਉਂਦੇ ਨੇ, ਉਹ ਫਿਰ ਜੋਨ ਪਵਾਈਆਂ ਵਿੱਚ ਵਿਸ਼ਟਾ ਕਰ ਵਿਕਰਾਲ, ਤੇ ਇਹਨਾਂ ਦਾ ਜੀਵਨ ਵਿਸ਼ਟਾ ਵਾਲਾ ਬਣਦਾ ਜਾਂਦਾ। ਉਹਨਾਂ ਪਾਸ ਦੁਆਸ ਨਾ ਪਿੱਟੀਏ ਜਿਨ ਅੰਤਰ ਕ੍ਰੋਧ ਚੰਡਾਲ। ਜੇ ਅਸੀਂ ਲਫਜ਼ੀ ਅਰਥ ਲਈਏ ਤਾਂ ਸਾਡੇ ਗ੍ਰੈਂਡ ਪੇਰੈਂਟਸ ਜਾਂ ਸਾਡੇ ਮੰਮੀ ਪਾਪਾ ਜੇ ਕ੍ਰੋਧ ਕਰਦੇ ਨੇ, ਬੱਚਿਆਂ ਨੂੰ ਕ੍ਰੋਧ ਕਰਨਾ ਆ ਜਾਂਦਾ ਸਿੰਪਲੀ। ਜੇ ਉਹ ਕ੍ਰੋਧ ਆਪਣੇ ਜੀਵਨ ਵਿੱਚ ਰੋਜ਼ ਰੋਜ਼ 17% ਜਾਂ 18% ਕਰਦੇ ਨੇ, ਬੱਚੇ ਕਿਉਂਕਿ ਜ਼ਿਆਦਾ ਫੈਸਿਲਿਟੀਜ਼ ਨੇ, ਪੈਸੇ ਔਰ ਕਾਰ ਔਰ ਸੈੱਲਫੋਨ ਇਹਨਾਂ ਕੋਲ ਹੈ, ਸੁੱਖ ਰੋਗ ਪਿਆਰ ਦੇ ਪ੍ਰੋਬਲਮ ਹੈ, ਤੇ ਬੱਚੇ 17-18% ਤੋਂ ਜ਼ਿਆਦਾ ਕ੍ਰੋਧ ਸਿੱਖ ਜਾਂਦੇ ਨੇ, ਕਿਉਂਕਿ ਉਹਨੂੰ ਪਤਾ ਮੰਮੀ ਪਾਪਾ ਕੈਸੇ ਨੌਕਰ ਕੇ ਉੱਪਰ ਗੁੱਸਾ ਕਰਤੇ ਹੈ, ਮੰਮੀ ਦਾਦੀ ਕੇ ਉੱਪਰ ਕੈਸੇ ਗੁੱਸਾ ਕਰਤੀ ਹੈ, ਪਾਪਾ ਜਬ ਮੰਮੀ ਕੋ ਗੁੱਸਾ ਕਰਤੇ ਹੈ ਮੰਮੀ ਕੈਸੇ ਭੀਗੀ ਬਿੱਲੀ ਬਣ ਜਾਤੀ ਹੈ, ਜਬ ਪਾਪਾ ਘਰ ਸੇ ਬਾਹਰ ਜਾਤੇ ਹੈ ਤੋ ਫਿਰ ਮੰਮੀ ਕੈਸੇ ਜਵਾਲਾਮੁਖੀ ਬਣ ਜਾਤੀ ਹੈ। ਇਹ ਸਾਰਾ ਕੁਝ ਬੱਚੇ ਸਿੱਖਦੇ ਜਾਂਦੇ ਨੇ। ਤਾਂ ਜੇ ਲਫਜ਼ੀ ਅਰਥ ਵੀ ਲਈਏ, ਉਹਨਾਂ ਪਾਸ ਦੁਆਸ ਨਾ ਪਿੱਟੀ ਹੈ ਜਿਨ੍ਹਾਂ ਅੰਤਰ ਕ੍ਰੋਧ ਚੰਡਾਲ, ਐਸੇ ਲੋਕਾਂ ਕੋਲ ਰਹਿ ਕੇ ਨਾ ਕ੍ਰੋਧ ਚੜ ਜਾਂਦਾ। ਪਰ ਅਸੀਂ ਕਿਸੇ ਮਨੁੱਖ ਨੂੰ ਭੈੜਾ ਨਹੀਂ ਕਹਿ ਸਕਦੇ ਹਾਂ, ਹਰ ਲਿਵਿੰਗ ਟ੍ਰੈਜਰ ਦੇ ਪ੍ਰੋਗਰਾਮ ਵਿੱਚ ਅਸੀਂ ਇਹ ਡਿਸਕਸ ਕਰਦੇ ਹਾਂ। ਇਸ ਕਰਕੇ ਇਹਦੇ ਭਾਵ ਅਰਥ ਨੇ, ਉਹਨਾਂ ਖਿਆਲਾਂ ਦੇ ਨੇੜੇ ਨਹੀਂ ਟੁੱਕਣਾ ਚਾਹੀਦਾ ऐसी कंपनी वाले ख्याल नहीं लेने चाहिए जिन्हों के विच ए इंसान तेनू गालां कढ़ के मूँह बना के अखां कढ़ के त्यूड़ी चढ़ा के मारन दे आते कई किस्म के क्रोध की भैड़ी वादी पै जाती है। उन्हां पास दुआस ना पिटी है जिन अंतर क्रोध चंडाल। वी कैन नॉट चेंज एनी बॉडी। असी किसी मनुख नूं चेंज नहीं कर सकते हाँ, पर इतना तो कर सकते हैं ना अपने क्रोध नूं काबू करिए। आप क्रोधित ख्यालां दे नेड़े ना रहा करिए। कई लोग अपने क्रोध नूं इसी गल करके जस्टिफाई करी जांदे ने, मैं घर दा मालक हाँ, फलाना बंदा मैनू पसंद नहीं है, इस करके तुसी मेरी वोटी तुसी मेरे बच्चे ओदे नाल जे गल भी करोगे तो मैं गुस्सा चढ़ जाएगा। अपने गलत क्रोध नूं भी जस्टिफाई करी जांदे आ करी जांदे आ, क्योंकि वह बंदा मैनू नहीं पसंद, भावें वह बंदा ठीक ही होवे, ओनली बस मैनू नहीं पसंद। उन्हां पास दुआस ना पीतीए। ऐसे ख्यालां नूं जस्टिफाई करके डोंट कीप ऑन कैरिंग दिस, डोंट हैंग टू दिस। इहदे नाल चंबड़े ना रहीए, सोचिए कि जीवन है की बन गया की चारों पासे। हुने उसने लास्ट न्यूज सुनाई ना, सिर्फ मोटरसाइकिल ते अगे उसने हॉर्न सुनिया नहीं और टेलीफोन सुन रहा सी, गुस्सा इतना चढ़ गया इट नाल मार दिता। इस तरह घर दे विच साडे रोज रोज सब कुछ हो रहा है। मत सोचना कि मोटरसाइकिल ते कोई होर बंदा मरिया है, असी ही मरे हाँ, पर असी ही मारिया है। मारन वाला भी साढ़े चो ही कोई है, मरण वाला भी साढ़े चो ही कोई है। या किसी दिन जे असी क्रोध ना संभालिया, या किसी दिन मोटरसाइकिल वाले वांगू असी किसी नू मारांगे ते या फिर सानू कोई मारेगा। काश समझिए, सब तो वड्डा दुख है क्रोध दे नाल। जेकर अनहैपीनेस आती है तो मैं हैरान हो रहा सां पढ़ के कि क्रोध साढ़े जीवन विच, जेकर असी फॉर एवरी मिनट वैन वी आर एंगरी, एवरी मिनट वैन वी आर एंगरी वी लूज 60 सेकेंड्स ऑफ हैप्पीनेस। पर मोस्टली मैं पिछे एक गल कर रहा सी भी, मैं अपने स्टोर ते भी जदों ग्राहक आंदा तां इत्थे पिछे एक पोस्टर लगाया सी, उहदे ते लिखिया सी यू वॉन्ट टू बी हैप्पी और यू वॉन्ट टू बी राइट। असी मोस्टली राइट होना चाहते हैं भावें हैप्पी ना रहीए। इट इज़ अप टू यू माई डियर। सो आओ अज असी अगे चलते हाँ कि प्रॉब्लम नू जरा जा डिस्कस करिए। ए हर रस वण तिण सबत है, ए सारी सृष्टि विच सारे वण तिण विच आते मेरे शरीर दे एक एक अंग विच रब जी दे सतगुर दा ज्ञान वाला हर रस प्राप्त है। पर मैं इग्नोर किया है क्योंकि मेरी कॉन्शियंस मैं अवेलेबल सी, मैं अपने अंतरात्मे की झाती नहीं मारी, मन तू जो स्वरूप है अपना मूल नहीं ना पछाणिया, इस करके मैं क्रोध चढ़दा है। ये हर रस वण तिण सबत है, भागहीण नहीं खाए। जेड़ा इंसान इस नू इग्नोर करता है ना, वो इस हर रस नू खांदा नहीं है। बिन सतगुर पल्ले ना पवै, सतगुर साढ़े अंदरों स्टिमुलेट करा के इसनों साढ़े सामने पेश करा देंदा, साड़ी सुमत दे अंदर उजागर करा देंदा, साढ़े हिरदे विच दीवा बाल देंदा, दीवा बलै अंधेरा जाए। बिन सतगुर पल्लै ना पवै, मनमुख रह बिल लाए, एवें बिल लाते रहते हैं, एवें दुखी होते रहते हैं, कोई ना हो बंदा एवें औखा हो जाता है। देखो तुम कले जाते हो सड़क से, एवं जरा कुछ गुदड़ पिया हो, कोई बंदा सैकल एन लै जाए, कोई जरा जा कार एन लै जाए, किसी ने कार ही गल ओए इत्थे की है सारे ये हो गया वो हो गया, पता नहीं लोगों को अकल ही नहीं, पता नहीं पढ़े लिखे पार्किंग क्यों करती है, चार छे गल कड़िया औखे टिंगे टेढ़े होके असी घर पहुंचते हैं अनहैप्पी। बिल ला रहे हैं ओए सतगुर आगे ना निवें, सतगुर की गल समझते नहीं हाँ, उना अंतर क्रोध बलाए, उना दे अंदर क्रोध जल रहा हुंदा है। एक गुरु नानक साहब श्री राग दे विच दुख दी गल छेड़दे ने कि उना दे अंदर क्रोध एक दुख बल रहा है, सब तो वड्डा दुख है। फ्रीडम इहदे तो लैणी है, यही तो स्लेवरी है। पाई रे मिल सज्जन हर गुण सार, सज्जन सतगुर पुरख है, तू सज्जन कोलों हरी गुण लै लै, ते सज्जन है कौन, कोई शरीरक इंसान नहीं, सज्जन है सतगुर। सज्जन सतगुर पुरख है दुख कड्डे होमे मार। इहदा मतलब क्रोध फॉलोज होमे। सब तो पहला होमे दीर्घ रोग है दारू भी समय होमे दे कारण क्रोध आ जाता है। असी होमे दे उत्ते स्वाभिमान बारे दो सेमिनार कर चुके हैं। क्रोध बारे एक सेमिनार टी सीरीज दे स्टूडियो विच हिंदी विच कर चुके हैं। हुण कहंदे ने दुख की है काम क्रोध नगर बहु भरिया। मेरा है नगर मेरा है शरीर सारा काम ते क्रोध नाल भरिया होया। काम क्रोध नगर बहु भरिया किवें दूर हो सकता है। मिल साधु, साधु की है सतगुर दा ज्ञान। साधु डज नॉट मीन कोई फिजिकल बॉडी वाले बंदे दे नाल। मिल साधु खंडल खंडा है, सोयला दी कैसेट बनी हुई है उहदे विच असीं इसनूं डिटेल डिस्कस किया। ये मेरा दुख है। हुण इस दुख दे बारे गुरु साहब कहंदे ने अंतर अगन बाहर तन स्वा। गल पाथर कैसे तरह था, ये जिंदगी दा समुंदर है। इहदे विच तेरे अंदर इतनी अग्नि भरी हुई है अंतर अगन बाहर तन स्वा। स्वा मीनस राख मली है, मीनस बाहरों धर्मी बनिया फिरदा है, अंदर तेरे अग है। ते उस अग नूं गुरु नानक साहब बयान करदे ने जदों कोई इंसान अपने आप नूं समझदा है तां गुरु नानक साहब उसनूं झंझोड़ के जगांदे ने, तू बाहरों धार्मिक सुच्चा सुच्चा बनदा है पर देख तेरे अंदर की गंद भरिया है। कुबुद डूमणी, तैनू अकल पूरी नहीं है, तैनू ड्यूएलिटी सिखाती है। कुदया कसायण, तेरे अंदर कसाई पुना है, तू दूजिया ते दया करदा नहीं है। कुबुद डूमणी कुदया कसायण, पर निंदा घट चूहड़ी, तेरे अंदर एक चूहड़ापन है, तू अंदरों एक पास्यों अनटचेबल है। लोगों अनटचेबल ना क्या कर, तू अंदरों अनटचेबल है कि तेरे अंदर निंदा करन दी वादी है। तू लोगों की निंदा कर करके अपनी जीभ दे नाल गंद करता रहना है। पर निंदा घट चूहड़ी मुठ्ठी क्रोध चंडाल, तू हर वेले क्रोध चंडाल दे नाल सारियां नूं डोमीनेट करन दी कोशिश करदा है। ता कहंदे ने कारी कड्डी क्या थी है जे चारे बैठियां नाल। जे तू बारों बारों सुच्चा पोचा करी जांदा है, बारों बारों हाथ धोई जांदा है, बारों बारों इशनान करी जांदा है, ये चार गंध ते तेरे अंदर हन, तू इन्हां दे नाल दुखी है, इंसान हैप्पी नहीं है। हुण कहंदे ने तेरा एक नाम तारे संसार में, ए आस ए आधार। हुण ओ आस आधार है कि छुड़ाण वास्ते आस आधार है। जिस असीं बैंक जाइए ना, मैनूं आस है शाह जी तुहाडे कोलों पैसे मिल जाणगे, मैं अपना काम कर सकांगा, बिजनेस कर सकांगा, घर बीमारी पई है, मकान बनाना है, समथिंग समथिंग वास्ते आस ते जांदे आ ना, परपज हुंदा है। ते कहंदे मैनूं तेरे नाम दा आधार है, पता तेरा नाम ही ते कीमती है, मैं तेरे कोल नाम तेरा ज्ञान पता क्यों लैन आया। मुख निंदा आखां दिन रात, मैं दिन रात मुख निंदा करदा रहिंदा, पर घर जो ही नीच सनात, मैं लोकां दे बूहे झांकदा रहिंदा। लोकां दे बूहे झांकना पता की हुंदा है, घर बैठे हां और लोकां दीआं गल्लां करनियां, पर घर जो ही। अज असीं चोरी थोड़ी ना करन जा रहे हां, अज असीं लोकां दे घरां विच जाके कुछ चुकदे थोड़ी ना पए हां, पर घर बैठ के लोकां दे नाल कुछ कंपैरिजन करना ते लोकां नूं लोकां दे बारे निंदा करनी, किसी दा रिश्ता हो गया ते रिश्ता तुड़वाण दी कोशिश करनी, कुछ डिस्ट्रक्टिव सोचना, पर घर जो ही नीच सनात। तेरे नाम दा मैनूं आधार है क्योंकि मैं उहदे नाल अपने अंदर जिहड़े मेरे अंदर काम क्रोध तन वसै चंडाल ने ना, उन्हां तों मैं अपने आप नूं ठीक करना चाहुंदा। जे मैं ठीक नहीं आउंदा तां इहनां कारण करके ताणक रूप रहा करतार, मेरा ऐसा एक डरावना जिहा रूप बन गया, सांसी वाला एक डरा देन वाला। डरना जिवें होंदा ना, असी जिस तरह देखते हैं जंग खेतां दे विच इस तरह एक पुतला जिहा टंगिया होंदा है, उहदे नाल पशुआं नूं पंछियां नूं डराउण वास्ते रख्या होंदा है। इस तरह असी सारे ना क्रोध करके ना डरना बने हुए हां, दूजिआं नूं डराउंदे हां। ताणक रूप रहा करतार। फिर एक होर शब्द इच कहंदे ने जिहड़ा सीरी राग दा चौथा शब्द है, लब कुत्ता कूड़ चूड़ा ठग खादा मुरदार, पर निंदा पर मलमुख शुद्धि अगन क्रोध चंडाल। मेरे अंदर अग्नि है क्रोध दी, बाबा बोलिया पत होए जित बोलिया। उत्तम से दर उत्तम कही है नीच कर्म बैरोए। नीच कर्म की है मेरे अंदर क्रोध चंडाल मैनू तंग करता है। खैर यह तो अज असी उस तो स्लेवरी सिख तो बचना है कि उसकी फ्रीडम तो किस तरह 15 अगस्त वाले दिन अपनी आजादी ले सकते हैं। अपने अंकार जगत जलिया तो असी अगे हुण टुरना। इसनू मैं प्लेन विच लिख रहा सी जदों क्रोध चढ़े तो की करिए। कोई क्रोध बारे सब कुछ जानता होवे इंपॉसिबल, पर मनुख दे अंदर जो कुछ वापर रही है इहदे बारे हर मनुख जान सकता है की वापर रही है, क्योंकि अपनी करतूत बारे पता होंदा है, अपने बारे पता सब नू होंदा मेरे अंदर की है। बस आज इसी बारे समझांगे कि क्रोध का जिहड़ा काम क्रोध लोमकार गॉड द गिफ्ट भी है, पर किवें। सो क्रोध नू काबू नहीं कीता, क्रोध नू सोधया नहीं, ता शरीर गल जाएगा। काम क्रोध काया को गल है, ज्यो कंचन सुहागा टाल है। कोई भी किसी नू ब्लेम करन दी लोड़ नहीं कि फलाना क्रोधी है, केवल अपने बारे सोचिए। लोकी अपने अपने क्रोध नाल सड़ रहे ने, बस बेनती करिए साईं मेरे चंगा कीता, नहीं तो हम भी दज्जा आए, वरना असी भी सड़दे होंदे। किज ना बुझे किज ना सुझे, दुनिया गुझी पाए, दुनिया गुझी पा आग विच सड़ रही है सिर्फ अपने अंकार करके। सो अज यो सिखांगे क्रोध की है, क्रोध दे सिमटम्स की ने, क्रोध दे आफ्टर इफेक्ट्स की ने, ता डिस्ट्रक्टिव क्रोध तो काबू अपने आप नू कीवें करिए। सात संगत जी, ये पक्की गल है कि सृष्टि दे विच जो कुछ वापर रहा, जो ब्रह्मंडे सोई पिंडे, सृष्टि विच भी अग्नि है। चार किस्मा दी नदी या चार किस्मा दी अग्नि, ये चार भी एक लफज ही है, पर जेकर असी खोज करिए डिटेल नाल पढ़िए तो चार किस्मा दी अग्नि जे डिस्कस करिए तो सृष्टि विच एक अग्नि है। उस अग्नि का नाम है जठराग्नि। जठराग्नि की करती है, जंगल दे विच पेड़ आपस ही टकराते हैं और सड़ जाते हैं अग्नि, पर यह जठराग्नि मेरे पेट च भी है जिदे नाल मेरी बॉडी का सिस्टम चलता और जो कुछ मैं खाता उस नू पचांदी है, कुदरत का सिस्टम है जठराग्नि। एक होर अग्नि है जिसनू बड़वा अग्नि कहते हैं, यह जिहड़ी आकाश तो बिजली कड़कती है, लोगों के घर तबाह कर देती है, अगां लग जांदियां ने, बड़ा कुछ बर्बाद हो जाता है, पर इसे बिजली आकाश आसमान वैदर दे विच जिहड़ी अग्नि है इस दे नाल पानी का वाष्पीकरण होता है तो यह बारिश आती है। अग्नि है सृष्टि विच है। बड़वा अग्नि तो बाद असी समझते हाँ कि एक दावा अग्न भी होती है। दावा अग्न की करती है, जां ते लोकां नू साड़ दिओ, ज्वालामुखी फट गया, ते जां इस अग्नि दे नाल अपनी रोटी पका लो। कि जेकर पानी नू असी संभालिए ना ते हड़ लै आंदा है, फ्लड लै आंदा है, जे इस नू असी डैम्स बना के ठीक प्रॉपरली टंग कर लिए, खेती भी कर सकते हाँ, बिजली भी बना सकते हाँ, ते बड़े सारे तरह उसारू काम कर सकते हाँ। इहदा मतलब क्रोध है अग्न, पर जो ब्रह्मंडे सोई पिंडे, जो सृष्टि विच अग्नि है, वह मेरे अंदर किवें काम कर रही है, वह भी चार अग्निया ने। लंबी लंबी नदी वह है, यह लंबी लंबी नदी की है, लोभ लहर अत नीजर बाजै काया डूबै केसवा, यह कि नदी है जिसे मैं रोज रोज डुबदा रहा, वह नदी है हिंसा मोह लोभ क्रोध वैर विरोध ईरखा। यह जड़िया अग्निया ने ना, यह चारे अगन गुरमुख अपनिया निवार सकता है। किवें, तुसी देखो अग्नि नू बुझाना होए तो की तरीका है, सिंपली पानी पा दियो, हर का नाम अमृत जल निर्मल, ये औखद जग सारा, मेरे अंदर क्रोध अगन जल रही है, सतगुरु जी अपने ज्ञान दा अपने नाम दा ना मनु शीतल जल अमृत दे दियो ताकि मैं उसनू ठंडा कर लूं। मत सोचना कि यह सिर्फ सिखां वास्ते डिस्कस हो रहा है, दुनिया के हर एक मनुख वास्ते हो रहा है। भी सतगुर मीन्स ट्रू ਵਿਜ਼ਡਮ, ਡਿਵਾਈਨ ਵਿਜ਼ਡਮ, ਜਿਸ ਨੂੰ ਡਿਵਾਈਨ ਇੰਟਲੈਕਟ ਕਹਿੰਦੇ ਨੇ, ਉਹ ਲੈ ਲਵੋ, ਆਪਣਾ ਕ੍ਰੋਧ ਕਾਬੂ ਕਰ ਲਵੋ। ਕੋਈ ਮਜ਼ਹਬੀ ਵਿਤਕਰੇ ਦੀ ਗੱਲ ਨਹੀਂ ਚੱਲ ਰਹੀ, ਦੁਨੀਆ ਦਾ ਹਰ ਇਨਸਾਨ ਲੈ ਸਕਦਾ, ਇਸੇ ਕਰਕੇ ਤਾਂ ਇਸ ਨੂੰ ਸਤਿਗੁਰ ਕਹਿੰਦੇ ਨੇ। ਇਹਨਾਂ ਅਗਨੀਆਂ ਦੇ ਨਾਲ ਅਸੀਂ ਕਰਦੇ ਕੀ ਹਾਂ, ਜਦੋਂ ਹਿੰਸਾ ਕਰਦੇ ਹਾਂ ਦੂਜੇ ਨੂੰ ਹਰਟ ਕਰਦੇ ਹਾਂ, ਜਦੋਂ ਅਸੀਂ ਮੋਹ ਕਰਦੇ ਹਾਂ ਤੇ ਪਦਾਰਥਕ ਮੋਹ ਹੁੰਦਾ ਹੈ, ਮੇਰੇ ਵੋਟੀ ਬੱਚੇ ਮੇਰੇ ਪਰਿਵਾਰ ਵਾਸਤੇ ਚਾਹੀਦਾ, ਪਦਾਰਥਕ ਮੋਹ ਵਾਸਤੇ ਅਸੀਂ ਹਰ ਡਿਸਟਰਕਸ਼ਨ ਵਾਲਾ ਕੰਮ, ਹਰ ਮਿਸਚੀਵੀਅਸ ਵੇਜ਼ ਨੂੰ ਐਡੋਪਟ ਕਰਦੇ ਹਾਂ। ਜੇ ਅਸੀਂ ਲੋਭ ਕਰਦੇ ਹਾਂ ਤਾਂ ਅਯੋਗ ਢੰਗ ਵਰਤਦੇ ਹਾਂ, ਅਤੇ ਜੇ ਅਸੀਂ ਕ੍ਰੋਧ ਕਰਦੇ ਹਾਂ ਤੇ ਜਾਂ ਆਪ ਸੜਦੇ ਹਾਂ ਜਾਂ ਹੋਰਨਾਂ ਨੂੰ ਸਾੜਦੇ ਹਾਂ। ਟਾਈਪਸ ਆਫ ਐਂਗਰ, ਅੱਜ ਅਸੀਂ ਹੁਣ ਲੇਮੈਨ ਦੀ ਲੈਂਗੁਏਜ ਸਮਝਾਂਗੇ, 30 ਕਿਸਮਾਂ ਦੇ ਕ੍ਰੋਧ ਤੁਹਾਡੇ ਨਾਲ ਅੱਜ ਡਿਸਕਸ ਕਰਾਂਗੇ ਨਾ। ਉਹ ਇਸ ਤਰ੍ਹਾਂ ਸੁਣ ਕੇ ਸਿਰਫ ਚੱਲੇ ਨਾ ਜਾਈਏ, ਜੇ ਤੁਸੀਂ ਇੱਕ ਇੱਕ ਵਿੱਚ ਪਾਰਟੀਸਪੇਟ ਕਰੋ, ਮੀਨਸ ਇੱਕ ਇੱਕ ਜੇ ਤੁਹਾਡੇ ਵਿੱਚ ਹੈ ਤਾਂ ਹੁਣੇ ਤੁਸੀਂ ਸੜਨ ਤੋਂ ਬਚ ਸਕਦੇ ਹੋ, ਸੇਫ ਹੋ, ਸੇਫ ਰੀਜਨ ਵਿੱਚ ਹੋ। ਪਰ ਉਹਨੂੰ ਹੈਂਡਲ ਕਿਵੇਂ ਕਰਨਾ ਹੈ ਤਾਂ ਅਸੀਂ ਡਿਸਕਸ ਕਰਾਂਗੇ, ਲੇਕਿਨ ਜੇ ਹਰ ਕਿਸੇ ਵਿੱਚ ਦੋ ਦੋ ਕ੍ਰੋਧ ਤੁਹਾਡੇ ਵਿੱਚ ਹਨ ਤਾਂ ਸਮਝੋ ਵਾਰਨਿੰਗ ਜੇ। ਪਰ ਜੇ ਹਰ ਕਿਸਮ ਦੇ ਆਲ ਥ੍ਰੀ ਥ੍ਰੀ ਮੀਨਸ ਆਲ ਦਾ 30 ਔਰ ਮੇ ਬੀ ਮੋਰ ਦੈਨ ਦੈਟ ਆਲ ਕਾਇੰਡਸ ਆਫ ਬਹੁ ਰੰਗ ਮਾਇਆ ਹੈ ਨਾ, ਅਨੇਕਾਂ ਕਿਸਮਾਂ ਦਾ ਜੇ ਕ੍ਰੋਧ ਤੁਹਾਡੇ ਅੰਦਰ ਹੈ ਨਾ, ਤਾਂ ਫਿਰ ਨਾ ਵਾਰਨਿੰਗ ਨਹੀਂ, ਫਿਰ ਖਤਰਾ ਹੈ, ਫਿਰ ਡੇਂਜਰ ਹੈ। ਤੇ ਤੁਸੀਂ ਇਸ ਨੂੰ ਇੰਗਲਿਸ਼ ਵਿੱਚ ਜੇ ਪੜ੍ਹੋ ਤਾਂ ਐਂਗਰ ਇਜ਼ ਵਨ ਲੈਸ ਦੈਨ ਡੇਂਜਰ। ਉਹ ਕੀ ਹੈ? ANGER, ਉਹਦੇ ਅੱਗੇ ਜੇ D ਲਾ ਦਿਓ, ਸਿਰਫ ਇਤਨਾ ਜਿਹਾ ਹੀ ਉਰੇ ਹੈ ਡੇਂਜਰ ਤੋਂ, ਖਤਰੇ ਤੋਂ। ਬੜੀ ਦੁਨੀਆ ਕ੍ਰੋਧ ਕਰਨਾ ਜਾਣਦੀ ਹੈ, ਕ੍ਰੋਧ ਕਾਬੂ ਨਹੀਂ ਕੀਤਾ, ਪਰ ਆਦਤ ਹੈ, ਇਹ ਆਦਤ ਪੈ ਗਈ, ਇਹ ਆਦਤ ਛੁੱਟਦੀ ਨਹੀਂ। ਬਿਨ ਸਤਿਗੁਰ ਜੀਵਨ ਨਾ ਥੀਐ। ਜਦੋਂ ਇਹ ਆਦਤ ਛੁੱਟਦੀ ਨਹੀਂ, ਇਹ ਅੰਤਰ ਕ੍ਰੋਧ ਚੰਡਾਲ ਇਤਨਾ ਤੰਗ ਕਰਦਾ ਹੈ, ਤੇ ਮੈਡੀਕਲ ਟਰਮਸ ਵਿੱਚ ਕਹਿੰਦੇ ਨੇ ਜਦੋਂ ਇਹ ਤੁਹਾਡੇ ਕਾਬੂ ਨਹੀਂ ਰਿਹਾ, ਸਰੀਰ ਦਿਨੋ ਦਿਨ ਛਿਨ ਛਿਨ ਔਦ ਵਿਹਾਤ ਹੈ, ਘਟ ਰਿਹਾ, ਨਸਾਂ ਕਮਜ਼ੋਰ ਹੋ ਰਹੀਆਂ, ਜਦੋਂ ਕ੍ਰੋਧ ਸਾਨੂੰ ਚੜ੍ਹਦਾ, ਅਸੀਂ ਹਾਈਪਰ ਹੁੰਦੇ, ਐਡਰੈਨਲਿਨ ਲੈਵਲ ਸਾਡਾ ਅਪ ਹੁੰਦਾ, ਤੇ ਉਸ ਕੈਮੀਕਲ ਦੇ ਅਪ ਹੋਣ ਦੇ ਨਾਲ ਸਾਡੀਆਂ ਨਸਾਂ ਸਾਰਾ ਕੁਝ ਖਿੱਚਿਆ ਜਾਂਦਾ, ਹਾਈਪਰ ਟੈਂਸ਼ਨ ਹੋ ਜਾਂਦੀ ਹੈ, BP ਹਾਈ ਹੋ ਜਾਂਦਾ, ਨਸ ਦਿਮਾਗ ਦੀ ਫਟ ਜਾਂਦੀ ਹੈ, ਬ੍ਰੇਨ ਹੈਮਰੇਜ ਹੋ ਜਾਂਦਾ, ਹਾਰਟ ਅਟੈਕ ਹੋ ਜਾਂਦਾ। ਹਾਰਟ ਅਟੈਕ ਦੇ ਕਈ ਰੀਜ਼ਨਸ ਹੋ ਸਕਦੇ ਨੇ, ਪਰ ਦਿਸ ਇਜ਼ ਵਨ ਆਫ ਦਾ ਮੇਜਰ ਰੀਜ਼ਨ। ਜੇ ਸਾਂਭਿਆ ਨਹੀਂ ਨਾ, ਜੇ ਸੰਤੁਲਿਤ ਨਾ ਵਰਤਨ ਦਾ ਢੰਗ ਸਿੱਖਿਆ ਨਾ, ਇਹ ਕ੍ਰੋਧ ਤੈਨੂੰ ਲੈ ਡੁੱਬੇਗਾ ਐ ਇਨਸਾਨ। ਆਓ ਅੱਜ ਦੇ ਟਾਈਪ ਸਿੱਖੀਏ। ਜਿਸ ਪੁਸਤਕ ਨੂੰ ਮੈਂ ਪੜ੍ਹਿਆ, ਉਸ ਪੁਸਤਕ ਦਾ ਇਹ ਵਾਲਾ ਟੌਪਿਕ ਮੈਨੂੰ ਪਸੰਦ ਬੜਾ ਆਇਆ, ਕਿ ਉਸਨੇ ਆਮ ਲੇਮੈਨ ਦੀ ਲੈਂਗੁਏਜ ਇਸ ਨੂੰ ਵੰਡਿਆ, 3 ਕਿਸਮਾਂ ਦਾ ਉਸਨੇ ਕ੍ਰੋਧ ਮੇਜਰਲੀ ਰੱਖਿਆ। ਪਹਿਲਾ ਮਾਸਕਡ, ਜਿਸਨੂੰ ਕਹਿੰਦੇ ਨਕਾਬ ਪੋਸ਼ ਬਹੁ ਰੂਪੀਆ, ਸਿਰਫ ਮੁਖੌਟਾ ਲਾਇਆ ਹੋਇਆ ਪਰ ਅੰਦਰੋਂ ਕ੍ਰੋਧ ਚੜ ਰਿਹਾ। ਦੂਜਾ ਐਕਸਪਲੋਸਿਵ, ਇੱਕਦਮ ਫਟਦੇ ਹਾਂ, ਜਿਸ ਤਰ੍ਹਾਂ ਅਸੀਂ ਇੱਕਦਮ ਹੀ ਅੱਗ ਬਬੂਲਾ, ਪਤਾ ਨਹੀਂ ਕੀ ਹੁੰਦਾ, ਇੱਕਦਮ ਹੀ ਸਾਨੂੰ ਸਮਝ ਹੀ ਨਹੀਂ ਆਉਂਦੀ ਕੀ ਹੋਇਆ, ਐਕਸਪਲੋਸਿਵ। ਤੇ ਤੀਜਾ ਕ੍ਰੋਨਿਕ, ਕ੍ਰੋਨਿਕ ਕ੍ਰੋਧ ਹੈ ਜਿਹੜਾ ਬੜੇ ਚਿਰ ਤੋਂ ਪਾਲਿਆ ਹੋਇਆ, ਛੁੱਟਦਾ ਨਹੀਂ ਪਿਆ। ਇਹ 3 ਕਿਸਮਾਂ ਦਾ ਕ੍ਰੋਧ। ਕ੍ਰੋਨਿਕ ਹੁੰਦਾ ਬੜਾ ਪੁਰਾਣਾ, ਆਦਤਨ, ਆਦਤ ਹੀ ਪੈ ਗਈ ਹੈ। ਕਈ ਲੋਕੀ ਕਹਿੰਦੇ ਮੈਂ ਕੀ ਕਰਾਂ, ਮੇਰਾ ਪਾਪਾ ਕਰਦਾ ਸੀ ਬਚਪਨ ਤੋਂ, ਦੇਖਿਆ ਮੈਨੂੰ ਵੀ ਆਦਤ ਪੈ ਗਈ। ਬਈ ਜੇ ਤੇਰਾ ਪਾਪਾ ਗਲਤ ਕਰਦਾ ਸੀ ਜਾਂ ਤੇਰੀ ਮੰਮੀ ਗਲਤ ਕਰਦੀ ਸੀ, ਕੁੜੀ ਮੰਮੀ ਨੂੰ ਦੇਖਦੀ ਆ ਮੰਮੀ ਅੱਜ ਕ੍ਰੋਧ ਕਰਦੀ ਸੀ, ਤਾਂ ਕੁੜੀ ਜਦੋਂ ਵਿਆਹ ਕੇ ਜਾਏਗੀ, ਆਦਤ ਪਈ ਹੋਈ ਨਾ, ਕ੍ਰੋਨਿਕ ਕ੍ਰੋਧ ਲੈ ਕੇ ਜਾਏਗੀ, ਉੱਥੇ ਜੇ ਚੱਲੇਗਾ ਤਾਂ ਜੋਰੂਗਾ ਗੁਲਾਮ ਬੁਲਾ ਲਏਗੀ, ਸੱਸ ਕੋਲੋਂ ਚਾਬੀਆਂ ਖੋਹ ਲਏਗੀ, ਪਰ ਜੇ ਉੱਥੇ ਚੱਲੇਗਾ ਨਹੀਂ, ਦੱਬ ਜਾਏਗੀ, ਡਿਪਰੈਸ਼ਨ ਆ ਜਾਏਗਾ। ਆਪ ਕੁਛ ਜੀ ਸਹੁਰੇ ਘਰ ਰਹਿਣਾ ਨਹੀਂ ਆਏਗਾ। ਤੇ ਜਿਹੜਾ ਮੁੰਡਾ ਹੈ, ਜੇਕਰ ਉਸਨੇ ਦੇਖਿਆ ਮੇਰਾ ਪਿਓ ਮੇਰੀ ਮਾਂ ਨੂੰ ਇਸ ਤਰ੍ਹਾਂ ਦਬਾਉਂਦਾ, ਸਾਰੇ ਘਰ ਨੂੰ ਇਸ ਤਰ੍ਹਾਂ ਦਬਾਉਂਦਾ, ਤਾਂ ਉਹਨੇ ਫੰਡਾ ਸਿੱਖ ਲਿਆ ਕਿ ਇਸ ਤਰ੍ਹਾਂ ਕ੍ਰੋਧ ਦੇ ਨਾਲ ਡੋਮੀਨੇਟ ਕਰੀਦਾ, ਪਰ ਇਹ ਤੈਨੂੰ ਸੁੱਖ ਨਹੀਂ ਦੇਗਾ। ਹੋ ਸਕਦਾ ਤੇਰੀ ਮਾਂ ਤੇ ਦੱਬ ਗਈ ਹੈ, ਪਰ ਹੋ ਸਕਦਾ ਤੇਰੀ ਵੋਟੀ ਨਾ ਦੱਬੇ। ਹੋ ਸਕਦਾ ਤੇਰੇ ਆਫਿਸ ਵਿੱਚ, ਘਰ ਤੇ ਤੂੰ ਭੈਣ ਭਰਾ ਨੂੰ ਦਬਾ ਲੈਂਦਾ, ਨੌਕਰ ਨੂੰ ਦਬਾ ਲੈਂਦਾ, ਆਫਿਸ ਵਿੱਚ ਬਾਕੀ ਲੋਕੀ ਨਾ ਦੱਬਣ। ਉੱਥੇ ਜਦੋਂ ਤੂੰ ਕ੍ਰੋਧ ਨੂੰ ਸਪਰੈਸ ਕਰੇਗਾ ਨਾ, ਚੜ੍ਹ ਤੇ ਗਿਆ, ਤੈਨੂੰ ਡਿਪਰੈਸ਼ਨ ਆਏਗਾ, ਕ੍ਰੋਨਿਕ। ਇਹ ਤਿੰਨ ਕਿਸਮਾਂ ਦੇ ਕ੍ਰੋਧ ਦੇ ਅੱਗੇ ਤਿੰਨ ਤਿੰਨ ਹੋਰ ਕ੍ਰੋਧ ਨੇ। ਮਾਸਟਰ ਕ੍ਰੋਧ ਕਿਹੜਾ ਹੁੰਦਾ? ਇੱਕ ਕ੍ਰੋਧ ਕਰਦੇ ਅਸੀਂ ਟਾਲਦੇ ਰਹਿੰਦੇ ਹਾਂ, ਜਿਸ ਨੂੰ ਅਸੀਂ ਕਹਿੰਦੇ ਹਾਂ ਅਵੋਇਡੈਂਸ, ਟਾਲਣਾ। ਪਰ ਉਹਦੀ ਪੈਂਟਅਪ ਫਾਈਲਸ ਹੁੰਦੀਆਂ ਜਾ ਰਹੀਆਂ, ਫਾਈਲਾਂ ਇਕੱਠੀਆਂ ਹੁੰਦੀਆਂ ਜਾ ਰਹੀਆਂ ਨੇ। ਇਹ ਕੰਮ ਕੀਤਾ, ਚੰਗਾ, ਕੋਈ ਗੱਲ ਨਹੀਂ। ਇਹ ਕੀਤਾ, ਕੋਈ ਗੱਲ ਨਹੀਂ। ਇਹ ਕੀਤਾ, ਅੰਦਰੋਂ ਕ੍ਰੋਧ ਚੜ੍ਹਦਾ ਜਾ ਰਿਹਾ, ਥੋੜ੍ਹਾ 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 ਥੋੜ੍ਹਾ। ਅਸੀਂ ਅੱਜ ਇੱਕ ਥਰਮਾਮੀਟਰ ਵੀ ਬਣਾਇਆ, ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਆਪਣੇ 'ਤੇ ਥਰਮਾਮੀਟਰ ਆਪ ਲਾ ਲਿਆ ਕਰਨਾ, ਜੇ ਮੇਰਾ ਇੰਝ ਹੋ ਰਿਹਾ, ਇੰਝ 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 ਮੇਰਾ ਪਾਰਾ ਹਾਈ ਹੋ ਰਿਹਾ। ਪੈਂਟਅਪ ਫਾਈਲਸ ਕਿਸ ਤਰ੍ਹਾਂ ਇਕੱਠੀਆਂ ਹੁੰਦੀਆਂ, ਪਰ ਅੰਦਰ ਗੁੱਸਾ ਚੜ੍ਹਿਆ ਹੋਇਆ, ਚੁੱਪ ਚੁੱਪੀ ਤੇ ਲੁਕਾ ਕੇ, ਜਿਸ ਨੂੰ ਕਹਿੰਦੇ ਨੇ ਸਨੀਕੀ ਐਂਗਰ। ਇੱਕ ਹੁੰਦਾ ਸਵੈ ਭਰਮੀ, ਆਪਣੇ ਆਪ ਜੀ ਭਰਮ ਹੈ, ਪੈਰਾਲੋਏ ਐਂਗਰ। ਇਹ ਤਿੰਨ ਕਿਸਮਾਂ ਦਾ ਐਂਗਰ, ਜਿਸ ਨੂੰ ਕਿ ਮਾਸਟ ਐਂਗਰ ਕਹਿੰਦੇ ਨੇ। ਮਾਸਟ ਮਤਲਬ ਮੁਖੌਟਾ ਲਗਾਇਆ ਹੋਇਆ। ਜਦੋਂ ਕੋਈ ਮੈਡੀਕਲ ਸਾਇੰਸ ਨੂੰ ਪੜ੍ਹ ਕੇ ਦੇਖਿਆ ਤਾਂ ਮੈਂ ਪੜ੍ਹ ਕੇ ਹੈਰਾਨ ਰਹਿ ਗਿਆ ਕਿ ਲੋਕਾਂ ਨੂੰ ਕੈਂਸਰ ਕਿਉਂ ਹੁੰਦੇ ਨੇ, ਕਿਉਂਕਿ ਉਹ ਰਿਜੈਂਟਮੈਂਟਸ ਔਰ ਕ੍ਰੋਧ ਔਰ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਇਕੱਠਿਆਂ ਕਰਦੇ ਰਹਿੰਦੇ ਨੇ। ਲੀਵਰ ਕੈਂਸਰ, ਬ੍ਰੇਨ ਟਿਊਮਰ ਅਤੇ ਕਿਤਨੇ ਕਿਸਮਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ। ਇਹ ਕਿਤਨੇ ਕਿਸਮਾਂ ਦਾ ਕੈਂਸਰ ਹੁੰਦਾ ਹੈ, ਇਹ ਸਿੱਖੀਏ। ਮੈਂ ਤੁਹਾਡੇ ਸਭ ਦੇ ਨਾਲ ਹੀ ਹਾਂ। ਅਸੀਂ ਇਹ ਐਕਸਰਸਾਈਜ਼ ਇਸ ਕਰਕੇ ਨਹੀਂ ਕਰ ਰਹੇ ਵੀ ਮੈਂ ਕ੍ਰੋਧ ਕਾਬੂ ਕੀਤਾ ਹੋਇਆ। ਅਸੀਂ ਤਾਂ ਸਤਿਗੁਰੂ ਜੀ ਕੋਲੋਂ ਪੁੱਛਦੇ ਹਾਂ, ਸਤਿਗੁਰੂ ਜੀ ਤੁਸੀਂ ਕਾਬੂ ਕੀਤਾ ਹੋਇਆ, ਸਾਨੂੰ ਸਿਖਾਓ ਆਪਣੀ ਵਿਜ਼ਡਮ ਦੇ ਨਾਲ। ਹੈ ਰੱਬ ਜੀ, ਹੁਣ ਇਸ ਦੇ ਜਿਹੜੇ ਅਸੀਂ ਅੱਗੇ ਡਿਟੇਲ ਵਿੱਚ ਥੋੜ੍ਹੇ ਜਿਹੇ ਡਿਸਕਸ ਕਰਾਂਗੇ। ਮਾਸਟ ਐਂਗਰ, ਹੋਰਨਾਂ ਨੂੰ ਪਤਾ ਨਹੀਂ ਲੱਗਣ ਦਿੰਦੇ ਅਵੋਇਡੈਂਸ ਵਾਲੇ, ਪਰ ਅੰਦਰ ਕ੍ਰੋਧ ਚੜ੍ਹ ਰਿਹਾ। ਐਸੇ ਲੋਕਾਂ ਨੂੰ ਗੁੱਸੇ ਹੋਣਾ ਪਸੰਦ ਨਹੀਂ ਹੁੰਦਾ, ਕ੍ਰੋਧ ਚੜ੍ਹ ਰਿਹਾ, ਪਸੰਦ ਨਹੀਂ ਹੈ। ਉਹ ਆਪਣੇ ਗੁੱਸੇ ਤੋਂ ਡਰਦੇ ਰਹਿੰਦੇ ਨੇ, ਸੋਚਦੇ ਨੇ ਕਿ ਮੈਂ ਗੁੱਸਾ ਹੋ ਗਿਆ ਤਾਂ ਜ਼ੁਬਾਨ ਮੇਰੀ ਥਿੜਕ ਜਾਏਗੀ, ਉਹ ਮੈਂ ਮਤੇ ਕੰਬ ਜਾਵਾਂਗਾ, ਖੋਰੇ ਮੇਰੇ ਕੋਲ ਗੱਲਾਂ ਹੀ ਨਿਕਲ ਜਾਣ, ਹੋ ਸਕਦਾ ਮੈਂ ਆਪਣੀ ਜ਼ੁਬਾਨ 'ਤੇ ਕਾਬੂ ਨਾ ਰੱਖ ਸਕਾਂ, ਹੋ ਸਕਦਾ ਮੇਰੀ ਬਾਡੀ ਲੈਂਗੁਏਜ ਕੁਝ ਗੜਬੜ ਹੋ ਜਾਏ। ਉਹ ਇਸ ਤਰ੍ਹਾਂ ਗੁੱਸੇ ਨੂੰ ਅਵੋਇਡ ਕਰਦੇ ਰਹਿੰਦੇ ਨੇ, ਅਵੋਇਡੈਂਸ, ਟਾਲਦੇ ਰਹਿੰਦੇ ਨੇ। ਅਜੇ ਮਨੁੱਖ ਨੂੰ ਗੁੱਸਾ ਅਵੋਇਡ ਕਰਨ ਲਈ ਇਹ ਵੀ ਕਹਿੰਦੇ ਹਨ ਕਿ ਓਨਲੀ ਡੋਗਸ ਆਰ ਮੈਡ, ਬੀ ਨਾਈਸ ਔਨ ਦਾ ਪੀਪਲ, ਬੀ ਕੂਲ। ਉਹ ਆਪਣੇ ਆਪ ਨੂੰ ਚੰਗਾ ਪ੍ਰੂਫ ਕਰਨ ਲਈ ਗੁੱਸਾ ਅਵੋਇਡ ਕਰਨਾ ਪਸੰਦ ਕਰਦੇ ਨੇ। ਉਹਨਾਂ ਨੂੰ ਇਹ ਜਾਚ ਆ ਜਾਂਦੀ ਕਿ ਆਪਣੇ ਆਪ ਨੂੰ ਕਿਵੇਂ ਮੈਂ ਪ੍ਰੂਵ ਕਰਾਂ ਕਿ ਮੈਂ ਬੜਾ ਕੂਲ ਪਰਸਨ ਹਾਂ। ਕ੍ਰੋਧ ਚੜ੍ਹ ਰਿਹਾ, ਨਕਾਬ ਲਗਾਈ ਹੋਈ ਹੈ, ਮਾਸਕ। ਐਸਾ ਨਹੀਂ ਹੈ ਕਿ ਐਸੇ ਮਨੁੱਖ ਨੂੰ ਗੁੱਸਾ ਨਹੀਂ ਆਉਂਦਾ, ਪਰ ਫਿਰ ਵੀ ਉਹ ਛੇਤੀ ਗੁੱਸੇ ਦਾ ਇਜ਼ਹਾਰ ਨਹੀਂ ਕਰਦਾ। ਕਈ ਲੋਕੀ ਗੱਲ ਨੂੰ ਵੱਡਾ ਇਸ਼ੂ ਨਹੀਂ ਬਣਾਉਂਦੇ ਨੇ, ਐਜ਼ ਇਫ ਕਿ ਉਹਨਾਂ ਵਾਸਤੇ ਕੁਝ ਹੋਇਆ ਹੀ ਨਹੀਂ। ਕਈ ਦਫਾ ਅਵੋਇਡਰਸ ਕੀ ਕਰਦੇ ਨੇ, ਗਿਲਟੀ ਫੀਲ ਕਰਦੇ ਨੇ, ਇਸ ਲਈ ਉਹ ਗੁੱਸਾ ਕਰਨਾ ਨਹੀਂ ਚਾਹੁੰਦੇ ਨੇ ਵੀ ਬਾਅਦ ਵਿੱਚ ਮੈਨੂੰ ਪਛਤਾਵਾ ਹੋਏਗਾ। ਉਹ ਕੁਛ ਚਾਹੁੰਦੇ ਕੁਛ ਹੋਰ ਹੁੰਦੇ ਨੇ, ਮੰਗਦੇ ਕੁਛ ਹੋਰ ਨੇ, ਪਰ ਮੰਗਣ ਵੇਲੇ ਜੇ ਨਹੀਂ ਮਿਲਦਾ ਕ੍ਰੋਧ ਉਹਨਾਂ ਨੂੰ ਚੜ੍ਹਦਾ, ਪਰ ਸ਼ੋ ਕਰਦੇ ਨੇ, ਨਹੀਂ ਕੋਈ ਬਾਤ ਨਹੀਂ, ਨਹੀਂ ਨਹੀਂ ਅੱਛਾ ਕੋਈ ਬਾਤ ਨਹੀਂ। ਸਾਡੇ ਬੱਚੇ ਨੂੰ ਤੁਸੀਂ ਕਦੀ ਦੇਖੋ ਨਾ, ਅਸੀਂ ਆਪਣੇ ਘਰਾਂ ਦੇ ਵਿੱਚ ਬੱਚੇ ਨੂੰ ਕਹੀਏ ਨਹੀਂ ਅੱਜ ਪੈਸੇ ਨਹੀਂ ਹੈ, ਅੱਛਾ ਕੋਈ ਬਾਤ ਨਹੀਂ, ਪਰ ਅੰਦਰ ਉਹਨੂੰ ਗੁੱਸਾ ਚੜ੍ਹਿਆ, ਜਬ ਪੁੱਛੋ ਕਹਿੰਦੇ ਪੈਸੇ ਨਹੀਂ ਹੈ, ਇਹਦਾ ਉਹ ਬਦਲਾ ਲਵੇਗਾ। ਕੋਈ ਵਕਤ ਦੇ ਕੇ ਲੇਟ ਆਵੇ ਤਾਂ ਅਵੋਇਡਰਸ ਚੁੱਪ ਰਹਿੰਦੇ ਨੇ, ਸ਼ੋਅ ਨਹੀਂ ਕਰਦੇ, ਮਤੇ ਦੂਜੀ ਧਿਰ ਬੁਰਾ ਨਾ ਮਨਾ ਜਾਵੇ। ਇਸ ਨੂੰ ਕਹਿੰਦੇ ਨੇ ਮਾਸਟ ਐਂਗਰ ਦਾ ਇੱਕ ਅੰਗ, ਜਿਸ ਨੂੰ ਅਸੀਂ ਕਹਿ ਰਹੇ ਹਾਂ ਅਵੋਇਡਿੰਗ, ਟਾਲਣਾ, ਸਨੀਕੀ ਐਂਗਰ। ਸਨੀਕੀ ਐਂਗਰ, ਮਾਈ ਗੋਡ, ਇਸ ਐਂਗਰ ਦੇ ਵਿੱਚ ਮਨੁੱਖ ਆਪਣੇ ਆਪ ਵਿੱਚ ਚੁੱਪ ਚੁੱਪੀ ਤੇ ਲੁਕਾ ਕੇ ਕ੍ਰੋਧ ਕਰਦਾ, ਬੜਾ ਟ੍ਰਿਕ ਦੇ ਨਾਲ, ਜਿਸ ਤਰ੍ਹਾਂ ਅਸੀਂ ਲੁਕਾ ਕੇ ਹੇਰਾ ਫੇਰੀਆਂ ਕਰਦੇ ਹਾਂ ਨਾ, ਇਸ ਤਰ੍ਹਾਂ ਲੁਕਾ ਕੇ ਕ੍ਰੋਧ ਕਰਦਾ। ਐਸੇ ਮਨੁੱਖ ਨੂੰ ਬਾਰ ਬਾਰ ਮਿਸਯੂਜ਼ ਹੁੰਦੇ ਰਹਿੰਦੇ ਹਨ ਅਤੇ ਸ਼ੋਅ ਨਹੀਂ ਕਰਦੇ ਕਿ ਮੈਂ ਗੁੱਸਾ ਹਾਂ, ਕਿਸੇ ਕੰਮ ਲਈ ਤਾਂ ਕਰ ਦਿੰਦੇ ਹਨ, ਹਾਂ, ਪਰ ਕੰਮ ਜਾਣ ਕੇ ਲੇਟ ਕਰ ਦਿੰਦੇ ਨੇ। ਕੰਮ ਲੇਟ ਕਰਨਾ ਉਸਦੇ ਲੁਕ ਲੁਕਾ ਵਾਲੇ ਚੁੱਪ ਚੁਪੀਤੇ ਵਾਲੇ ਸਨੀਕੀ ਐਂਗਰ ਦਾ ਪ੍ਰਗਟਾਵਾ ਹੈ। ਕਈ ਦਫ਼ਾ ਉਹਨਾਂ ਵੱਲੋਂ ਕੰਮ ਕਰਨ ਤੇ ਜਾਂ ਕੁਝ ਵਿਗੜ ਜਾਣ ਤੇ ਜੇ ਘਰ ਵਾਲੇ ਗੁੱਸਾ ਕਰਨ ਤਾਂ ਉਹ ਕਹਿੰਦੇ ਹਨ ਕਿ ਮੈਨੂੰ ਕਿਉਂ ਗੁੱਸਾ ਕਰਦੇ ਹੋ, ਮੇਰਾ ਕੀ ਕਸੂਰ ਹੈ। ਐਸੇ ਲੋਕ ਆਪਣਾ ਐਂਗਰ ਜਾਂ ਫਰਸਟ੍ਰੇਸ਼ਨ ਸ਼ੋ ਨਹੀਂ ਕਰਦੇ ਨੇ ਪਰ ਦੂਜਿਆਂ ਨੂੰ ਫਰਸਟ੍ਰੇਟ ਕਰ ਦਿੰਦੇ ਨੇ। ਚੁੱਪ ਰਹਿਣਗੇ, ਨਾ ਮੰਗਣਗੇ, ਨਾ ਕੁਝ ਕਹਿਣਗੇ ਪਰ ਦੂਜਿਆਂ ਨੂੰ ਫਰਸਟ੍ਰੇਟ ਕਰ ਦਿੰਦੇ, ਆਪ ਸੁਖੀ ਜੀਵਨ ਜੀਣ ਦੀ ਕੋਸ਼ਿਸ਼ ਕਰਦੇ ਨੇ ਨਾ। ਉਹ ਮੈਂ ਸੁਣ ਰਿਹਾ ਸੀ ਇੱਕ ਬੰਦੇ ਨੂੰ, ਉਹਨਾਂ ਨੇ ਪੁੱਛਿਆ ਬਈ ਤੁਹਾਡੀ 100 ਸਾਲ ਉਮਰ ਕਿਵੇਂ ਹੈ। ਕਹਿੰਦਾ ਮੈਂ ਬੜਾ ਸੋਹਣਾ ਫੰਡਾ ਪਕੜਿਆ ਸੀ ਵਿਆਹ ਤੋਂ ਪਹਿਲਾਂ। ਮੇਰੇ ਪਿਓ ਨੇ ਸਮਝਾਇਆ ਸੀ ਕਿ ਆਪਣੀ ਵੋਟੀ ਨੂੰ ਕਹਿ ਦੇ, ਜਿਸ ਦਿਨ ਤੇਰਾ ਵਿਆਹ ਹੋਏਗਾ ਆਪਣੀ ਵੋਟੀ ਨੂੰ ਕਹਿ ਦੇਈ ਕਿ ਅਗਰ ਸਾਡੇ ਦੋਵਾਂ 'ਚੋਂ ਜਿਸ ਨੂੰ ਵੀ ਗੁੱਸਾ ਚੜੇ ਦੂਜੀ ਧੀਰ ਘਰੋਂ ਬਾਹਰ ਚਲੀ ਜਾਏ, ਲੜਨਾ ਨਹੀਂ ਹੈ। ਸਨੀਕੀ ਐਂਗਰ। ਤੇ ਕਹਿੰਦਾ ਮੈਂ ਵਿਆਹ ਕਰਾਇਆ, ਵਿਆਹ ਤੋਂ ਬਾਅਦ ਜੇ ਮੇਰੀ ਵੋਟੀ ਨੂੰ ਗੁੱਸਾ ਚੜੇ ਤਾਂ ਮੈਂ ਬਾਹਰ ਚਲਾ ਜਾਂਦਾ ਤੇ ਜੇ ਮੈਨੂੰ ਗੁੱਸਾ ਚੜੇ ਤਾਂ ਮੈਂ ਬਾਹਰ ਚਲਾ ਹੀ ਜਾਂਦਾ। ਤਾਂ ਤਾਂ ਮੈਂ ਬਾਹਰ ਹੀ ਹਾਂ, ਇਸ ਕਰਕੇ ਮੇਰੀ ਉਮਰ ਬੜੀ ਲੰਬੀ ਹੈ। ਉਹ ਘਰ ਪਈ ਸੜੇ ਕੁੜੇ, ਦੇ ਫਰਸਟ੍ਰੇਟ ਅਦਰਸ। ਯੈਸ ਆਈ ਨੋ, ਵੈਨ ਆਈ ਵਾਜ ਇਨ 10th ਗ੍ਰੇਡ, ਜੇ ਮੈਨੂੰ ਟੀਵੀ ਤੇ ਚਿੱਤਰਹਾਰ ਦੇਖਣ ਨਹੀਂ ਜਾਣ ਦਿੰਦੇ ਸਨ, ਜੇ ਮੈਨੂੰ ਪਿਕਚਰ ਹਾਲ 'ਚ ਫਿਲਮ ਨਹੀਂ ਸਨ ਦਿਖਾਉਂਦੇ, ਜੇ ਮੈਨੂੰ ਬੈਟ ਲੈ ਕੇ ਨਹੀਂ ਸੀ ਦਿੰਦੇ, ਜੇ ਮੈਨੂੰ ਮੇਰੇ ਕਿਸਮ ਦੇ ਪਸੰਦਗੀ ਦੇ ਬੂਟ, ਉਹ ਦਿਨਾਂ ਵਿੱਚ ਹੀਲ ਵਾਲੇ ਬੂਟ ਚੱਲੇ ਸਨ, ਜੇ ਨਹੀਂ ਲੈ ਕੇ ਦਿੰਦੇ ਸੀ, ਜੇ ਬੈਲ ਬੋਟਮ ਨਹੀਂ ਲੈ ਕੇ ਦਿੱਤੀ, ਤਾਂ ਮੈਂ ਰੁੱਸ ਕੇ ਪਤਾ ਕੀ ਕਰਦਾ ਸੀ, ਰੋਟੀ ਨਹੀਂ ਸੀ ਖਾਂਦਾ। ਬਸ ਮੇਰੇ ਪੇਰੈਂਟਸ, ਮੇਰੇ ਭੈਣ ਭਰਾ ਚਾਰੋ ਪਾਸੇ ਦੁਖੀ ਨੇ। ਆਈ ਐਮ ਟਰਾਇੰਗ ਟੂ ਫਰਸਟ੍ਰੇਟ ਦੈਮ। ਸਨੀਕੀ ਐਂਗਰ, ਮੰਨੋ ਮੇਰੀ। ਅਜੇ ਲੋਕ ਆਪ ਜਾਂ ਤਾਂ ਕੁਛ ਨਹੀਂ ਕਰਦੇ ਨੇ ਪਰ ਜੇ ਕੁਛ ਕਰਦੇ ਨੇ ਹੋਰਨਾਂ ਦੇ ਪਲਾਨ ਵੀ ਖਰਾਬ ਕਰ ਦਿੰਦੇ ਨੇ। ਜੇ ਤੁਹਾਡਾ ਕਦੀ ਕਿਤੇ ਪਲਾਨ ਖਰਾਬ ਹੁੰਦਾ ਤੇ ਸਨੀਕੀ ਐਂਗਰ ਵਾਲੇ ਨੇ ਖਰਾਬ ਕੀਤਾ ਹੈ। ਅਜੇ ਲੋਕ ਆਪਣੀ ਗਲਤੀ ਨਹੀਂ ਮੰਨਦੇ ਨੇ ਬਲਕਿ ਕਹਿੰਦੇ ਹਨ ਕਿ ਮੇਰੇ ਤੋਂ ਤਾਂ ਕੁਛ ਵੀ ਐਕਸਪੈਕਟ ਕਿਉਂ ਕਰਦੇ ਹੋ। ਅਜੇ ਲੋਕ ਆਪਣੀ ਗਲਤੀ ਨਹੀਂ ਮੰਨਦੇ ਨੇ ਬਲਕਿ ਕਹਿੰਦੇ ਨੇ ਮੇਰੇ ਤੋਂ ਸਭ ਕੁਛ ਐਕਸਪੈਕਟ ਕਿਉਂ ਕਰਦੇ ਹੋ। ਡੋਂਟ ਐਕਸਪੈਕਟ। ਅਜੇ ਲੋਕ ਮੁਸ਼ਕਲਾਂ ਵਧਾਉਂਦੇ ਨੇ, ਆਪਣੀਆਂ ਲੋੜਾਂ ਬਾਰੇ ਡਿਸੀਜਨ ਨਹੀਂ ਲੈ ਪਾਉਂਦੇ ਨੇ, ਕਨਫਿਊਜ਼ ਰਹਿੰਦੇ ਨੇ, ਡਿਮਾਂਡਸ ਮਨਵਾਉਣ ਦੀ ਬਿਰਤੀ ਧਾਰਨ ਕਰੀ ਰੱਖਦੇ ਨੇ। ਫਾਈਨਲੀ ਬੋਰਡਮ, ਫਰਸਟ੍ਰੇਸ਼ਨ ਔਰ ਅਨਸੈਟਿਸਫਾਈਡ ਰਿਲੇਸ਼ਨਸ਼ਿਪ ਤੱਕ ਜਾ ਕੇ ਮੁੱਕਦੇ ਨੇ। ਸਨੀਕੀ ਐਂਗਰ ਵਾਲੇ, ਜਿਸ ਦਾ ਨਾਂ ਅਸੀਂ ਰੱਖਿਆ ਹੋਇਆ ਚੁੱਪ ਚੁਪੀ ਤੇ ਲੁਕਾ ਕੇ। ਤੁਹਾਡੇ ਚੋਂ ਕਿਸੇ ਨੂੰ ਆਪ ਹੋਏ ਤਾਂ ਸੋਚਣਾ, ਜੇ ਤੁਹਾਡੇ ਬੱਚੇ ਇੰਝ ਕਰਦੇ ਨੇ ਤਾਂ ਸੋਚਣਾ, ਤਾਂ ਬੱਚੇ ਸੋਚਣ ਕਿ ਮੈਂ ਇੰਝ ਕਿਉਂ ਕਰਦਾ। ਤਾਂ ਜੇ ਦਾਦਾ ਦਾਦੀ ਜਾਂ ਸੱਸ ਸਹੁਰਾ ਜਾਂ ਨਾਨਾ ਨਾਨੀ ਇੰਝ ਕਰਦੇ ਨੇ ਤਾਂ ਉਹ ਸੋਚਣ, ਜੇ ਬੌਸ ਇੰਝ ਕਰਦਾ ਤਾਂ ਉਹ ਸੋਚੇ, ਜਾਂ ਤੁਸੀਂ ਵੀ ਕਿਸੇ ਵੀ ਤਰੀਕੇ ਨਾਲ ਸੋਚ ਲਓ। ਪੈਰਾਨੋਇਆ ਐਂਗਰ, ਜਿਸ ਦਾ ਨਾਂ ਅਸੀਂ ਰੱਖਿਆ ਸਵੈ ਭਰਮੀ, ਆਪਣੇ ਆਪ ਵਿੱਚ ਇੱਕ ਭਰਮ ਹੁੰਦਾ। ਇਹਦੇ ਵਿੱਚ ਕੀ ਕਰਦੇ ਨੇ, ਅਜੇ ਗੁੱਸੇ ਵਾਲੇ ਮਨੁੱਖ ਆਪਣੇ ਦੋਸਤਾਂ, ਮਿੱਤਰਾਂ, ਪਤੀ ਪਤਨੀ ਦੇ ਸ਼ੱਕ ਦੀ ਨਜ਼ਰ ਰੱਖਦੇ ਨੇ। ਸ਼ੱਕ ਗੁੱਸੇ ਦਾ ਬੜਾ ਖਤਰਨਾਕ ਸਬਜੈਕਟ ਹੈ। ਸ਼ੱਕ ਸ਼ੁਰੂ ਹੋਇਆ ਨਹੀਂ, ਆਪ ਕੀ ਕਸਮ, ਮੈਂ ਇੱਕ ਫਿਲਮ ਦੇਖੀ ਸੀ ਰਾਜੇਸ਼ ਖੰਨਾ ਮੁਮਤਾਜ ਦੀ, ਸ਼ੱਕ ਦੇ ਕਾਰਨ ਸਾਰਾ ਜੀਵਨ ਵਿਗੜ ਗਿਆ। ਜਦੋਂ ਸ਼ੱਕ ਉਤਰ ਗਿਆ ਤਾਂ ਗੱਡੀ ਲੰਘ ਚੁੱਕੀ ਸੀ, ਤਲਾਕ ਹੋ ਚੁੱਕਾ ਸੀ, ਜਾਂ ਜਦੋਂ ਤੱਕ ਮਾਫੀ ਮੰਗਣ ਆਉਂਦੇ ਆ ਤਾਂ ਤੱਕ ਉਸਦਾ ਵਿਆਹ ਕਿਧਰੇ ਹੋ ਚੁੱਕਾ ਹੁੰਦਾ ਹੈ, ਜਾਂ ਉਹ ਇਨਸਾਨ ਮਰ ਚੁੱਕਾ ਹੁੰਦਾ ਹੈ। ਫਿਰ ਅਸੀਂ ਉਹਦੀ ਕਬਰ ਤੇ ਜਾ ਕੇ ਫੁੱਲ ਚੜਾਉਂਦੇ ਰਹਿ ਜਾਂਦੇ ਹਾਂ। ਬਹੁਤ ਸਵਾਲ ਪੁੱਛਦੇ ਹਨ, ਸਾਥੀ ਨੂੰ ਲੋੜੀਂਦੀ ਥਾਂ ਤੇ ਸਪੇਸ ਫਰੀਡਮ ਨਹੀਂ ਦਿੰਦੇ ਹਨ, ਹਰ ਵੇਲੇ ਹਾਵੀ ਹੋ ਕੇ ਕ੍ਰੋਧਿਤ ਰਹਿੰਦੇ ਹਨ, ਦੂਜੀ ਧਿਰ ਤੰਗ ਆ ਕੇ ਅਸੀਂ ਮਨੁੱਖਾਂ ਤੋਂ ਰਿਸ਼ਤਾ ਤੋੜ ਲੈਂਦੀ ਹੈ, ਕਈ ਜਗ੍ਹਾ ਤਲਾਕ ਹੋ ਜਾਂਦੇ ਨੇ। ਐਸੇ ਪੈਰਾਨੋਇਆ ਐਂਗਰ ਵਾਲੇ ਮਨੁੱਖ ਨੂੰ ਜੈਲਸੀ ਹੁੰਦੀ ਹੈ ਕਿ ਕੋਈ ਮੇਰੇ ਸਾਥੀ ਨਾਲ ਰਿਸ਼ਤਾ ਕਿਵੇਂ ਜੋੜ ਰਿਹਾ। ਇਹ ਪਤੀ ਪਤਨੀ ਵਿੱਚ ਤਾਂ ਹੈ ਪ੍ਰੋਬਲਮ, ਲੇਕਿਨ ਅੱਜ ਕੱਲ੍ਹ ਦੇ ਸੋ ਕਾਲਡ ਬੁਆਏਫ੍ਰੈਂਡ ਗਰਲਫ੍ਰੈਂਡ ਮੁੰਡੇ ਕੁੜੀਆਂ ਵਿੱਚ ਜ਼ਿਆਦਾ ਹੈ। ਇਹ ਲੜਕੀ ਤੋਂ ਮੈਨੇ ਫਸਾਈ ਥੀ, ਉਹ ਇਹ ਉਸ ਬਾਤ ਕੈਸੇ ਕਰ ਰਹੀ ਹੈ, ਜਾਂ ਇਹ ਕੈਸੇ ਬਾਤ ਕਰ ਰਹੀ ਹੈ, ਇਹ ਇਸਕੋ ਕਹੀਂ ਫਸਾ ਕੇ ਤਾਂ ਨਹੀਂ ਲੈ ਜਾਏਗਾ, ਇਸਕੋ ਤੋਂ ਮੈਂ ਜ਼ਿੰਦਾ ਨਹੀਂ ਛੋੜੂੰਗਾ। ਬਸ ਕ੍ਰੋਧ ਸ਼ੁਰੂ ਹੋ ਗਿਆ। ਮੈਂ ਪਿੱਛੇ ਪ੍ਰੋਵੋਕਡ ਮੂਵੀ ਦੇਖੀ, ਉਹਦੇ ਵਿੱਚ ਉਹ ਜ਼ਬਰਦਸਤੀ ਕਹਿ ਰਿਹਾ ਉਸਨੂੰ, ਐਸ਼ਵਰਿਆ ਰਾਏ ਨੂੰ, ਕਿ ਇਹ ਮੇਰਾ ਫਰੈਂਡ ਹੈ, मैं ड्रंक जैदा, मैं नशे विच आ, इस करके मेरे फ्रेंड दे नाल तू डांस कर। जितने भी डांस बार्स हो रहे सारी जगह, यह प्रॉब्लम क्रोध के कारण लोग एक दूजे नूं गोली मार देंदे ने, क्रोध के कारण उत्थे बॉयफ्रेंड गर्लफ्रेंड का झगड़ा हो जाता है, तो वह उन्होंने कहता है तू ए नच लेना। शी सेड नो, मैं भारत की स्त्री हूं, हमारी संस्कृति में ऐसे एक पराए पति के साथ डांस नहीं करते। पर वो कहता नहीं, तेनों मेरा कहना मनना पेगा, उन्हें उन्होंने अखा कड़िया। वह बेचारी जाके नचन लगी, बट वैन शी इज डांसिंग, इन क्रोध चढ़ता गया, है उक्का ही वो ढंग नचन लग पई है। घर जाके उसनु मारिया पैरा ना आए। जैलिसी होंदी है कि मेरे रिश्ते दे विच कौन कितों आ गया, वो बर्दाश्त नहीं कर सकते ने। ऐसे लोगों को भुलेखा रहिंदा कि दूजे मेरे पिछे शायद मेरिया गल्लां करदे पे ने। ऐसा मनु किसी ते विश्वास नहीं करता, उसनु ये डर लग्या रहिंदा कि मेरा सब कुछ किधरे खो लैणगे। हमेशा असुरक्षित इनसिक्योर फील करते रहते हैं, उन्होंने लगता है कि मैं गुस्सा होंगे रहते हैं पर आपना नहीं देखते हैं, दूजिया तो डरते हैं तो मैं हर्ट करते हैं, दूजिया अपने लिए खतरा समझ के उन्होंने इल्जाम लगाते रहते हैं। पुअर जजमेंट, कन्फ्यूज, चारों पासे मुश्किल खड़िया कर देंगे ने, प्रॉब्लम सॉल्व नहीं करते ने पैरानोय एंगर वाले लोग की, बल्कि होर वधा देंगे ने अपने वास्ते भी ते अपने टब्बर वाले वास्ते भी, ते जे ऑफिस ही चंते होरना वास्ते भी। नैक्सट, इस तो बाद है एक्सप्लोसिव एंगर, विस्फोटक एंगर। विस्फोटक एंगर च होंदा लॉस ऑफ कंट्रोल, सडन अचानक विस्फोटक एकदम, कई बार तो इस तरह फटदे फिर झग वांगू बह जाने, पर असी चारों पासे या दूजी धिर का नुकसान की करते हैं उसका नहीं देखते हैं। अचानक क्रोधित होकर दरवाजे या मेज से मुक्का मारना, चीजा तोड़ देनिया, किसी नूं मारना, गालां कढ़नियां, फिर शांत हो जाना एज इफ कुछ होया ही नहीं। ओ जी अच्छा जी, उस टाइम शायद मेरे बस में नहीं होगा, मैनू पता ही नहीं लगता मैं अज किवें कर जाना वा। परिवारक जा किसी भी रिश्ते नू तोड़ के फिर गंढण की कोशिश करते रहते हैं, पछतावा फील करते हैं, जो आप करते हैं जा सोचते हैं वो दस के चैन रिलीफ महसूस करते हैं। इस करके लोगों का दिल दुखाना उन्होंने पसंद होता है, गुस्से कारण हिंसात्मक हो जाते हैं, अग्रैसिव हो जाते हैं, बाद विच कहते हैं ओ आई एम सॉरी। एक्सप्लोसिव एंगर, एक्सप्लोसिव एंगर दे विच दूसरा एंगर है शेम बेस्ड, अपमानित होके गुस्सा करी जाना आते गुस्सा पालते रहना, तीजा शर्मिंदा होके गुस्सा करते रहना। मैं पढ़ रहा सा कि जेकर मां प्यो चो कोई बच्चे नू गुस्सा करे, फॉर एग्जाम्पल एक निक्का जिहा बच्चा है, देखो किस तरह बिल्डअप होंदा है, असी इस तरह किस्मत रख बैठे हैं गलती दे नाल, एवरीथिंग वी आर डूइंग हीयर एंड वी आर फेसिंग, जिहा बीजे सो लुणे, करमा संदड़ा खेत। निक्का जिहा बच्चा का मिट्टी लगी हुई है सिर ते भी इधर उधर, क्या कर दिया, तेरे को शर्म आनी चाहिए। मम्मी उहदे नाल उस दे बचपने दी उस आदत नू देख के रैलिश करके उहदे नाल खेडण नहीं आई, मम्मी ज्वालामुखी वांगू फटी और इसने उसनू लज्जित फील कराया। शेम बेस्ड उहदे अंदर एंगर भर दिता, वह बच्चा उस वेले रो पिया, मम्मी ने मारिया, बच्चा सेल्फ कॉन्फिडेंस लूज कर गया, बच्चा अपनी रिस्पॉन्सिबिलिटी लेना भुल गया, बच्चा अपने आप नूं कमजोर आते इनफिनिटी कॉम्पलैक्स विच जान के लै गया। मम्मी दे एक दिन ऐसे बोल दे कारण ए हुण जदों स्कूल जाएगा, ए हुण जदों कॉलेज जाएगा, ए ऑफिस जाएगा, ए पूरी अपने जीवन विच ना इस शेम बेस्ड एंगर दे कारण सब जगह कहेगा आई एम नॉट लवेबल, मैनू लोकी प्यार नहीं करदे, आई एम वर्थ नथिंग, मैं किसे लायक नहीं हाँ, मैं बड़ा घटिया इंसान हाँ, मैं बड़ा पापी हाँ, समथिंग समथिंग। शेम बेस्ड एंगर लोग पालते रहते हैं पर उहदे बदले करते की ने, सब कुछ गड़बड़ करते रहते हैं। इररिस्पोंसिबल हो जाते हैं, घर विच रिस्पोंसिबिलिटी नहीं समझते हैं, ऑफिस विच रिस्पोंसिबिलिटी नहीं समझते हैं, माता पिता बारे साडा की रिस्पोंसिबिलिटी है, बुजुर्गों वास्ते की है, घर वास्ते की है, अपने देश अते कौम वास्ते की है, सारी रिस्पोंसिबिलिटीज नू ड्रॉप कर देते हैं, इररिस्पोंसिबल हो जाते हैं, जान के होया की है, शेम बेस्ड एंगर पा लिया। इस नू कहंदे ने अपमानत होके जा शर्मिंदा होके। एक्सप्लोसिव एंगर दा थर्ड है डेलीबरेट, जान बुझ के कई करते ने जी, कई लोग की जान बुझ के, ही नोज, सोच विचार के परपजली गुस्सा करांगा ताई ते चुप होंगे, गुस्सा करांगा ता चुप होंदी है, गुस्सा करांगा ता बच्चे डरे रहेंगे। जिस समय पहला में क्या सी, एक भाई साहब कहते हैं आओ बिजनेस बड़ा जोरदार चल रहा है, बड़ा प्रॉफिट ये है वो है, कहते पर तुसी सारा दिन ते हसदे खेडदे हो, सुने तुहाडी वाइफ बच्चे कहते हैं घर ते तुसी हसदे नहीं, कहता घर असी वड़न सार बस इंज हो जाने, कहता क्यों, कहता जे असी हसे खेडे वो कहणगे काम चंगा है, पैसे मंगणगे, शॉपिंग जान कहणगे, फिल्म चलो, वोटी कहेगी ज्वेलरी लै दो, इस करके घर असी 31 तरीक छा ही रखते हैं, गुस्से ही रहने घर। सब पैड़ा ते विगाड़ू अते चारों पासे दा माहौल खराब कर देंदे ने शेम बेस लोकी, क्योंकि वह अपने ते अटैक समझ रहे होंदे ने कि दूजे मेरे ते अटैक करदे ने। जान बुझ के डेलीबरेट वाले, जान बुझ के जबरदस्ती धमकी देनी, जान के उच्चा बोलना, जान बुझ के एक दे बदले चार गालां कढ़नियां। तुसी कदे नोटिस करना, एक बंदा छत ते खड़ा होएगा और तुसी इत्थे देख रहे हो, उन्हें उत्थों ना किसी बेचारे झाड़ू मारन वाले नूं, किसी गुद्दड़ चुकन वाले नूं, किसी उन्हूं चुकन वाले ना, उत्तों कहेगा ओए क्या कर रहा है, और तुसी जे देख रहे हो ना, नाल दो गालां भी शुरू कर देगा तुहानूं, दिखा के जान बुझ के डेलीबरेटली। कई नूहां नूं मैं सुनिया वैसे तो मैं चंगी हाँ पर मेरी सास सामने मैं गुस्से ही रहनी हाँ, जे मैं प्यार नाल बोली मेरी सास दबा लेगी। कई ससां चंगियां भलियां होंदियां ने पर नूह जो तो घर आई है हर वेले ओखे सड़े कूड़े रहना, जान के काम ना करना डेलीबरेटली। अपने गुस्से नाल दूजियां नूं काबू करन दी कोशिश, अपने आप नूं खत्म करन दियां धमकियां, ऐ नहीं ना करोगे मर जाऊंगा, ऐ नहीं ना किया करो नस जाऊंगा, गड्डी थले जान देगा, ऐ नहीं ना करोगे हाय मैनू कुछ हो जाएगा, मेरा ब्लड प्रेशर बढ़ जाएगा, देखा चुप। असी सारे एक कर दे डेलीबरेटली जान बुझ के। इसका अगला हिस्सा है अपने आप नू बैटल फील कराते ने एडिक्टिव एंगर वाले, जिन्हों इस दा नशा हो जाता है। एडिक्टिव एंगर वाले उदास रहते ने, नाराज नाराज रहते ने, डल रहते ने, किसी नाल चंगी तरह गल नहीं करते ने, अते कुछ भी एंजॉय नहीं करते ने, जिथे भी जाणगे उन्होंने प्रॉब्लम लभ लैनी है। तुसी देखना अपने घर विच व्याह शादी का कार्ड आया, जे कार्ड नहीं आया सी तां नाराज, जे कार्ड आया तो तुहानू ते उन्होंने नाल बदामा डब्बा दिता मिठाई दी फिर नाराज, पर जे उन्हां नूं बदामा दा बर्फी दा डब्बा दिता तुहानूं भी दिता है तां साडे बदाम भैड़े पुराने दिते ने, तुहानूं बर्फी दिती आ सानूं लड्डू दे गए वो पुराने ने उल्ली लगी सी, पर मान लिया जे सब कुछ सेम उन्हां वांगू है तां हुण चाई चाई ब्याह ते जा रहे ने, उत्थे गए मैनूं पुछे ही नहीं, उन्हां नूं पुछिया लै उन्हां नूं आइसक्रीम पुछी है साडे वेले आइसक्रीम ही खत्म हो गई, कित्थों ना कित्थों कोई ना कोई क्रोध लभ लैणा। एडिक्टिव एंगर, इस तो बाद है हैबिचुअल, लोगों को आदत पई होती है, कई लोग ना आदतन एंगर करते हैं, जान बुझ के आदत पई हुई है और उस आदत नू यूज करते हैं, क्योंकि उन्होंने दूजा नू डोमीनेट करना है, तो उन्होंने अपने आप ना जो उन्हों का इस तरीके दे नाल होंदा ना तो अपने आप नू बड़ा सुखी सुखी समझते हैं। आदतन एंगर, ਇਸ ਤੋਂ ਬਾਅਦ ਹੈ ਮੋਰਲ ਐਂਗਰ, ਨੈਤਿਕਤਾ ਦਾ ਐਂਗਰ। ਕਈ ਲੋਕਾਂ ਨੂੰ ਆਪਣੇ ਸੱਚੇ ਹੋਣ ਦਾ ਹੀ ਮਾਣ ਹੁੰਦਾ, ਇਸੇ ਗੱਲ ਕਰਕੇ ਲੋਕਾਂ ਤੇ ਕ੍ਰੋਧਿਤ ਰਹਿੰਦਾ। ਕਈਆਂ ਨੂੰ ਆਪਣੇ ਧਰਮੀ ਹੋਣ ਦਾ ਹੀ ਮਾਣ ਰਹਿੰਦਾ, ਕਈਆਂ ਨੂੰ ਆਪਣੇ ਸਵੇਰੇ ਹੋਣ ਉੱਠਣ ਦਾ ਹੀ ਮਾਣ ਰਹਿੰਦਾ, ਕਈਆਂ ਨੂੰ ਮੈਨੂੰ ਬਾਣੀ ਜ਼ਿਆਦਾ ਯਾਦ ਹੈ, ਮੈਨੂੰ ਪਾਠ ਜ਼ਿਆਦਾ ਯਾਦ ਹੈ, ਮੈਂ ਇਹ ਕਰਦਾ ਮੈਂ ਉਹ ਕਰਦਾ, ਇਹਨਾਂ ਗੱਲਾਂ ਦਾ ਹੀ ਗੁੱਸਾ ਚੜ ਜਾਂਦਾ। ਜਦਕਿ ਇਹ ਗੱਲਾਂ ਚੰਗੀਆਂ ਨੇ, ਇਹ ਪ੍ਰੈਕਟਿਸ ਕਰਨੀਆਂ ਚਾਹੀਦੀਆਂ ਨੇ, ਪਾਠ ਕਰਨਾ ਚਾਹੀਦਾ, ਅੰਮ੍ਰਿਤ ਵੇਲੇ ਉੱਠਣਾ ਚਾਹੀਦਾ, ਗੁਰਦੁਆਰੇ ਜਾਣਾ ਚਾਹੀਦਾ, ਮੰਦਰ ਮਸਜਿਦ ਜਾਣਾ ਚਾਹੀਦਾ। ਪਰ ਇਹਦਾ ਮਤਲਬ ਇਹ ਤਾਂ ਨਹੀਂ ਹੈ ਕਿ ਉਹ ਲੋਕਾਂ ਤੇ ਅਸੀਂ ਕ੍ਰੋਧ ਕਰੀਏ। ਨੈਤਿਕਤਾ ਦਾ ਜਿਹੜਾ ਐਂਗਰ ਹੈ, ਉਸ ਐਂਗਰ ਤੋਂ ਅਸੀਂ ਸੋਚਣਾ ਕੀ ਕਰੀਏ। ਇੱਕ ਐਂਗਰ ਹੈ ਹੇਟ, ਨਫ਼ਰਤ। ਨਫ਼ਰਤ ਦੇ ਕਾਰਨ ਅਸੀਂ ਬੜੇ ਸਾਰੇ ਐਂਗਰ ਕਰਦੇ ਰਹਿੰਦੇ ਹਾਂ, ਉਹਨਾਂ ਸਾਰਿਆਂ ਨੂੰ ਪਾਲਦੇ ਰਹਿੰਦੇ ਹਾਂ ਔਰ ਬੜੀ ਦੇਰ ਤੱਕ ਆਪਣੀ ਜੀਵਨ ਦੇ ਨਾਲ ਲਗਾਈ ਰੱਖਦੇ ਹਾਂ। ਹੁਣ ਇਸ ਕ੍ਰੋਧ ਦੇ ਇਸ ਐਂਗਲ ਤੋਂ ਅਸੀਂ ਅੱਗੇ ਚੱਲਦੇ ਹਾਂ, ਕਿਉਂਕਿ ਕ੍ਰੋਧ ਸਾਨੂੰ ਪਤਾ ਤਾਂ ਲੱਗਦਾ ਨਹੀਂ ਹੈ ਕੌਣ ਕਿਵੇਂ ਕਰ ਰਿਹਾ, ਕਿਵੇਂ ਕਿਸੇ ਦੂਜੇ ਦੇ ਟ੍ਰਾਂਸਫਰ ਕਰ ਰਿਹਾ, ਕਿਵੇਂ ਹਾਈਡ ਕਰ ਰਿਹਾ, ਅਵੋਇਡੈਂਸ ਹੈ, ਸਨੀਕੀ ਹੈ, ਪੈਰਾਨੋਇਆ, ਲੁੱਕ ਛੁਪਾ ਕੇ ਕਰਦਾ। ਇਫੈਕਟਸ ਆਫ ਐਂਗਰ, ਐਂਗਰ ਕ੍ਰੋਧ ਜੇਕਰ ਨਾ ਪਤਾ ਲੱਗੇ ਨਾ ਨਿੱਕੀ ਨਿੱਕੀ ਗੱਲ 'ਤੇ, ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਸਿਰਫ ਰੋਂਗ ਫੋਨ ਆ ਜਾਏ, ਰੋਂਗ ਫੋਨ ਕਾਲ ਆ ਜਾਏ, ਕ੍ਰੋਧ ਚੜ ਜਾਂਦਾ। ਕੋਈ ਸਾਡੀ ਕਾਰ ਚਲਾਉਂਦਿਆਂ ਸਾਡੇ ਸ਼ੀਸ਼ੇ ਬੰਦ ਨੇ, ਉਹਨੂੰ ਸੁਣਾਈ ਵੀ ਨਹੀਂ ਦੇ ਰਿਹਾ, ਸਿਰਫ ਕਾਰ ਗਲਤ ਕੱਢ ਕੇ ਲੈ ਜਾਏ, ਓਵਰਟੇਕ ਕਰਕੇ ਲੈ ਜਾਏ, ਸਾਨੂੰ ਰੂਮ ਨਾ ਦੇਵੇ ਨਿਕਲਣ ਦਾ, ਤਾਂ ਸਾਨੂੰ ਕ੍ਰੋਧ ਚੜ ਜਾਂਦੇ ਨੇ ਨਿੱਕੀ ਨਿੱਕੀ ਗੱਲ 'ਤੇ। ਇੱਕ ਫੋਨ ਸਿਰਫ ਦੁਬਾਰਾ ਆ ਗਿਆ ਤਾਂ ਕ੍ਰੋਧ ਚੜ ਜਾਂਦਾ, ਛੋਟੀਆਂ ਛੋਟੀਆਂ ਗੱਲਾਂ 'ਤੇ। ਪਰ ਇਹਨਾਂ ਦੇ ਨਾਲ ਸਾਡਾ ਨੁਕਸਾਨ ਹੁੰਦਾ ਸਾਧ ਸੰਗਤ ਜੀ, ਇਹ ਦੁਨੀਆ ਦੇ ਲੋਕੋ। ਇਫੈਕਟਸ ਆਫ ਐਂਗਰ, ਆਪਣਾ ਸਰੀਰਕ ਸੰਤੁਲਨ ਗਵਾ ਬੈਠਦੇ ਹਾਂ, ਆਪਣੇ ਆਪ 'ਤੇ ਕਾਬੂ ਨਹੀਂ ਰਹਿੰਦਾ, ਆਵਾਜ਼ ਉੱਚੀ ਹੋ ਜਾਂਦੀ ਹੈ, ਗਾਲਾਂ ਕੱਢਣ ਲੱਗ ਪੈਂਦੇ ਹਾਂ, ਸਰੀਰਕ ਹਰਕਤਾਂ ਅਤੇ ਬੋਲੀ 'ਤੇ ਕਾਬੂ ਨਹੀਂ ਰਹਿੰਦਾ, ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ, ਮੱਥਾ ਕੁੱਟਿਆ ਕੁੱਟਿਆ ਰਹਿੰਦਾ ਅਤੇ ਸਰੀਰ ਦਾ ਅੰਦਰੋਂ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ। ਜਿਤਨੇ ਵੀ ਕੈਂਸਰ ਨੇ ਇਹ ਸਾਰੇ ਆਫਟਰ ਇਫੈਕਟਸ ਆਫ ਕ੍ਰੋਧ ਹਨ। ਮੈਡੀਕਲ ਸਾਇੰਸ ਇਸ ਦੀ ਖੋਜ ਕਰਕੇ ਤੁਹਾਨੂੰ ਦੱਸ ਰਹੀ ਹੈ, ਧਾਰਮਿਕ ਦੁਨੀਆ ਨੇ ਪਹਿਲਾਂ ਹੀ ਦੱਸ ਦਿੱਤਾ, ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਅਸੀਂ ਸ਼ਲੋਕ ਪੜ੍ਹਿਆ ਨਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਜੇ ਤੂੰ ਗੁੱਸਾ ਹੰਡਾਏਗਾ ਤੇਰੀ ਦੇਹ ਨੂੰ ਰੋਗ ਲੱਗ ਜਾਏਗਾ, ਕੈਂਸਰ ਹੀ ਤੇ ਹੈ, ਦੇਹੀ ਰੋਗ ਨਾ ਲੱਗਈ। ਜੇ ਗੁੱਸਾ ਨਹੀਂ ਹੰਡਾਏਗਾ ਨਾ ਤੇਰੀ ਦੇਹ ਨੂੰ ਰੋਗ ਨਹੀਂ ਲੱਗੇਗਾ, ਪੱਲਾ ਸਭ ਕੁਛ ਪਾਏ। ਸਾਨੂੰ ਇਸਦੇ ਆਫਟਰ ਇਫੈਕਟਸ ਪਤਾ ਹੀ ਨਹੀਂ ਨੇ ਕਿ ਅਸੀਂ ਬਾਡੀ ਕੰਟਰੋਲ ਲੂਜ਼ ਕਰ ਜਾਂਦੇ ਨਾ, ਕਿਸ ਤਰ੍ਹਾਂ ਐਕਸ਼ਨ ਔਰ ਸਾਡਾ ਕੰਟਰੋਲ ਆਫ ਸਪੀਚ ਗੜਬੜ ਹੋ ਜਾਂਦਾ, ਉਹਦੇ ਨਾਲ ਸਾਡਾ ਸਾਰਾ ਖਰਾਬ ਹੁੰਦਾ। ਆਪਣੇ ਆਪ ਨੂੰ ਚੈੱਕ ਕਰਨ ਵਾਸਤੇ ਇੱਕ ਥਰਮਾਮੀਟਰ ਲਗਾਓ। ਯੈਸ, ਸਭ ਤੋਂ ਪਹਿਲਾਂ ਸੋਚਣਾ, ਮੈਂ ਪਹਿਲਾਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ। ਅੱਜ ਤੋਂ ਕੋਈ 10 ਸਾਲ ਪਹਿਲਾਂ 1998 ਵਿੱਚ ਮੈਂ ਆਪਣੀ ਬੇਟੀ ਨੂੰ ਅਮੈਰੀਕਾ ਤੋਂ ਇੱਥੇ ਲੈ ਕੇ ਆਇਆ, ਉਸ ਨੂੰ ਅਸੀਂ ਸੈਂਟ ਥਾਮਸ ਸਕੂਲ ਵਿੱਚ ਦਾਖਲ ਕਰਾਇਆ। ਜਦੋਂ ਉੱਥੇ ਦਾਖਲ ਕਰਾਇਆ ਤਾਂ ਉਹ ਸ਼ਾਮੀ ਸਕੂਲ ਤੋਂ ਘਰ ਆਉਂਦੀ ਸੀ ਨਾ, ਤਾਂ ਬਾਹਰ ਖੇਡਦੀ ਸੀ, ਤਾਂ ਇੱਕ ਦਿਨ ਮੇਰੇ ਨਾਲ ਸ਼ਾਮੀ ਡਿਨਰ 'ਤੇ ਬੈਠੀ ਹੈ ਤਾਂ ਕਹਿੰਦੀ ਹੈ, ਪਾਪਾ ਇੱਥੇ ਇੰਡੀਆ ਵਿੱਚ ਪਤਾ ਨਹੀਂ ਕੀ ਗੱਲ ਹੈ, ਇੱਕ ਬੱਚਾ ਸ਼ੋਰ ਪਾ ਰਿਹਾ ਸੀ, ਟੀਚਰ ਅੰਦਰ ਆਈ, ਪਤਾ ਨਹੀਂ ਉਹਨੂੰ ਕੀ ਚੱਲ ਪਿਆ, ਸਾਰਿਆਂ ਨੂੰ ਪਨਿਸ਼ ਕਰ ਦਿੱਤਾ, ਮੈਨੂੰ ਵੀ ਕਰ ਦਿੱਤਾ। ਮੈਂ ਕਿਹਾ ਅੱਛਾ ਬੱਚੇ, ਨਹੀਂ ਟੀਚਰ ਨਾਲ ਗੱਲ ਕਰਾਂਗੇ, ਕਿਸ ਤਰ੍ਹਾਂ ਤੁਹਾਨੂੰ ਨਹੀਂ ਕਰੇਗੀ। ਨਹੀਂ ਪਾਪਾ, ਸ਼ਾਮੀ ਜਦੋਂ ਮੈਂ ਬਾਹਰ ਖੇਡਦੀ ਹਾਂ ਨਾ, ਇੱਕ ਮੁੰਡਾ ਉਹਨੂੰ ਨਾ ਝੱਲ ਪੈ ਜਾਂਦਾ ਨਾ, ਤਾਂ ਉਹ ਸਾਈਕਲ ਲਿਆ ਕੇ ਮਾਰਦਾ, ਜਦੋਂ ਉਹਨੂੰ ਝੱਲ ਪੈ ਜਾਂਦਾ, ਐਵੇਂ ਚਲਾ ਰਿਹਾ ਹੁੰਦਾ ਚੁੱਪ ਕਰਕੇ, ਪਰ ਉਹਨੂੰ ਝੱਲ ਪੈਂਦਾ ਨਾ, ਸਾਈਕਲ ਲਾ ਕੇ ਮਾਰਦਾ। ਨਿੱਕੀ ਜਿਹੀ ਬੱਚੀ ਕਹਿੰਦੀ ਪਈ ਹੈ, ਬਸ ਸਾਨੂੰ ਜਦੋਂ ਝੱਲ ਪੈਂਦਾ ਨਾ, ਉਸ ਝੱਲ ਤੋਂ ਪਹਿਲਾਂ ਸੋਚ ਲਈਏ ਕਿ ਮੈਨੂੰ ਝੱਲ ਪੈਣ ਵਾਲਾ ਹੈ, ਥਰਮਾਮੀਟਰ ਲਗਾ ਕੇ ਦੇਖੀਏ, ਯੂ ਕੈਨ ਕੈਚ ਇਟ, ਯੂ ਕੈਨ ਡਾਇਗਨੋਜ਼ ਇਟ, ਯੂ ਕੈਨ ਇਮੀਡੀਏਟਲੀ ਫਾਈਂਡ ਆਊਟ ਕਿ ਮੈਨੂੰ ਚੜ੍ਹਨ ਵਾਲਾ ਹੈ, ਮੈਨੂੰ ਝੱਲ ਪੈਣ ਵਾਲਾ ਹੈ। ਜਦੋਂ ਤੁਹਾਨੂੰ ਕੁਛ ਵੀ ਚਾਰੋਂ ਪਾਸੇ ਹੋ ਰਿਹਾ, ਚਿੜਚਿੜਾਪਨ ਜਾਂ ਝੁੰਝਲਾਟ ਸ਼ੁਰੂ ਹੋਏ ਨਾ, ਅਨੋਇੰਸ ਸ਼ੁਰੂ ਹੋ ਗਈ, ਪਾਰਾ ਚੜ੍ਹਨਾ ਸ਼ੁਰੂ ਹੋਇਆ, ਤੁਸੀਂ ਤੰਗ ਹੋਣੇ ਸ਼ੁਰੂ ਹੋਏ ਮੀਨਸ ਯੂ ਆਰ ਬੋਦਰਡ, ਉਸ ਤੋਂ ਬਾਅਦ ਤੁਸੀਂ ਪਰੇਸ਼ਾਨ ਹੋਣੇ ਸ਼ੁਰੂ ਹੋਏ, ਹੁਣ ਚੱਲ ਪੈਣਾ ਸ਼ੁਰੂ ਹੋਇਆ ਪਾਗਲਪਨ, ਨਾਓ ਯੂ ਆਰ ਮੈਡ, ਚੱਲ ਪੈ ਗਿਆ। ਜਿਉਂ ਹੀ ਚੱਲ ਪਿਆ ਗੁੱਸਾ ਆ ਕੇ ਚੜ ਕੇ ਸਵਾਰ ਹੋ ਗਿਆ, ਜਿਉਂ ਹੀ ਗੁੱਸਾ ਸਵਾਰ ਹੋਇਆ ਲੋ ਅਲਾਖਾ ਤੀਬਰ ਉਤੇਜਿਤ ਹਾਈਪਰ ਹੋ ਜਾਂਦੇ ਹਾਂ। ਇਹਦਾ ਮਤਲਬ ਜਦੋਂ ਚੱਲ ਪਿਆ ਨਾ ਉਸੇ ਵੇਲੇ ਕੰਟਰੋਲ ਕਰ ਲਈਏ, ਵਰਨਾ ਇਸ ਤੋਂ ਬਾਅਦ ਹੁਣ ਬਾਡੀ ਦੇ ਐਕਸ਼ਨ ਸ਼ੁਰੂ ਹੋਣਗੇ, ਹੁਣ ਮਾਨਸਿਕ ਪ੍ਰੋਬਲਮ ਸ਼ੁਰੂ ਹੋਏਗੀ। ਫਿਊਰੀਅਸ ਇਸ ਨੂੰ ਕਹਿੰਦੇ ਨੇ ਇੰਗਲਿਸ਼ ਵਿੱਚ। ਹੁਣ ਖਿਜਣਾ ਸ਼ੁਰੂ, ਆਪੇ ਵਿੱਚ ਕੰਟਰੋਲ ਨਹੀਂ, ਹੁਣ ਫਿਊਮਿੰਗ ਸ਼ੁਰੂ ਹੋਈ। ਜਦੋਂ ਕ੍ਰੋਧ ਕਾਬੂ ਨਹੀਂ ਆਇਆ ਔਰ ਕ੍ਰੋਧ ਨੂੰ ਮੈਂ ਯੂਜ਼ ਕਰਨਾ ਸੀ, ਕ੍ਰੋਧ ਮੈਨੂੰ ਯੂਜ਼ ਕਰ ਗਿਆ, ਕ੍ਰੋਧ ਦਾ ਮੈਂ ਉਸਾਰੂ ਯੂਜ਼ ਕਰਨਾ ਸੀ, ਕ੍ਰੀਏਟਿਵ ਕਰਨਾ ਸੀ, ਬਟ ਆਈ ਕੁੱਡ ਨਾਟ ਮੇਕ ਆਊਟ, ਅਤੇ ਮੇਰਾ ਆਪਣਾ ਨੁਕਸਾਨ ਹੋ ਗਿਆ, ਕ੍ਰੋਧ ਮੇਰਾ ਬੇੜਾ ਗਰਕ ਕਰ ਗਿਆ। ਜਿਵੇਂ ਅਸੀਂ ਇੱਕ ਵਾਰੀ ਇੱਕ ਸਟੋਰੀ ਡਿਸਕਸ ਕੀਤੀ ਸੀ ਕਿ ਇੱਕ ਬੰਦਾ ਆਪਣੇ ਹੱਥਿਆਂ 'ਚ ਖੋਪੜੀ ਪਕੜ ਕੇ ਬੈਠਾ ਹੋਇਆ, ਉਸ ਨੂੰ ਇੱਕ ਬੰਦਾ ਗਾਲਾਂ ਕੱਢਦਾ, ਤਾਂ ਇਹ ਉਹਦੀ ਗੱਲ ਸੁਣ ਕੇ ਨਾ ਚਿੜਦਾ ਨਹੀਂ, ਪਹਿਲਾਂ ਹੀ ਇਸਨੇ ਆਪਣੇ ਥਰਮਾਮੀਟਰ ਥੱਲੇ ਗਰਮੀ ਲਗਾਉਣ ਨਹੀਂ ਦਿੱਤੀ, ਚਿੜਦਾ ਨਹੀਂ, ਬਲਕਿ ਜਦੋਂ ਗਾਲਾਂ ਕੱਢਦਾ ਨਾ ਤਾਂ ਕਹਿੰਦਾ ਇਹ ਖੋਪੜੀ ਦੀ ਕਿਰਪਾ ਨਾਲ, ਕਹਿੰਦਾ ਕੀ ਮਤਲਬ ਮੈਂ ਤੈਨੂੰ ਗਾਲਾਂ ਕੱਢ ਰਿਹਾ, ਤੂੰ ਹੈ ਕੌਣ ਫੱਕੜ ਜਿਹਾ ਫਕੀਰ ਜਿਹਾ, ਕਹਿੰਦਾ ਇਹਦੀ ਕਿਰਪਾ ਨਾਲ, ਕਹਿੰਦਾ ਵਾਰ ਵਾਰ ਇਹਦੀ ਕਿਰਪਾ ਕੀ ਕਹਿ ਰਿਹਾ, ਕਹਿੰਦਾ ਇਹ ਖੋਪੜੀ ਨਾ ਮੈਨੂੰ ਕਿੱਥੇ ਕਿਸੇ ਅਮੀਰਜ਼ਾਦਿਆਂ ਦੀ ਕਿਸੇ ਵੱਡਿਆਂ ਦੇ ਕਬਰਿਸਤਾਨ ਤੋਂ ਮਿਲੀ ਹੈ, ਅਤੇ ਵੱਡੇ ਵੱਡੇ ਇੱਥੋਂ ਚਲੇ ਗਏ, ਮੈਂ ਖੋਪੜੀ ਚੁੱਕ ਲਈ ਹੈ, ਜਾਂ ਰਹਿਣਾ ਨਾ ਹੀ ਹੈ ਤਾਂ ਜੱਗ ਤਾਂ ਕਾਇਤ ਗਾਰਵ ਹੰਡੀ ਹੈ, ਇਸ ਖੋਪੜੀ ਨੂੰ ਨਾ ਮੈਂ ਸਿੱਖਿਆ ਲੈਂਦਾ, ਜੇ ਖੋਪੜੀ ਵਾਲਾ ਨਹੀਂ ਰਿਹਾ ਮੈਂ ਵੀ ਨਹੀਂ ਰਹਿਣਾ, ਓਏ ਤੂੰ ਪਿਆ ਕ੍ਰੋਧ ਕਰ, ਮੈਨੂੰ ਤੇਰੇ ਕ੍ਰੋਧ ਨਾਲ ਚਿੜਚਿੜਾਪਣ ਆਇਆ ਹੀ ਨਹੀਂ, ਆਈ ਡੋਂਟ ਲੈਟ ਯੂ ਬਰਨ ਮੀ, ਆਈ ਡੋਂਟ ਲੈਟ ਯੂ ਸਪਾਰਕ ਦ ਡਾਇਨਾਮਾਈਟ ਜੋ ਮੇਰੇ ਅੰਦਰ ਹੈ। ਇੰਜੀਨੀਅਰਿੰਗ ਵਿੱਚ ਅਸੀਂ ਪੜ੍ਹਦੇ ਸਾਂ ਜਿਹੜੀ ਪਹਾੜੀ ਤੋੜਨੀ ਹੋਵੇ ਨਾ ਉਸ ਪਹਾੜੀ ਨੂੰ ਤੋੜਨ ਵਾਸਤੇ ਉਹਦੇ ਅੰਦਰ ਡਾਇਨਾਮਾਈਟ ਲਗਾਇਆ ਜਾਂਦਾ ਸੀ, ਪਰ ਡਾਇਨਾਮਾਈਟ ਲਗਾ ਦਿੱਤਾ, ਕਿਤਨੇ ਦਿਨ ਲਗਾ ਕੇ ਡਾਇਨਾਮਾਈਟ ਲਗਾਉਂਦੇ ਸਾਂ, ਪਰ ਲਗਾਉਣ ਤੋਂ ਬਾਅਦ ਹੁਣ ਕੀ ਹੋਏਗਾ, ਲਗਾ ਰਹੇਗਾ ਸਾਰਿਆਂ ਨੂੰ, ਸਾਰੇ ਟਾਊਨ ਨੂੰ, ਲੋਕਾਂ ਨੂੰ, ਟ੍ਰੈਫਿਕ ਨੂੰ ਅਲਰਟ ਕਰ ਦਿੱਤਾ ਜਾਂਦਾ ਸੀ ਹੁਣ ਇੱਥੋਂ ਨਾ ਲੰਘਣਾ ਕਿਉਂਕਿ ਡਾਇਨਾਮਾਈਟ ਥੱਲੇ ਤੀਲੀ ਲਾਉਣ ਲੱਗੇ ਹਾਂ, ਤੀਲੀ ਤੀਲੀ ਲਾਈ ਡਾਇਨਾਮਾਈਟ ਫਟਿਆ ਪਹਾੜੀ ਟੁੱਟ ਗਈ। ਸਾਡੇ ਸਭ ਦੇ ਅੰਦਰ ਰੱਬ ਜੀ ਨੇ ਕ੍ਰੋਧ ਦਾ ਡਾਇਨਾਮਾਈਟ ਲਗਾਇਆ ਹੋਇਆ, ਬਿਲਟ ਇਨ ਹੈ, ਪਰ ਤੀਲੀ ਮੈਨੂੰ ਤਾਂ ਪਤੀ ਨੇ ਅੰਜ ਕਰ ਦਿੱਤਾ, ਪਤਨੀ ਮੈਂ ਤੇ ਗੁੱਸਾ ਚੜ੍ਹਦਾ ਹੀ ਨਹੀਂ, ਮੇਰੇ ਬੱਚੇ, ਮੇਰੀ ਵੋਟੀ, ਮੇਰੀ ਮਾਂ ਪਿਓ, ਮੇਰਾ ਮੇਰੀ ਭਰਜਾਈ, ਮੇਰੀ ਨਨਾਣ, ਸਮਥਿੰਗ, ਮੇਰਾ ਬੋਸ, ਮੇਰੇ ਇੰਪਲੋਈ, ਮੇਰੇ ਨੌਕਰ, ਯੇ ਵੋ, ਅਸੀਂ ਲੋਕਾਂ ਨੂੰ ਨਾ ਤੀਲੀ ਵਾਲਾ ਬਣਾ ਕੇ ਰੱਖਿਆ ਹੋਇਆ। ਤੀਲੀ ਤੇ ਬਾਣਾ ਡਾਇਨਾਮਾਈਟ ਤੇ ਤੇਰੇ ਅੰਦਰ ਹੈ, ਆਪਣੇ ਡਾਇਨਾਮਾਈਟ ਨੂੰ ਬਚਾ ਕੇ ਰੱਖ। ਤਾਂ ਉਹ ਕਹਿੰਦਾ ਖੋਪੜੀ ਦੇ ਕਾਰਨ ਮੈਂ ਬੈਲੈਂਸ ਰਹਿਣਾ, ਹੁਣ ਉਹਨੂੰ ਰੋਕ ਕਿਵੇਂ ਲੱਗ ਸਕਦਾ, ਨਹੀਂ ਤੇ ਸਾਡੀ ਮੈਡੀਕਲ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ। ਗੁਰੂ ਸਾਹਿਬ ਕਹਿੰਦੇ ਨੇ ਅੰਤਕਾਲ ਭੱਜ ਜਾਏਗੇ ਕਾਹੇ ਜਲੋ ਕਰੋਧੀ, ਕਿਉਂ ਸੜਦੇ ਹੋ, ਦੇਖੋ ਕਿਸ ਤਰ੍ਹਾਂ ਸੜਦੇ ਹੋ ਤੇ ਤੁਹਾਡੇ ਨਾਲ ਕੀ ਬਣਦਾ, ਤੂੰ ਕਿਉਂ ਕ੍ਰੋਧ ਵਿੱਚ ਸੜਦਾ ਪਿਆ, ਤੇਰਾ ਹਾਈ ਪਲਸ ਰੇਟ ਹੋ ਜਾਏਗਾ, ਤੈਨੂੰ ਹਾਈ ਬਲੱਡ ਪ੍ਰੈਸ਼ਰ ਹੋ ਜਾਏਗਾ, ਇਹਨਾਂ ਤੋਂ ਇਲਾਵਾ ਸਾਨੂੰ ਮਾਨਸਿਕ ਪ੍ਰੋਬਲਮ ਹੋ ਜਾਂਦੀ ਹੈ, ਆਪਣੇ ਨਾਲ ਨਫ਼ਰਤ ਸ਼ੁਰੂ ਹੋ ਜਾਂਦੀ ਹੈ ਕ੍ਰੋਧੀ ਇਨਸਾਨ ਨੂੰ, ਇਹ ਦੁਨੀਆ ਦੀ ਸਟੈਟਿਸਟਿਕਸ ਨੇ, ਦੂਜਿਆਂ ਨਾਲ ਨਫ਼ਰਤ ਕਰਨ ਲੱਗ ਪੈਂਦੇ ਨੇ, ਦੂਜਿਆਂ ਤੋਂ ਦੂਰੀ ਵੱਧਦੀ ਜਾਂਦੀ ਹੈ, ਡਿਸਹਾਰਮਨੀ ਹੋਣੀ ਸ਼ੁਰੂ ਹੋ ਜਾਂਦੀ ਹੈ, ਚੰਗੀ ਗੱਲਬਾਤ ਦੀ ਕਮੀ ਹੋ ਜਾਂਦੀ ਹੈ, ਹੈਲਦੀ ਕਮਿਊਨੀਕੇਸ਼ਨ ਨਹੀਂ ਰਹਿੰਦਾ ਨਾ ਘਰ ਵਾਲਿਆਂ ਨਾਲ ਨਾ ਬਾਹਰ ਵਾਲਿਆਂ ਨਾਲ। ਜਿਸ ਮਨੁੱਖ ਨੂੰ ਕ੍ਰੋਧ ਚੜ੍ਹਦਾ ਹੈ ਔਰ ਉਸਦਾ ਮਿਸਯੂਜ਼ ਕਰਦਾ ਰਹਿੰਦਾ ਔਰ ਕ੍ਰੋਧ ਉਹਨੂੰ ਮੈਨੂਵਰ ਕਰਦਾ ਰਹਿੰਦਾ, ਉਹ ਮਨੁੱਖ ਦੇ ਆਫਟਰ ਇਫੈਕਟਸ ਦੇਖੋ, ਮਾਨਸਿਕ ਵਿਗਾੜੂ ਸੋਚ ਹੋ ਜਾਂਦੀ ਹੈ, ਡਿਸਟਰਕਟਿਵ, ਮੁਸ਼ਕਲ ਠੀਕ ਹੋਣ ਦੀ ਬਜਾਏ ਵਧਣੀ ਸ਼ੁਰੂ ਹੋ ਜਾਂਦੀ ਹੈ, ਦੂਜਿਆਂ ਦਾ ਦਿਲ ਤੋੜਨ ਦੀ ਆਦਤ ਪੈ ਜਾਂਦੀ ਹੈ, ਦੇ ਡੋਂਟ ਕੇਅਰ, ਕਿਉਂਕਿ ਗੁਰੂ ਨਾਨਕ ਸਾਹਿਬ ਹੀ ਕਹਿ ਰਹੇ ਨੇ ਇਹ ਕਾਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰ ਜਿੱਤੇ, ਕਰੁਣਾ ਰਹਿੰਦੀ ਨਹੀਂ, ਪਤਾ ਹੀ ਨਹੀਂ ਲੱਗਦਾ ਕਿ ਮੈਂ ਇਹਨਾਂ ਦਾ ਦਿਲ ਤੋੜ ਦਿੱਤਾ। ਟੂਟ ਪ੍ਰੀਤ ਗਈ ਬੁਰ ਬੋਲ, ਭੈੜਾ ਬੋਲ ਬੋਲ ਕੇ ਦੂਜੇ ਦਾ ਸੀਨਾ ਛਲਨੀ ਛਲਨੀ ਕਰ ਦਿੰਦੇ ਹਾਂ ਅਸੀਂ, ਦੂਜਿਆਂ ਦਾ ਦਿਲ ਤੋੜਨਾ ਰਿਗਰੈਟ ਫੀਲਿੰਗ, ਸਵੈ ਪਛਤਾਵਾ, ਮੁਸ਼ਕਲਾਂ ਦਾ ਕੋਈ ਹੱਲ ਨਹੀਂ ਮਿਲਦਾ, ਕੁਛ ਵੀ ਉਸਾਰੂ ਕਰਨ ਦਾ ਦਿਲ ਨਹੀਂ ਕਰਦਾ। ਦਿਲ ਦਿਮਾਗ ਗੁੱਸੇ ਦਾ ਰਾਜ ਹੋ ਜਾਂਦਾ, ਸੋਚਣ ਦੀ ਸ਼ਕਤੀ ਘੱਟ ਜਾਂਦੀ ਹੈ, ਗੁੱਸੇ ਦੀ ਰੂਟ ਪਤਾ ਨਹੀਂ ਹੁੰਦੀ, ਜਿਸ ਬਾਰੇ ਪਤਾ ਨਹੀਂ ਉਸਦਾ ਫਾਇਦਾ ਲੈ ਨਹੀਂ ਸਕਦੇ। ਜੇ ਸਾਨੂੰ ਪਤਾ ਹੀ ਨਹੀਂ ਕਿ ਬਿਜਲੀ ਕਿਵੇਂ ਬਣਦੀ ਹੈ, ਸਾਨੂੰ ਪਤਾ ਹੀ ਨਹੀਂ ਕਿ ਬਿਜਲੀ ਤੋਂ ਕਰੰਟ ਨਾ ਲੱਗ ਜਾਏ, ਇਸ ਤਰ੍ਹਾਂ ਕਿਸ ਤਰੀਕੇ ਨਾਲ ਕਵਰਡ ਰੱਖਣਾ, ਸਾਨੂੰ ਜੇ ਪਤਾ ਹੀ ਨਹੀਂ ਪਾਣੀ ਕੀ ਹੁੰਦਾ, ਜਿਨ੍ਹਾਂ ਚੀਜ਼ਾਂ ਬਾਰੇ ਪਤਾ ਹੀ ਨਹੀਂ ਉਹਦਾ ਫਾਇਦਾ ਨਹੀਂ ਲੈ ਸਕਾਂਗੇ, ਤਾਂ ਕ੍ਰੋਧ ਬਾਰੇ ਪਤਾ ਨਹੀਂ ਹੈ, ਇਸ ਕਰਕੇ ਬਿਮਾਰ ਹੋ ਗਏ, ਇਸ ਕਰਕੇ ਕ੍ਰੋਧ ਸਾਨੂੰ ਯੂਜ਼ ਕਰ ਗਿਆ, ਪਤਾ ਨਹੀਂ ਉਸਦਾ ਫਾਇਦਾ ਲੈ ਨਹੀਂ ਸਕਦੇ, ਬਲਕਿ ਨੁਕਸਾਨ ਜ਼ਿਆਦਾ ਹੋਣਾ ਸ਼ੁਰੂ ਹੋ ਜਾਂਦਾ। ਤੁਸੀਂ ਕਦੇ ਆਪਣੇ ਜੀਵਨ 'ਚ ਦੇਖਣਾ, ਮੇਰੇ ਨਾਲ ਰੋਜ਼ ਇੰਝ ਵਾਪਰਦੀ ਹੈ, ਮੈਨੂੰ ਲੋਕ ਮਿਲਦੇ ਨੇ, ਉਹ ਜੀ ਇੱਥੇ ਬੱਚਿਆਂ ਦਾ ਬੜਾ ਬੁਰਾ ਹਾਲ ਹੈ, ਮੀਨਸ ਪ੍ਰੋਬਲਮ ਪਤਾ ਹੈ, ਕਰਨਾ ਕੀ ਹੈ ਨਹੀਂ ਪਤਾ। ਉਹ ਜੀ ਮਾਂ ਪਿਓ ਇਸ ਤਰ੍ਹਾਂ ਗੁੱਸਾ ਕਰਦੇ ਨੇ ਬੱਚਿਆਂ ਨੂੰ, ਕਹੋ ਜੀ ਮਾਂ ਪਿਓ ਬੜੀ ਸ਼ਰਾਬ ਪੀਂਦੇ ਰਹਿੰਦੇ ਨੇ, ਉਹ ਜੀ ਅੱਜ ਕੱਲ੍ਹ ਦਾਜ ਦਾ ਬੜਾ ਹੋ ਗਿਆ, ਉਹ ਜੀ ਅੱਜ ਕੱਲ੍ਹ ਬੱਚੇ ਪੜ੍ਹਦੇ ਨਹੀਂ ਨੇ, ਉਹ ਜੀ ਇਹ ਜੇ ਵੋ, ਉਹ ਜੀ ਗੁਰਦੁਆਰੇ ਦੇ ਪ੍ਰਬੰਧਕ, ਕਦੇ ਪ੍ਰਬੰਧਕਾਂ ਨੂੰ, ਕਦੇ ਭਾਈ ਸਾਹਿਬਾਨ ਨੂੰ, ਕਦੇ ਕਿਸੇ ਨੂੰ, ਕਦੇ ਕਿਸੇ ਨੂੰ, ਕਦੇ ਪੁਲਿਸ ਨੂੰ, ਕਦੇ ਗੌਰਮੈਂਟ ਨੂੰ, ਲੋਕੀ ਪ੍ਰੋਬਲਮ ਦੀ ਗੱਲ ਤੇ ਕਰਦੇ ਨੇ ਪਰ ਪ੍ਰੈਕਟੀਕਲ ਕੀ ਕਰਨਾ ਇਹਦੇ ਬਾਰੇ ਕੁਛ ਨਹੀਂ ਕਰਦੇ ਨੇ। ਮੈਂ ਖਿਮਾ ਕਰਨਾ ਮੇਰੇ ਦੇ ਵਿੱਚ, ਜੇ ਕਿਸੇ ਨੂੰ ਬਲੇਮ ਲੱਗ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ, ਪਰ ਸ਼ਾਇਰ ਕਹਿੰਦਾ ਸਾਹਿਲ ਪਰ ਰਹਿਣੇ ਵਾਲੇ ਹਰ ਡੂਬਨੇ ਵਾਲੇ ਪਰ ਅਫਸੋਸ ਤਾਂ ਕਰਦੇ ਹਾਂ ਪਰ ਇਮਦਾਦ ਨਹੀਂ ਕਰਦੇ। ਵੀ ਜੇ ਅਫਸੋਸ ਕਰਨਾ ਹੀ ਹੈ ਵੀ ਇਹ ਪ੍ਰੋਬਲਮ ਹੈ ਤੇ ਹਰ ਵੇਲੇ ਹਰ ਜਗ੍ਹਾ ਘਰ ਬਾਹਰ ਪਾਰਟੀਆਂ ਤੇ ਬੈਠ ਕੇ ਪਾਰਕਾਂ 'ਚ ਬੈਠ ਕੇ ਪ੍ਰੋਬਲਮ ਥੋੜ੍ਹਾ ਡਿਸਕਸ ਕਰਦੇ ਰਹਿਣਾ, ਹੁਣ ਸਭ ਕੁਛ ਛੰਡ ਛਾੜ ਕੇ ਖੜੇ ਹੋ ਜਾਈਏ, ਆਪਣੇ ਦੇਸ਼ ਦੀ, ਆਪਣੇ ਸਮਾਜ ਦੀ, ਆਪਣੇ ਲੋਕਾਂ ਦੀ ਪ੍ਰੋਬਲਮ ਦੂਰ ਕਰੀਏ। ਦੂਰ ਕਰਨ ਵਾਸਤੇ ਆਪ ਕਿੱਥੋਂ ਹੀ ਸ਼ੁਰੂ ਹੋ ਜਾਈਏ। ਮੈਂ ਹੈਰਾਨ ਹਾਂ, ਇਤਨਾ ਕੀਮਤੀ ਉਪਰਾਲਾ ਦਿੱਲੀ ਗੁਰਦੁਆਰਾ ਕਮੇਟੀ ਨੇ ਕੀਤਾ, ਦਾਜ ਪ੍ਰਥਾ ਨਹੀਂ ਹੋਣੀ ਚਾਹੀਦੀ, ਇਹਨਾਂ ਨੇ ਕਿਹਾ ਵਿਆਹ ਸ਼ਾਦੀ ਸਾਦੀ ਹੋਣੀ ਚਾਹੀਦੀ ਹੈ, ਇਸ ਤਰੀਕੇ ਦੇ ਨਾਲ ਇੱਕ ਬੜਾ ਕੀਮਤੀ ਉਪਰਾਲਾ ਹੋਇਆ ਨਾ। ਜਿਵੇਂ ਅਸੀਂ ਚਿੰਤਾ ਸੈਮੀਨਾਰ ਕੀਤਾ ਸੀ ਵੀ ਚਿੰਤਾ ਇਹ ਨਾ ਕਰੋ, 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 ਤਾਂ ਫਿਰ ਬਾਅਦ ਵਿੱਚ ਇਹ ਵੀ ਡਿਸਕਸ ਕੀਤਾ ਸੀ ਚਿੰਤਾ ਕਿਹੜੀ ਕਰੋ, ਘਰ ਬੁੱਢੇ ਬੈਠੇ ਨੇ ਉਹਨਾਂ ਦਾ ਧਿਆਨ ਰੱਖਿਆ ਕਰੋ, ਇਸ ਗੱਲ ਦੀ ਚਿੰਤਾ ਕਰੋ ਕਿ ਉਹ ਬੁੱਢੇ ਵਿਚਾਰੇ ਸਾਰੀ ਉਮਰ ਸਾਡੇ ਵਾਸਤੇ ਮਿਹਨਤਾਂ ਕਰਕੇ ਅੱਜ ਗੋਡੇ ਪੀੜਾਂ ਮੰਜਿਆਂ ਤੇ ਬੈਠੇ ਨੇ, ਸਿਰਫ ਸਾਨੂੰ ਸਿਰਫ ਹੱਸਦਿਆਂ ਖੇਡਦਿਆਂ ਸਤਿ ਸ਼੍ਰੀ ਅਕਾਲ ਵਾਸਤੇ ਤਰਸਦੇ ਨੇ, ਸਾਡੇ ਨਾਲ ਜੱਫੀ ਪਾਉਣ ਨੂੰ ਤਰਸਦੇ ਨੇ, ਇੱਕ ਮਿੰਟ ਸਾਡੇ ਨਾਲ ਕਹਿੰਦੇ ਨੇ ਕਿ ਸਿਰਫ ਮੈਨੂੰ ਆਪਣੀ ਸ਼ਕਲ ਹੀ ਵਿਖਾ ਜਾਇਆ ਕਰੋ ਬੇਟਾ, ਦੋਤਰਿਆਂ ਪੋਤਰਿਆਂ ਦੀਆਂ ਨੂੰਹਾਂ ਦੀ ਨਾ ਸਿਰਫ ਹੱਸੀ ਦੇਖਣ ਵਾਸਤੇ ਤਰਸਦੇ ਨੇ, ਇਸ ਗੱਲ ਦੀ ਚਿੰਤਾ ਕਰੋ ਕਿ ਘਰ ਬੁੱਢੇ ਕਿਉਂ ਰੁਲ ਰਹੇ ਹਨ, ਚਿੰਤਾ ਕਰੋ ਕਿ ਬੁੱਢੇ ਘਰ ਜ਼ਿਆਦਾ ਖੁੱਲੀ ਜਾ ਰਹੇ ਨੇ, ਚਿੰਤਾ ਕਰੋ ਕਿ ਬੁੱਢੇ ਡਿਪਰੈਸ਼ਨ ਹੀ ਜਾ ਰਹੇ ਨੇ, ਚਿੰਤਾ ਕਰੋ ਕਿ ਬੁੱਢਿਆਂ ਨੂੰ ਘਰੋਂ ਨੂੰਹਾਂ ਅਤੇ ਪੁੱਤਰ ਕਿਉਂ ਕੱਢ ਦਿੰਦੇ ਨੇ, ਚਿੰਤਾ ਕਰੋ ਕਿ ਭਰਾ ਭਰਾ ਕਿਉਂ, ਇਹਨਾਂ ਗੱਲਾਂ ਦੀ ਡਿਸਕਸ ਕੀਤਾ ਸੀ ਵੀ ਚਿੰਤਾ ਕੋਈ ਵੀ ਨਾ ਕਰੋ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਲ ਮੈਂ ਜੰਤ ਪਾਏ ਕਿ ਤਿੰਨਾਂ ਵੀ ਰੋਜ਼ੀ ਦੇ ਸਾਰਾ ਟੋਪਿਕ ਅਸੀਂ ਡਿਸਕਸ ਕਰਨ ਤੋਂ ਬਾਅਦ ਡਿਸਕਸ ਕੀਤਾ ਸੀ ਕਿ ਚਿੰਤਾ ਕਿਹੜੀ ਕਰੋ, ਸੋ ਅੱਜ ਇਹ ਵੀ ਡਿਸਕਸ ਕਰੀਏ ਨਾ, ਜੇ ਕ੍ਰੋਧ ਚੜਿਆ ਹੀ ਹੈ ਤਾਂ ਹੈਲਦੀ ਕ੍ਰੋਧ ਕਿਉਂ ਨਾ ਕਰੀਏ, ਉਸ ਕ੍ਰੋਧ ਦਾ ਬੈਨੀਫਿਟ ਕਿਉਂ ਨਾ ਲੈ ਲਈਏ, ਵੀ ਜੇ ਐਂਗਰ ਚੜਿਆ ਹੀ ਹੈ ਤਾਂ ਫਿਰ ਕੀ ਕਰੀਏ। ਹੁਣ ਸ਼ੁਰੂ ਹੋਏਗਾ ਸਾਡਾ ਹਾਊ ਟੂ ਕੰਟਰੋਲ ਇਟ, ਹਾਊ ਟੂ ਸੇ ਨੋ ਟੂ ਕ੍ਰੋਧ, ਕ੍ਰੋਧ ਨੂੰ ਨਾ ਕਿਵੇਂ ਕਰੀਦਾ, ਕ੍ਰੋਧ ਦੀ ਇਨਵੀਟੇਸ਼ਨ ਕਿਵੇਂ ਨਹੀਂ ਲਈਦਾ, ਅਤੇ ਕ੍ਰੋਧ ਨੂੰ ਜਦੋਂ ਚੜ ਗਿਆ ਤੇ ਕਾਬੂ ਕਿਵੇਂ ਕਰਨਾ। ਹੁਣ ਅਸੀਂ ਦਿੱਤੇ ਤਨ ਸ਼ੀਤਲ ਮਨ ਠੰਡਾ ਕਰਨ ਵਾਸਤੇ, ਹੁਣ ਬਾਰਿਸ਼ ਸੋਲੂਸ਼ਨ ਸਤਿਗੁਰ ਜੀ ਨੂੰ ਪੁੱਛੀਏ। ਗੁਰਮਤਿ ਸਾਨੂੰ ਸਿਖਾਉਂਦੀ ਹੈ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਨ, ਸੋ ਅਸੀਂ ਆਪਣੇ ਵੈਦ ਸੁਜਾਨ ਗੁਰੂ ਕੋਲੋਂ ਸੱਚ ਦੇ ਗਿਆਨ ਸਤਿਗੁਰ ਵਿਜਮ ਕੋਲੋਂ ਉਸਦਾ ਸੋਲੂਸ਼ਨ ਵੀ ਸਮਝਣਾ, ਦਾਰੂ ਵੀ ਸਮਝਣਾ। ਨਾਮ ਮਿਲੇ ਮਨ ਤ੍ਰਿਪਤੀ ਹੈ, ਬਿਨ ਨਾਮ ਹੈ ਤ੍ਰਿਗਜੀ ਵਾਸ, ਜੇ ਗਿਆਨ ਨਾ ਨਾ ਹੋਏ ਤਾਂ ਜੀਵਨ ਤ੍ਰਿਗਾਕਾਰ ਹੋ ਜਾਂਦਾ ਹੈ, ਜੀਵਨ ਵਿੱਚ ਪਲ ਪਲ ਤੇ ਲਾਂਤਾਂ ਪੈਂਦੀਆਂ ਨੇ, ਅਸੀਂ ਕੁਰਬਲ ਕੁਰਬਲ ਕਰਦੇ ਹਾਂ। ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣਤਾਸ, ਕੋਈ ਗੁਰਮੁਖ ਸੱਜਣ ਕਿਸ ਮਨੁੱਖ ਕੋਲ ਪੁੱਛਣ ਜਾਈਏ ਪਤਾ ਹੀ ਨਹੀਂ ਲੱਗਦਾ, ਕਿਸੇ ਮਨੁੱਖ ਨੂੰ ਵਿਚੋਲਾ ਬਣਾਵਾਂਗੇ ਉਹਦੇ ਵਿੱਚ ਕੋਈ ਵੀ ਨੁਕਸ ਨਜ਼ਰ ਆ ਜਾਏਗਾ, ਔਖੇ ਹੋ ਜਾਵਾਂਗੇ। ਜਿਸ ਮਨੁੱਖ ਵਿੱਚ ਤੁਹਾਨੂੰ ਨੁਕਸ ਨਜ਼ਰ ਆਇਆ ਨਾ, ਤੁਸੀਂ ਉਹਦੇ ਕੋਲ ਵਿਜਡਮ ਨਹੀਂ ਲੈ ਸਕਦੇ, ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਮਿਡਲ ਮੈਨ ਆਊਟ ਕਰ ਦਿੱਤਾ। ਸੱਜਣ ਕੌਣ ਹੈ? ਸਤਿਗੁਰ। ਕੋਈ ਗੁਰਮੁਖ ਸੱਜਣ ਜੇ ਮਿਲਿਆ ਮੈਂ ਦੱਸੇ ਪ੍ਰਭ ਗੁਣ ਤਾਸ, ਸੋ ਸਤਿਗੁਰ ਹੈ ਗਿਆਨ, ਗਿਆਨ ਤੋਂ ਨੌਲੇਜ ਲੈ ਲੈ, ਕਬੀਰ ਜਾਂ ਗਿਆਨ ਤਾਂ ਧਰਮ ਹੈ। बस तैनू धर्म सीखना आ जाएगा। ए दुनिया के इंसान, तू हिंदू है, मुसलमान है, सिख ईसाई है, जो मर्जी है, तू विजडम ले ले, डिवाइन विजडम ले ले। प्लीज ट्राई टू लर्न, अंडरस्टैंड एंड लिव ऑन दैट डिवाइन विजडम, जहां से मर्जी ले ले। होतीस विट्टो चौखन्नी है मैं नाम करे प्रकाश, मैं ऐसे ज्ञान तो वारने जाता। चौखन्नी होता मैं अपने चार टोटे करा के उस अगे वार देने तैयार हाँ। दैट इज हम्बलनेस, हम्बली ट्राई टू लर्न, बोरो, गेट इट, टेक इट, ड्रिंक इट एंड एंजॉय इट, रैलिश इट। फिर राहुल कहते ने मेरे प्रीतमा हो जीवा नाम त्याए, बिन नाम है जीवन ना थिए, मेरे सतगुर नाम दृढ़ाए। राहो नाम अमोलक रतन है पूरे सतगुर पास, सच दा ज्ञान अमोलक है, अदी मुल नहीं पाया जा सकता। किथे तुसी पैसे दे के नॉलेज नहीं लै सकते, किथे तुसी पैसे दे के विजडम नहीं खरीद सकते। पर असी सिख्या लै लईए कि पैसे लैके असी लोगों नू ज्ञान वंडांगे। जिहड़ा इंसान आप भुखा है वह लोगों की प्यास नहीं बुझा सकता। जिहड़ा आप माया दे अगे विकिया होया है, माया हाथ बिकाना, वह लोगों माया कोलों किवें छुड़ा सकता है। असी सारे सीखिए कि पैसे लैके ज्ञान नहीं वंडिया जा सकता। नाम अमोलक रतन है, मोलकित ही नाम पाइए नहीं, किसी मोल नाल नहीं पा सकते। कंचन से पाइया नहीं तोल, मन दे राम लिया है मोल। मैं पता की कीमत दिती है, मन दिता है कीमत, सत्संग जी देनी है ते मन दई है, मन बेचे सतगुर के पास। इफ यू विल थिंक दैट आई विल पे मनी, आई विल पे सोना, आई विल पे समथिंग एंड आई विल गेट द विजडम, फॉरगेट इट। नाम अमोलक रतन है पूरे सतगुर पास, सच दे ज्ञान नू पूरा सतगुर कहंदे ने। कोई मनुख पूरा हो ही नहीं सकता, रब जी पूरे ने तां रब जी दा ज्ञान पूरा है, कोई मनुख पूरा नहीं हो सकता। कोई धरती ते परफेक्ट इंसान है ही नहीं। सतगुर सेवै लग्या तू सच दे ज्ञान अगे सरेंडर कर, कड रतन देवै प्रकाश, हो तैनू रतन जवाहर माणिक वर्गी सुमत बख्श देगा। धन वडभागी वडभागियां जो आए मिले गुरपास, वो इंसान अपने वड्डे भाग बना लेंदे ने, जो विजम तो सीख लेंदे ने इस शब्द मुताबक कि मैं अपने क्रोध नू काबू किवें करना है। हुण थर्ड पता शुरू होंदा है, जिन्हां सतगुर पुरख ना भेटियो से भागहीण वास काल। फस्ट हाफ वालियां जितनियां प्रॉब्लम्स डिस्कस कीतियां सी वो विजम ना होण कारण। अजकल आम तौर पर हम बंदा कहता मैं मंदिर में गुरुद्वारे को जाऊं, पाठ करने की क्या जरूरत है, सवेरे उठने की क्या जरूरत है, मम्मी पापा का कहना मानने की जरूरत है, सिर्फ करियर होना चाहिए, पढ़ाई कर लो बस, किसी को धोखा नहीं देना। तो सब तो पहला धोखा मम्मी पापा नु देना शुरू कर देने जब रात 3 बजे तक डांस करके आते हैं, कहते ने मेरी सहेली का बर्थडे था, धोखा शुरू कर देते हैं। नहीं बस मन साफ होना चाहिए, किसी को धोखा नहीं देना चाहिए, अपनी कमाई से चाहे शराब भी पी लो, मन साफ होना चाहिए, चाहे शादी से पहले जितनी मर्जी गर्लफ्रेंड बना लो, मन साफ होना चाहिए जी, मन साफ करी जाते हैं, करी जाते हैं, भुलेखा है ते क्रोध उन्होंने चढ़ी जाता। देखना तुम सानू जितना वड्डिया क्रोध चढ़ता है उस तो ज्यादा अजकल की नौजवान पीढ़ी चढ़ रहा, जितनी खबर सुन रहे हैं कि अंज चार मुंडिया सिर्फ कार जरा जी टच हुई है उन्होंने चुक के ब्रिज तो उन्होंने थले सुटना चाहिए, चंडीगढ़ के बंदे निकी गलते घरों बच्चे दौड़ जाते हैं, निकी गलते मम्मी पापा न लड़ पैंते हैं, तलाक कर देंगे ने, कल शादी हुई है तलाक हो गया, परसों पहला लव मैरिज हो रही थी आज तलाक भी हो गया, ये तो मेरे को बहुत पसंद है, 2 दिन बाद ही सामने आ जाता है। क्यों? क्योंकि सानू आदत पई हुई है, साडा शीतल दास चमड़ी दे हेठ है। जिस तरह पूछा सी ना उसने तेरा क्या नाम है, शीतल दास, नहीं जरा ऊंचा बोलना, शीतल दास, क्या कहा, बोला तो है शीतल दास, कहंदा बस निकल आया तेरा शीतल दास। सतगुर पुरख भेटिया नहीं, सच का ज्ञान लिया नहीं, इस करके चारों पासे क्रोध की बारिश हो रही है बड़ी बुरी तरह। जेड़ी बारिश फुली कैमिकल वॉर है, कैमिकल की बारिश हुणे ही हो रही है चारों पासे साडे घरां दे विच एवरीवेयर, क्योंकि क्रोध चढ़िया होया सानू। जिन्हां सतगुर पुरख ना भेटियो से भागहीण वस काल, काल की है इस शब्द विच क्रोध, ओए फिर जोन पवाइया, कदे गुस्से दे नाल असी क्रोधित होके कुत्ते बनते हैं, कदे गुस्से नाल क्रोधित होके असी हाथी बन जाते हैं, कदे गुस्से नाल क्रोधित होके असी कुछ बन जाते हैं, कदे किसी नूं डंग मारते हैं, कदे कुछ करते हैं, असी रोज रोज रूप वटांदे रहिंदे हैं। जो मैं रूप किए बहुतेरे अब पुन रूप ना होई, मैं बड़े रूप वटांदा सा, हुण मैनू समझ आई। ਉਹਨਾਂ ਪਾਸ ਦੁਆਸ ਨਾ ਪਿੱਟੀਆ ਜਿਨ ਅੰਤਰ ਕ੍ਰੋਧ ਚੰਡਾਲ, ਐਸੇ ਖਿਆਲਾਂ ਦੇ ਨੇੜੇ ਨਹੀਂ ਜਾਣਾ ਚਾਹੀਦਾ ਜਿਨ੍ਹਾਂ 'ਚੋਂ ਕ੍ਰੋਧ ਪੈਦਾ ਹੋਵੇ। ਤੁਸੀਂ ਨੋਟਿਸ ਕਰਨਾ, ਮੈਂ ਬੜੇ ਧਿਆਨ ਨਾਲ ਅੱਜ ਕੱਲ੍ਹ ਵਾਚ ਕਰਦਾ ਪਿਆ, ਸਾਡੇ ਘਰਾਂ ਦੇ ਬੱਚੇ ਜਦੋਂ ਉਹਨਾਂ ਨੂੰ ਕ੍ਰੋਧ ਚੜ੍ਹਦਾ ਹੈ ਨਾ, ਆਪਣੇ ਮੰਮੀ ਪਾਪਾ ਨਾਲ ਡਿਸਕਸ ਨਹੀਂ ਕਰਦੇ, ਆਪਣੇ ਫਰੈਂਡਸ ਨਾਲ ਡਿਸਕਸ ਕਰਦੇ ਨੇ। ਤਾਂ ਫਰੈਂਡਸ ਕੀ ਹੈ? ਨੈਲੇ ਅਤੇ ਦੈਲਾ, ਜਿਵੇਂ ਪਹਿਲਾਂ ਅਸੀਂ ਇੱਕ ਵਾਰੀ ਜੋਕ ਡਿਸਕਸ ਕੀਤਾ ਸੀ, ਫਿਰ ਸਮਝ ਲੈਂਦੇ ਹਾਂ, ਜੋਕ ਦੇ ਪਿੱਛੇ ਕੋਈ ਮੈਸੇਜ ਹੈ। ਦੋਨੋਂ ਮਿੱਤਰ ਦੋਨਾਂ ਨੇ ਘੋੜੇ ਖਰੀਦੇ, ਕਹਿੰਦਾ ਯਾਰ ਸਵੇਰੇ ਪਤਾ ਕਿਵੇਂ ਲੱਗੇਗਾ ਤੇਰਾ ਘੋੜਾ ਕਿਹੜਾ ਤੇ ਮੇਰਾ ਕਿਹੜਾ? ਕਹਿੰਦਾ ਬੜਾ ਸਿੰਪਲ ਹੈ, ਤੇਰੇ ਘੋੜੇ ਦੀ ਪੂੰਛ ਕੱਟ ਦਿੰਦਾ, ਪੂੰਛ ਕੱਟਾ ਤੇਰਾ, ਦੂਜਾ ਮੇਰਾ। ਸਵੇਰੇ ਪਤਾ ਲੱਗਾ ਕਿਸੇ ਮਨੁੱਖ ਨੇ, ਸ਼ਰਾਰਤੀ ਨੇ ਦੋਨਾਂ ਦੀ ਪੂੰਛ ਕੱਟ ਦਿੱਤੀ, ਸਵੇਰੇ ਪਤਾ ਹੀ ਨਹੀਂ ਲੱਗੇ ਕਿਹੜਾ ਕਿੱਦਾਂ। ਕਹਿੰਦਾ ਯਾਰ ਅੱਛਾ ਇੰਝ ਕਰਦੇ ਹਾਂ, ਤੇਰੇ ਘੋੜੇ ਦੀ ਕੰਨ ਕੱਟ ਦਿੰਦੇ ਹਾਂ, ਕੰਨ ਕੱਟਿਆ ਤੇਰਾ, ਦੂਜਾ ਮੇਰਾ। ਦੂਜੇ ਦਿਨ ਦੋਨੋਂ ਕੰਨ ਕੱਟੇ ਹੋਏ ਸਨ, ਫਿਰ ਨਾ ਪਤਾ ਲੱਗੇ। ਆਸਤਾ ਆਸਤਾ ਕਹਿੰਦਾ ਅੱਛਾ ਤੇਰੇ ਘੋੜੇ ਦੀ ਟੰਗ ਕੱਟ ਦਿੰਦੇ ਹਾਂ। ਕਹਿੰਦਾ ਯਾਰ ਮੇਰਾ ਘੋੜਾ ਟੁਰ ਨਹੀਂ ਸਕੇਗਾ, ਆਈਡੀ ਸਕ ਰਹੀ ਹੈ, ਇਹ ਡੀਲ ਠੀਕ ਨਹੀਂ ਹੈ। ਕਹਿੰਦਾ ਅੱਛਾ ਚੰਗਾ ਇੰਝ ਕਰ, ਕਾਲਾ ਤੂੰ ਰੱਖ ਲੈ, ਚਿੱਟਾ ਮੈਂ ਰੱਖ ਲੈਂਦਾ। ਪੁੱਛੋ ਤੁਸੀਂ ਇੰਨੇ ਮੂਰਖ ਹੋ ਕਿ ਤੁਹਾਨੂੰ ਪਹਿਲਾਂ ਕਾਲਾ ਚਿੱਟਾ ਨਜ਼ਰ ਨਹੀਂ ਆਇਆ ਜੋ ਪੂੰਛ ਕੱਟੀ ਜਾਂਦੇ ਹੋ, ਕੰਨ ਕੱਟੀ ਜਾਂਦੇ ਹੋ? ਐਸੇ ਮੂਰਖ ਦੋਸਤ ਮਿੱਤਰ ਅਸੀਂ ਅੱਜ ਕੱਲ੍ਹ ਦੇ ਜ਼ਮਾਨੇ 'ਚ, ਮਾਡਰਨ ਜ਼ਮਾਨੇ ਵਿੱਚ, ਸੋ ਕਾਲਡ ਜਾਤ ਬਰਾਦਰੀ ਸੋਸਾਇਟੀ ਦਿਖਾਉਣ ਵਾਲੇ ਜ਼ਮਾਨੇ ਵਿੱਚ, ਬ੍ਰੈਂਡ ਨੇਮ ਦੇ ਕੱਪੜੇ ਪਾ ਕੇ BMW ਕਾਰ ਵਿੱਚ ਬੈਠ ਕੇ, ਟੌਪ ਕਲਾਸ ਫੋਨ ਹੱਥ ਵਿੱਚ ਪਕੜ ਕੇ ਵਾਲੇ ਜ਼ਮਾਨੇ ਵਿੱਚ, ਉਹਨਾਂ ਨੇ ਕਿਉਂਕਿ ਨੰਗੇਜ਼ ਦੇ ਕੱਪੜੇ ਪਾਏ ਨੇ, ਇਸ ਕਰਕੇ ਅਸੀਂ ਵੀ ਨੰਗੇਜ਼ ਦੇ ਕੱਪੜੇ ਪਾ ਕੇ ਦਿਖਾਉਣਾ, ਸਮਾਜ ਨਾਲ ਜੋ ਰਹਿਣਾ। ਇਸ ਜ਼ਮਾਨੇ ਵਿੱਚ ਆਸ ਪਾਸ ਮੂਰਖ ਦੋਸਤ ਮਿੱਤਰ ਯਾਰ ਉਹਨੂੰ ਪੁੱਛਦਾ, ਮੇਰੀ ਮੰਮੀ ਨੇ ਐਸੇ ਕਹਾ, ਤੋ ਫਿਰ ਮੈਂ ਤੇ ਆਪਣੀ ਮੰਮੀ ਨਾਲ ਇੰਝ ਗੁੱਸੇ ਹੋਇਆ ਸੀ, ਤੂੰ ਵੀ ਇੰਝ ਕਹਿ ਦੇ, ਮੈਨੇ ਤੋ ਆਪਣੀ ਮੰਮੀ ਕੋ ਯੇ ਕਹਾ ਥਾ, ਤੂੰ ਵੀ ਕਹਿ ਦੇ, ਮੈਂ ਤੋ ਘਰ ਪਰ ਰੋਟੀ ਪਕਾਤੀ ਨੂੰ, ਤੂੰ ਵੀ ਮੰਮੀ ਕੋ ਕਹਿਣਾ ਮਤ ਮਾਨ। ਸੋ ਬਸ ਉਹ ਇਸ ਤਰੀਕੇ ਦੇ ਨਾਲ ਕ੍ਰੋਧ ਨੂੰ ਕਰਦੇ ਰਹਿੰਦੇ ਨੇ। ਉਹਨਾਂ ਪਾਸ ਦੁਆਸ ਨਾ ਪਿੱਟੀ ਹੈ ਜਿਨ ਅੰਤਰ ਕ੍ਰੋਧ ਚੰਡਾਲ, ਤੁਹਾਨੂੰ ਜਿੱਥੋਂ ਵੀ ਕ੍ਰੋਧ ਗਲਤ ਢੰਗ ਨਾਲ ਯੂਜ਼ ਕਰਨਾ ਸਿਖਾਇਆ ਜਾ ਰਿਹਾ, ਸੇ ਨੋ ਟੂ ਇਟ, ਡੋਂਟ ਲੈਟ ਇਟ, ਲੈਟ ਦਿਸ ਵਾਇਰਸ ਕਮ ਇਨ। ਜਿਸ ਮਰਜ਼ੀ ਏਜ ਦੇ ਹਾਂ, ਸੱਸਾਂ ਆਪਸ ਵਿੱਚ ਇੱਕ ਦੂਜੇ ਨੂੰ ਭੜਕਾਉਂਦੀਆਂ ਰਹਿੰਦੀਆਂ, ਨੂੰ ਸੱਸ ਆਪਸ ਹੀ ਲੜੀਆਂ ਰਹਿੰਦੀਆਂ, ਨਨਾਣਾ ਨਨਾਣਾ ਨਨਾਣ ਨੂੰ ਸੱਸ ਆਪਸ ਵਿੱਚ ਸਾਰਾ ਝਗੜਾ ਚੱਲਦਾ, ਔਰ ਲੋਕਾਂ ਕੋਲੋਂ ਪੁੱਛ ਪੁੱਛ ਕੇ ਅੱਛਾ ਹੁਣ ਕਿਵੇਂ ਕਰ। ਸਤਿਗੁਰ ਪੁਰਖ ਅੰਮ੍ਰਿਤਸਰ, ਵਡਭਾਗੀ ਨਾਮ ਹੈ ਆਏ, ਸੱਚ ਦਾ ਗਿਆਨ ਨਾ ਅੰਮ੍ਰਿਤ ਦਾ ਸਰੋਵਰ ਹੈ, ਇਹ ਦੁਨੀਆ ਕੇ ਲੋਕੋ ਇਸ ਸਰੋਵਰ ਦੇ ਅੰਦਰ ਨਾਣ ਵਾਸਤੇ ਕਹਿ ਰਹੇ ਨੇ, ਸੱਚ ਦੇ ਗਿਆਨ ਦੇ ਸਰੋਵਰ ਜਿਸ ਨੂੰ ਕਹਿੰਦੇ ਨੇ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਕਾ ਪਾਪ ਕਮਾਤੇ, ਸੱਚ ਦੇ ਗਿਆਨ ਦੇ ਸਰੋਵਰ ਵਿੱਚ ਨਹਾਓ ਤਾਂ ਕੀ ਹੁੰਦਾ, ਉਹਨ ਜਨਮ ਜਨਮ ਕੀ ਮੈਲ ਉਤਰੈ, ਜਨਮਾਂ ਜਨਮਾਂ ਦੀ ਮੈਲ, ਭਾਵ ਜੋ ਵੀ ਕ੍ਰੋਧ ਸਾਨੂੰ ਚੜਿਆ ਹੋਇਆ ਉਹ ਮੈਲ ਉਤਰਦੀ ਹੈ। ਨਿਰਮਲ ਨਾਮ ਦ੍ਰਿੜਾਏ, ਰੱਬ ਦਾ ਨਾਂ, ਰੱਬ ਜੀ ਦਾ ਗਿਆਨ, ਸਤਿਗੁਰ ਦੀ ਮੱਤ ਦ੍ਰਿੜ ਕਰਨੀ, ਜਨ ਨਾਨਕ ਉੱਤਮ ਪਦ ਪਾਇਆ। ਉੱਤਮ ਪਦ ਕੀ ਹੈ? ਕ੍ਰੋਧ ਕਾਬੂ ਆ ਗਿਆ, ਸਤਿਗੁਰ ਕੀ ਲਿਵ ਲਾਏ। ਹੁਣ ਸਮਝ ਆਇਆ, ਜੇ ਕ੍ਰੋਧ ਚੜ੍ਹਦਾ, ਐਂਗਰ ਬਲੋਜ਼ ਆਊਟ ਦਾ ਲੈਂਪ ਆਫ ਦਾ ਮਾਈਂਡ, ਇੱਕਦਮ ਪੈਰਾਸ਼ੂਟ ਖੁੱਲਿਆ ਹੀ ਨਹੀਂ, ਐਵੇਂ ਹੀ ਡਿੱਗ ਪਏ। ਮੈਨੂੰ ਉਹ ਟਾਈਟੈਨਿਕ ਯਾਦ ਆਇਆ, ਟਾਈਟੈਨਿਕ ਵਿੱਚ ਉਹ ਇੱਕ ਇਟੈਲੀਅਨ ਬੰਦਾ ਪੁੱਛਦਾ ਦੂਜੇ ਬੰਦੇ ਨੂੰ, ਨਾਲ ਵਾਲੇ ਨੂੰ, ਹਾਊ ਫਾਰ ਇਜ਼ ਦਾ ਲੈਂਡ? ਕਹਿੰਦਾ 2 miles। ਕਹਿੰਦਾ ਵਾਈ ਪੀਪਲ ਆਰ ਸਕਰੀਮਿੰਗ ਐਂਡ ਕ੍ਰਾਇੰਗ ਐਂਡ ਦਿਸ ਐਂਡ ਦੈਟ, ਜਸਟ ਜੰਪ, ਆਈ ਨੋਜ਼ ਹਾਊ ਟੂ ਸਵਿਮ, ਐਂਡ 2 miles ਇਜ਼ ਨੋਟ ਬਿਗ ਪ੍ਰੋਬਲਮ। ਖੁੰਦਕ ਚੜੀ ਹੋਈ ਸੀ ਵੀ ਇਹ ਲੋਕ ਸਾਰੇ ਰੋਲਾ ਕਿਉਂ ਪਾ ਰਹੇ ਨੇ, ਔਰ ਟਾਈਟੈਨਿਕ ਡੁੱਬ ਕਿਉਂ ਰਿਹਾ? ਗੁੱਸੇ ਵਿੱਚ ਧਿਆਨ ਨਾਲ ਸੁਣਿਆ ਹੀ ਨਹੀਂ, ਔਰ ਜੰਪ ਕਰ ਗਿਆ। ਜਦੋਂ ਜੰਪ ਕਰਕੇ ਪਾਣੀ ਅੰਦਰ ਡੀਪ ਗਿਆ ਔਰ ਵਾਪਸ ਉੱਪਰ ਆਇਆ, ਤਾਂ ਉਹਨੂੰ ਕਹਿੰਦਾ ਵਿਚ ਸਾਈਡ, ਕਿਹੜੇ ਪਾਸੇ ਮੈਂ ਸਵਿਮਿੰਗ ਕਰਾਂ? ਉਹ ਕਹਿੰਦਾ ਡਾਊਨਵਰਡਸ, ਡਾਊਨਵਰਡਸ 2 miles ਤੇ ਹੈ। ਨਹੀਂ ਧਿਆਨ ਦਿਆਂਗੇ ਨਾ ਇੰਜ ਹੋਏਗਾ, ਦਿਮਾਗ ਕੰਮ ਨਹੀਂ ਕਰੇਗਾ। ਪਰ ਸਾਨੂੰ ਦੂਜੇ ਪ੍ਰਵੋਕ ਕਰਦੇ ਨੇ ਤਾਂ ਕੀ ਹੋ ਜਾਈਏ? ਮੈਂ ਇੱਕ ਐਗਜ਼ਾਮਪਲ ਦਿੰਦਾ, ਬੜੀ ਸਿੰਪਲ ਐਗਜ਼ਾਮਪਲ ਹੈ, ਇੱਥੇ ਖਾਸ ਤੌਰ 'ਤੇ ਵਾਪਰਦੀ ਹੈ। ਇੱਕ ਜਗ੍ਹਾ ਕੰਸਟਰਕਸ਼ਨ ਚੱਲ ਰਹੀ ਸੀ ਔਰ ਬੇਸਮੈਂਟ ਬਣ ਰਹੀ ਸੀ, ਖੁਦ ਹੀ ਬੇਸਮੈਂਟ, ਅਤੇ ਘਰ ਦਾ ਮਾਲਕ ਰੋਜ਼ ਖੜਾ, ਪੜੋਸੀ ਆਏ, ਬੇਸਮੈਂਟ ਬਣਵਾ ਰਹੇ ਹੋ? वो चौथे महल तो एक ओरफ्रेंड है, ओ आजकल कंस्ट्रक्शन बेसमेंट बनवा रहे हो। हूं बस इन्होंने छेड़ता, तीजा बंदा आया कहता बेसमेंट बनवा रहे हो, कहता नहीं टॉप फ्लोर बनवा रहे। चढ़ गई खुंदक, लोकी छेड़न और दूसरों के कसूर की सजा अपने आप नू दे ही जाना और सोचना मैं बड़ा सुखी हाँ, मेरा फ्यूचर बड़ा सुखी है। यह परसों चौथी असी डिस्कस किया कि एक खोता दूजे खोते नू कहिंदा यार मेरा बॉस बड़ा तंग करता, धोबी इन्ना मारदा है, इन्ना भुखा रखता और इन्ना मनु खाण वास्ते कुछ नहीं दिंदा और समान बड़ा ढोंदा है। कहिंदा सिंपल है करो ना सा। कहिंदा यार पर मेरा फ्यूचर बड़ा ग्रेट है। कहिंदा वो किस तरह? कहिंदा यार उहदी ना धी बड़ी विगड़ी हुई है। वह धोबी नू गुस्सा चढ़ता है तो वह अपनी बेटी नू कहिंदा तू जे सुधरेंगी नहीं ना एक दिन तेरा मैं किसी खोते नाल विआह कर देना। मेरा फ्यूचर बड़ा ब्राइट है। खोते वांगू इंसान भी खोता होया फिरदा, फ्यूचर ब्राइट समझ रहा है कि आज मैं क्रोध करी जावांगा, फ्यूचर बड़ा ग्रेट है। फैक्ट्री विच लेबर अगे, ऑफिस विच अपने थल्ले वालियां, घर वोटी बच्चियां नाल, आप मैं क्रोध कर रहा फ्यूचर बड़ा ग्रेट है। देखो जी मेरे बिजनेस से गाला बिना चलता ही नहीं है, फ्यूचर ग्रेट कोई नहीं है। तू उस खोते वांगू भुलेखे विच है। नेक्स्ट सोल्यूशन विच अगे चलता है से नो टू एंगर। हाउ? अपने घर दे विच सानू रोजमर्रा दे जीवन विच ना बड़िया सारिया चॉइसिस मिलती हैं जिन्हां विच सानू ना देखण नू मिलेगा कि एंगर चढ़ता है। चॉइस तुहाडी है, पर ध्यान रखना जे विजडम नहीं तो गड़बड़ की है। मनु याद है एक बंदा अपने घरों निकलिया तो बाहर केले का छिलका पिया होया सी, उरे फिसल गया, डिग पिया। चार पांच दिन बाद जदों ये फिर निकलिया तो दो केले के छिलके पे हुए सी। तो पता की कहिंदा ओ माई गॉड अज फिसलन दियां चॉइसिस ने। बस तुहानू फिसलन दियां बहुत चॉइसिस मिलन गियां, तुहाडे ते डिपेंड करदा है पर चॉइस केड़ी लैनी है। बस क्रोध नहीं लैना तो नहीं लैना, निक्की निक्की गल ते तां सानू क्रोध चढ़ जांदा। किसी नू सवाल पूछो सिंपली, जेकर कुड़ी ने मुंडे नू कहा जी मैं तुहाडे नाल विआह कराना चाहनी हाँ, तो कहिंदा असी ना विआह अपने रिश्तेदारां च कराने आ। कहिंदी ओ किस तरह? कहिंदा मेरे पापा ने मम्मी नाल कराया, मेरे भरा ने भरजाई नाल कराया, मेरे अंकल ने आंटी नाल कराया, इस करके असी अपने रिश्तेदारां विच विआह कराउंदे आ। हुण जे उहनू क्रोध चढ़ जाए तो किसी के क्रोध की सजा अपने आप को देना है ना। जे टीचर सवाल पूछती है बच्चे ने जवाब गलत दिता ये क्रोध की सजा अपने आप को देई जाती है। वाई टू? दूजा जेकर क्रोध दूजा जे क्रोध चढ़ाए तो नहीं लैना। हाउ टू से नो टू द एंगर? सब तो पहली गल है धीरज रखो। डोंट कैच कोई तुहाडे वाल बॉल सुट्टे या कोई तुहाडे वाल गाल कढ के सुट्टे या कोई तुहानू क्रोध चढ़ाए, डोंट कैच दिस, लेट इट गो। इसका चौका जान दो, वजन दो, बाउंड्री पार जान दो। धीरज रखो, बी काम। सेकंड, अपना संतुलन बनाए रखो। अपना सुनिया विचार ख्यालात पेश करन दे कोई ढंग लभो। जे क्रोध चढ़े एकदम उत्तेजित होके डोंट कन्वे योर मैसेज, डोंट थ्रो इट, डोंट ब्लो, डोंट जंप, डोंट डांस लाइक मंकी। थोड़ा जहा सोचो, क्योंकि जो तुसी क्रोध करते हो या जो असी क्रोध करते हैं ना तो जड़ी भी पार्टी साढ़े नेड़े है, जड़ा भी इंसान पति पत्नी बच्चे मां प्यो दादा दादी नौकर चाकर, जो ही असी क्रोध के ब्लो करते हैं ना वो डर जाते हैं, उन्होंने लिसनिंग बंद हो जाती है। उस वेले नहीं पढ़ाना चाहिए, उस वेले मैसेज अक्रॉस नहीं हो सकता। इस करके सोचना मेरा मकसद मैसेज देना सी, मेरा मकसद क्रोध करना नहीं सी, क्रोध नाल मैं आप ही सड़ रहा मैसेज भी नहीं जा रहा। डोंट ब्लो, थोड़ा जहा बस ठहर जाओ। अपना सुनेहा देने का प्रॉपर कम्युनिकेशन का राह लभो, उसकी लिसनिंग बंद हो जाएगी उस वेले ना दसो। ਸਾਡੀ ਬੈਡ ਸਪੀਚ ਹੋ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਅਸੀਂ ਬੋਲ ਵਿਗਾੜ ਬੋਲ ਹੈ ਬੋਲ, ਤੂੰ ਨਦਰੀ ਅੰਦਰ ਤੋਲੈ ਤੋਲ। ਹੁਣ ਰੱਬ ਤੇ ਆਪਣੀ ਨਦਰ ਅੰਦਰ ਤੋਲ ਤੋਲਦਾ ਨਾ, ਉਹ ਦੇਖਦਾ ਕਿ ਇਹ ਕ੍ਰੋਧ ਨਾਲ ਗੱਲ ਕਰ ਰਿਹਾ, ਉਸ ਨੂੰ ਸਮਝ ਆ ਨਹੀਂ ਰਹੀ, ਉਸਦੇ ਪੱਲੇ ਪੈ ਨਹੀਂ ਰਹੀ। ਜੇ ਪਾਪਾ ਮੁੰਡੇ ਨੂੰ ਕਹੇ ਗੱਲ ਕੱਢੇਗਾ, ਉਹ ਬੋਲਦਾ ਕੱਦੂਗਾ, ਇੱਕ ਹੋਰ ਮਾਰਦਾ ਕੱਢੇਗਾ, ਕਹਿੰਦਾ ਕੱਦੂਗਾ। ਜਿਤਨਾ ਉਹਨੂੰ ਇੰਜ ਕਰੀ ਜਾਂਦਾ ਉਹ ਕਹਿੰਦਾ ਕੱਦੂਗਾ। ਪ੍ਰੋਬਲਮ ਵੱਲ ਧਿਆਨ ਨਹੀਂ ਕਰਦੇ ਹਾਂ। ਜਿਸ ਤਰ੍ਹਾਂ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਬੱਚੇ ਨੂੰ ਇੱਕ ਹਮੇਸ਼ਾ ਪਾਰਟੀ ਵਿੱਚ ਅੰਗੂਠਾ ਚੂਸਦਾ ਰਹਿੰਦਾ ਸੀ ਤਾਂ ਲੋਕ ਕਹਿੰਦੇ ਸੀ ਤੂੰ ਇਤਨੀ ਮਾਡਰਨ ਹੈ, ਇਤਨੀ ਤੇਰੇ ਕੋ ਅਕਲ ਹੈ, ਸਭ ਕੁਛ ਹੈ, ਤੇਰਾ ਬੱਚਾ ਅੰਗੂਠਾ ਚੂਸਦਾ ਰਹਿੰਦਾ। ਥੋੜ੍ਹੇ ਦਿਨਾਂ ਬਾਅਦ ਪਤਾ ਲੱਗਾ ਉਹਦਾ ਬੱਚਾ ਅੰਗੂਠਾ ਨਹੀਂ ਚੂਸਦਾ। ਉਹਨੂੰ ਪੁੱਛਿਆ ਤੂੰਨੇ ਕਿਆ ਤਰੀਕਾ ਅਪਣਾਇਆ, ਮੇਰਾ ਬੱਚਾ ਵੀ ਅੰਗੂਠਾ ਚੂਸਦਾ, ਤੂੰਨੇ ਕਿਆ ਕੀਆ? ਕਹਿੰਦੀ ਹੈ ਮੈਨੇ ਨਾ ਆਪਣੇ ਬੱਚੇ ਕੀ ਨਾ ਨਿੱਕਰ ਢਿੱਲੀ ਸੀਦੀ ਹੈ, ਉਹ ਨਿੱਕਰ ਪਕੜੇ ਰੱਖਦਾ, ਅੰਗੂਠਾ ਚੂਸਣ ਦਾ ਟਾਈਮ ਨਹੀਂ ਮਿਲਦਾ। ਪ੍ਰੋਬਲਮ ਹੋ ਰਿਹਾ, ਸੋਲੂਸ਼ਨ ਕਿਧਰੇ ਹੋ ਰਿਹਾ? ਲੁਕਿੰਗ ਟੋਕੀਓ ਟਾਕਿੰਗ ਲੰਡਨ, ਇਸ ਤਰ੍ਹਾਂ ਨਹੀਂ ਗੱਲ ਬਣੇਗੀ। ਬੀ ਸਪੈਸੀਫਿਕ, ਪ੍ਰੋਬਲਮ ਨੂੰ ਜੇ ਸੋਲਵ ਕਰਨਾ ਹੈ। ਵੇਜ਼ ਟੂ ਹੈਵ ਹੈਲਦੀ ਐਂਗਰ, ਹੈਲਦੀ ਐਂਗਰ ਦੇ ਕੀ ਤਰੀਕੇ ਨੇ? ਨੋ ਰਿਵੈਂਜ, ਬਦਲਾ ਲੈਣ ਦੀ ਭਾਵਨਾ ਨਾ ਰੱਖੀਏ। ਜਦੋਂ ਬਦਲਾ ਲੈਣ ਦੀ ਭਾਵਨਾ ਜਾਂ ਟਿਟ ਫੋਰ ਟੈਟ ਕਰਨ ਦੀ ਭਾਵਨਾ ਆਉਂਦੀ ਨਾ, ਕ੍ਰੋਧ ਚੜ੍ਹਨਾ ਸ਼ੁਰੂ ਹੋ ਜਾਂਦਾ, ਕੁਛ ਸਮਝ ਨਹੀਂ ਆਉਂਦਾ, ਅਸੀਂ ਡਿਸਟਰਕਟਿਵ ਕਰਦੇ ਹਾਂ, ਬਦਲਾ ਲੈਣ ਦੀ ਭਾਵਨਾ ਡਰੋਪ ਕਰਦੀ ਹੈ। ਟਰਾਈ ਟੂ ਹੈਵ ਦਿਸ ਐਕਸਰਸਾਈਜ਼ ਐਂਡ ਵੰਸ ਯੂ ਅਚੀਵ ਇਟ, ਵੰਸ ਯੂ ਪਲੇ ਇਟ ਐਂਡ ਵੰਸ ਯੂ ਦੈਨ ਯੂ ਕੈਨ ਰੈਲਿਸ਼ ਇਟ। ਉਸ ਵੇਲੇ ਜਿਹੜਾ ਅੰਮ੍ਰਿਤ ਬੂੰਦ ਸੁਹਾਵਣੀ ਦਾ ਜਿਹੜਾ ਸਵਾਦ ਹੈ ਨਾ, ਸਵਾਂਤੀ ਬੂੰਦ ਦਾ, ਲਿਆ ਜਾ ਸਕਦਾ। ਜਦੋਂ ਅਸੀਂ ਬਦਲਾ ਲੈਣ ਦੀ ਭਾਵਨਾ ਛੱਡ ਦਿਆਂਗੇ ਨਾ, ਅਸੀਂ ਜਜਿੰਗ ਸਟੋਪ ਕਰ ਦਿਆਂਗੇ। ਸਾਡੇ ਇੱਕ ਆਰਟੀਕਲ ਲੱਗਾ ਹੋਇਆ, ਉਸ ਨੂੰ ਮੈਂ ਲਿਖਿਆ ਸੀ ਡਿਸਹਾਰਮਨੀ ਐਟ, ਕਿ ਸਾਡੀ ਡਿਸਹਾਰਮਨੀ ਕਿਉਂ ਹੁੰਦੀ ਹੈ? ਕਿਉਂਕਿ ਅਸੀਂ ਦੂਜਿਆਂ ਨੂੰ ਜੱਜ ਕਰਦੇ ਹਾਂ, ਪਹਿਲਾਂ ਹੀ ਜੱਜ ਕਰ ਲੈਂਦੇ, ਬਾਇਸਡ ਹੋ ਜਾਂਦੇ ਹਾਂ। ਇਹ ਬੰਦਾ ਦੀ ਤਾਂ ਸੁਣਨੀ ਨਹੀਂ, ਇਹ ਬੰਦਾ ਤੇ ਅੰਜ ਹੈ, ਇਹ ਬੰਦਾ ਤੇ ਅੰਜ ਹੈ, ਆਲਰੇਡੀ ਆਲਵੇਜ਼ ਦਾ ਇੱਕ ਫਿਲਟਰ ਲਗਾ ਲੈਂਦਾ ਔਰ ਉਹਨੂੰ ਜੱਜ ਕਰਨ ਲੱਗ ਪੈਂਦਾ। ਇਹ ਹਿੰਦੂ ਇਹਦੀ ਤਾਂ ਸੁਣਨੀ ਨਹੀਂ, ਇਹ ਮੁਸਲਮਾਨ ਇਹਦੀ ਨਹੀਂ ਸੁਣਨੀ, ਇਹ ਸਿੱਖ ਇਹਦੀ ਨਹੀਂ ਸੁਣਨੀ, ਇਹ ਗਰੀਬ ਇਹਦੀ ਨਹੀਂ ਸੁਣਨੀ, ਇਹ ਅਮੀਰ ਇਹਦੀ ਨਹੀਂ ਸੁਣਨੀ। ਸਮਥਿੰਗ ਸਮਥਿੰਗ ਅਸੀਂ ਪੂਰਾ ਵਰਲਡ ਕਿਸੇ ਨੂੰ ਜੱਜ ਕਰਨ ਲੱਗ ਪੈਂਦੇ ਹਾਂ। ਐਂਗਰ, ਸਟੋਪ ਜੱਜਿੰਗ, ਦੈਨ ਵੀ ਵੋਂਟ ਬੀ ਡਿਸਟਰਕਟਿਵ। ਉਸ ਵੇਲੇ ਅਸੀਂ ਵਿਗਾੜੂ ਨਕਾਰਾਤਮਕ ਕੰਮ ਨਹੀਂ ਕਰਾਂਗੇ। ਦੈਨ ਵੀ ਵੋਂਟ ਬੀ ਐਬਿਊਜ਼ਿਵ, ਅਸੀਂ ਗਾਲ ਨਹੀਂ ਕੱਢਾਂਗੇ, ਹੇਟ ਨਹੀਂ ਕਰਾਂਗੇ ਤੇ ਕਿਸੇ ਨੂੰ ਪਨਿਸ਼ ਨਹੀਂ ਕਰਾਂਗੇ। ਜੇ ਪਨਿਸ਼ ਨਹੀਂ ਕਰਾਂਗੇ ਤਾਂ ਪਤਾ ਕੀ ਹੋਏਗਾ? ਸਾਨੂੰ ਦੂਜੇ ਨੂੰ ਮਾਫ਼ ਕਰਨ ਦੀ ਵਾਧੀ ਪੈ ਜਾਏਗੀ, ਵੇਖਿਆਂ ਡਿੱਠ ਕਰਨ ਦੀ ਵਾਧੀ ਪੈ ਜਾਏਗੀ। ਜਦੋਂ ਮਾਫ਼ ਕਰਨ ਦੀ ਆਦਤ ਪੈ ਜਾਏ ਨਾ, ਚੱਲ ਮਾਫ਼ ਕੀਆ ਯਾਰ, ਤਾਂ ਹੈਲਦੀ ਐਂਗਰ ਸ਼ੁਰੂ ਹੁੰਦਾ। ਕ੍ਰੋਧ ਕਰਨਾ ਲੋਕੀ ਮਰਦਾਨਗੀ ਸਮਝਦੇ ਨੇ, ਕ੍ਰੋਧ ਕਰਨ ਦੇ, ਕ੍ਰੋਧ ਕਰਨਾ ਕੋਈ ਮਰਦਾਨਗੀ ਨਹੀਂ ਹੈ, ਕ੍ਰੋਧ ਕਰਨਾ ਕਮਜ਼ੋਰੀ ਹੈ, ਕ੍ਰੋਧ ਕਰਨਾ ਦਲੇਰੀ ਨਹੀਂ ਹੁੰਦਾ। ਐਕਚੁਅਲੀ ਰਿਵੈਂਜ ਦੀ ਜਿਹੜੀ ਭਾਵਨਾ ਹੈ ਨਾ, ਬਦਲਾ ਲੈਣ ਦੀ ਭਾਵਨਾ, ਉਸਦੇ ਅਗੇਂਸਟ ਦੂਜੇ ਨੂੰ ਮਾਫ਼ ਕਰ ਦੇਣਾ ਦਲੇਰੀ ਅਤੇ ਮਰਦਾਨਗੀ ਹੈ। ਹੈਲਦੀ ਐਂਗਰ, ਜੋ ਸੱਚ ਦੇ ਗਿਆਨ ਭਾਵ ਸਤਿਗੁਰ ਡਿਵਾਈਨ ਵਿਜ਼ਡਮ ਰਾਹੀਂ ਗੁੱਸਾ ਕਾਬੂ ਕਰਨਾ ਸਿੱਖ ਲੈਂਦੇ ਨੇ, ਉਹਨਾਂ ਮਨੁੱਖਾਂ ਬਾਰੇ, ਉਹ ਗੁੱਸੇ ਨੂੰ ਨਾ ਜ਼ਿੰਦਗੀ ਦਾ ਇੱਕ ਨੋਰਮਲ ਪਹਿਲੂ ਗਿਣਦੇ ਨੇ, ਆਪਣੇ ਪਾਰਟ ਆਫ ਲਾਈਫ ਗਿਣਦੇ ਨੇ, ਉਹਦੇ ਬਾਰੇ ਉਸਨੂੰ ਹੇਟ ਨਾਲ ਨਹੀਂ ਦੇਖਦੇ ਨੇ। ਅਸੀਂ ਕਾਮ ਦੇ ਨਾਲ ਨਫ਼ਰਤ ਕੀਤੀ, ਕਾਮ ਚਾਰੋਂ ਪਾਸੇ ਸਾਡੇ ਛਾ ਗਿਆ। ਅਸੀਂ ਕ੍ਰੋਧ ਨਾਲ ਨਫ਼ਰਤ ਕੀਤੀ, ਕ੍ਰੋਧ ਸਾਡੇ ਚਾਰੋਂ ਪਾਸੇ ਛਾ ਗਿਆ। ਅਸੀਂ ਇੱਕ ਦੂਜੇ ਨੂੰ ਕਹਿੰਦੇ ਫਲਾਣਾ ਬੜਾ ਈਗੋਇਸਟਿਕ ਹੈ, ਇਸਦੇ ਤੋਂ ਬੜੀ ਹੋਮ ਹੈ, ਇਹ ਤੋਂ ਬੜਾ ਅਹੰਕਾਰੀ ਹੈ, ਸਾਨੂੰ ਸਾਰਿਆਂ ਨੂੰ ਅਹੰਕਾਰ ਨੇ ਸਤਾਇਆ ਹੋਇਆ। ਹੇਟ ਨਹੀਂ ਕਰਨੀ, ਮਾਣਸ ਭਰਿਆ ਆਣਿਆ ਮਾਣਸ ਭਰਿਆ ਆਏ, ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ। ਦਰਅਸਲ ਦੇਖਣਾ ਹੈ ਕਿ ਮੈਂ ਇਹਨੂੰ ਸਯੂਜ਼ ਕਿਵੇਂ ਕਰਨਾ ਹੈ। ਸਹੀ ਮਾਇਨੇ 'ਚ ਜੇ ਕੁਛ ਗਲਤ ਹੈ ਤਾਂ ਅਲਾਰਮ ਸਮਝਣਾ, ਸਮਥਿੰਗ ਰੋਂਗ। ਹੁੰਦਾ ਕੀ ਹੈ, ਕ੍ਰੋਧ ਚੜ੍ਹਦਾ ਤਾਂ ਹੈ ਕਿ ਸਾਰੀ ਦੁਨੀਆ ਮੇਰੇ ਮੁਤਾਬਕ ਚੱਲੇ, ਜੇ ਮੇਰੇ ਮੁਤਾਬਕ ਕੁਛ ਨਹੀਂ ਹੋ ਰਿਹਾ ਤੇ ਕ੍ਰੋਧ ਚੜ੍ਹਿਆ। ਨੋ, ਜਸਟ ਟਰਾਈ ਟੂ ਫਾਈਂਡ ਆਊਟ ਸਮਥਿੰਗ ਰੀਅਲੀ ਰੋਂਗ। ਅਲਾਰਮਿੰਗ ਲੈਣਾ ਹੈ, ਅਲਾਰਮ ਵੱਜ ਗਿਆ। ਮੁਸ਼ਕਲ ਨੂੰ ਸਹਿਜਤਾ ਨਾਲ ਸਮਝਣਾ, ਪ੍ਰੋਬਲਮ ਨੂੰ ਬੜੇ ਠਰੰਮੇ ਦੇ ਨਾਲ ਐਨਾਲਾਈਜ਼ ਕਰਨਾ। ਪ੍ਰੋਬਲਮ ਕਿਸੇ ਦੀ ਜ਼ਿੰਦਗੀ 'ਚ ਨਾ ਆਵੇ ਐਸਾ ਨਹੀਂ ਹੁੰਦਾ। ਸਾਰੇ ਲੋਕ ਹਮੇਸ਼ਾ ਸੁਖੀ ਰਹਿੰਦੇ ਨੇ, ਇੰਜ ਵੀ ਨਹੀਂ ਹੁੰਦਾ, ਤੇ ਸਾਰੇ ਲੋਕ ਹਮੇਸ਼ਾ ਦੁਖੀ ਰਹਿੰਦੇ ਨੇ, ਇੰਜ ਵੀ ਨਹੀਂ ਹੁੰਦਾ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਸੁੱਖ ਦੁੱਖ ਤੇ ਆਉਂਦੇ ਜਾਂਦੇ ਰਹਿੰਦੇ ਨੇ, ਪਰ ਜੇ ਇਨਸਾਨ ਸੋਚ ਲਏ ਨਾ ਮੈਂ ਸੁੱਖ ਆਪਣੇ ਮਾਇੰਡ ਵਿੱਚ ਵਾੜ ਲੈਣਾ, ਨਾ ਮੈਂ ਦੁੱਖ ਵਾੜ ਲੈਣਾ, ਜਿਹੜਾ ਬੜਾ ਪ੍ਰੋਬਲਮ ਆਈ ਹੈ, ਤੂਫਾਨ ਆਇਆ, ਹੁਣ ਇਸ ਦੀ ਮੈਂ ਐਨਾਲਿਸਿਸ ਕਰਾਂ, ਸਰੀਰਕ ਹਰਕਤਾਂ ਨੂੰ ਕਾਬੂ ਰੱਖ ਕੇ ਗੁੱਸੇ ਨੂੰ ਢੰਗ ਨਾਲ ਵਰਤਣਾ, ਕੇਵਲ ਸਮੱਸਿਆ ਦੇ ਹੱਲ ਲਈ ਗੁੱਸੇ ਦੀ ਵਰਤੋਂ ਕਰਨੀ। ਗੁਰੂ ਸਾਹਿਬ ਕਹਿੰਦੇ ਨੇ ਸੋ ਸੂਚਾ ਜੋ ਕ੍ਰੋਧ ਨਿਵਾਰੈ। ਅਸੀਂ ਬਾਹਰੋਂ ਸੁੱਚੇ ਹੋਏ ਫਿਰਦੇ ਹਾਂ, ਪਰ ਕਾਰੀ ਕੱਢੀ ਕਿਆ ਤੀ ਹੈ ਜੇ ਚਾਰੇ ਬੈਠੀਆਂ ਨਾਲ? ਬਾਹਰੋਂ ਸੁੱਚਮਤਾ ਦੀ ਗੱਲ ਨਹੀਂ ਚੱਲ ਰਹੀ, ਅੰਦਰ ਦੀ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਆਪਣਾ ਮਨ ਠੀਕ ਕਰ, ਸਰੀਰ ਅਰੋਗੀ ਹੋ ਜਾਏਗਾ। ਪਰ ਜੇ ਤੇਰਾ ਮਨ ਮੈਲੇ, ਸਭ ਕੁਛ ਮੈਲਾ, ਤਨ ਧੋਤਾ, ਮਨ ਅੱਛਾ ਨਾ ਹੋਏ, ਬਾਹਰੋਂ ਬਾਹਰੋਂ ਦੀ ਸੁਚਮਤਾ ਨਾ ਕਰ, ਅੰਦਰ ਸੋਚ ਕੇ ਤੈਨੂੰ ਕ੍ਰੋਧ ਚੜਦਾ ਕਿਉਂ ਹੈ? ਇਸ ਮੁੱਦੇ ਤੇ ਚੜ੍ਹਨਾ ਚਾਹੀਦਾ ਸੀ ਕਿ ਨਹੀਂ? ਜੇ ਚੜਿਆ ਤੇ ਕੀ ਐਕਸ਼ਨ ਕਰਾਂ ਤਾਂ ਕਿ ਪ੍ਰੋਬਲਮ ਸੋਲਵ ਹੋ ਜਾਏ? ਜਸਟ ਯੂਜ਼ ਦਾ ਕ੍ਰੋਧ ਐਂਗਰ ਟੂ ਸੋਲਵ ਦਾ ਪ੍ਰੋਬਲਮ, ਬਟ ਮੋਡਰੇਸ਼ਨ ਨਾਲ, ਬੜੇ ਢੰਗ ਦੇ ਨਾਲ, ਡਿਵਾਈਨ ਵਿਜ਼ਡਮ ਦੇ ਨਾਲ, ਕਿ ਇਸ ਨੂੰ ਕਿਵੇਂ ਵਰਤਾਂ। ਗੁੱਸਾ ਕੇਵਲ ਥੋੜ ਚੀਰਾ ਹੋਵੇ, ਪੀਪਲ ਕੀਪ ਔਨ ਕੈਰਿੰਗ। ਗੁੱਸੇ ਨੂੰ ਢੰਗ ਨਾਲ ਪੇਸ਼ ਕਰਨਾ ਤੇ ਦੂਜੇ ਨੂੰ ਸਮਝ ਸਕਣਾ, ਅਸੀਂ ਦੂਜੇ ਦੀ ਗੱਲ ਤੇ ਸੁਣਦੇ ਹੀ ਨਹੀਂ ਆ, ਦੂਜੇ ਨੂੰ ਸਮਝਣ ਦਾ ਯਤਨ ਹੀ ਨਹੀਂ ਕਰਦੇ। ਘਰ ਬੈਠਿਆ ਉਹਦੇ ਵਾਸਤੇ ਫੈਸਲਾ ਦੇ ਦਿੰਦੇ ਆ, ਘਰ ਬੈਠਿਆ ਜੱਜ ਕਰ ਲੈਂਦੇ ਆ, ਉਹ ਬੰਦਾ ਗਲਤ ਹੀ ਹੈ, ਬਸ ਆਪੇ ਹੀ ਸਵਾਲ ਕੀਤਾ, ਆਪੇ ਹੀ ਆਂਸਰ ਕੱਢ ਲਿਆ, ਸਵਾਲ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ, ਤੇ ਆਪੇ ਹੀ ਫੈਸਲਾ ਦੇ ਲਿਆ। ਨਾਰਾਜ਼ਗੀ ਜਾਂ ਰੋਸ ਨਹੀਂ ਰੱਖਦੇ ਜਿਹੜੇ ਲੋਕੀ ਹੈਲਦੀ ਐਂਗਰ ਸਮਝ ਜਾਂਦੇ ਨੇ ਨਾ, ਉਹ ਕਿਸੇ ਨਾਲ ਨਾਰਾਜ਼ ਨਹੀਂ ਰਹਿੰਦੇ ਨੇ। ਮੈਂ ਐਸੇ ਐਸੇ ਲੋਕੀ ਦੇਖਦਾ ਜਿਹੜੇ ਕਿਸੇ ਨਾਲ ਨਾਰਾਜ਼ ਹੋ ਜਾਣ ਜਾਂ ਪੁਰਾਣਾ ਰੋਸ ਰੱਖਦੇ ਨੇ ਨਾ, ਉਹਦੀ ਸ਼ਕਲ ਨਹੀਂ ਦੇਖਣਾ ਚਾਹੁੰਦੇ, ਉਸ ਨੂੰ ਸਤਿ ਸ਼੍ਰੀ ਅਕਾਲ ਫਤਿਹ ਨਹੀਂ ਬੁਲਾਉਣਾ ਚਾਹੁੰਦੇ, ਐਵੇਂ ਕਹਿੰਦੇ ਰੱਬ ਨੂੰ ਮੱਥਾ ਟੇਕ ਰਹੇ ਨੇ, ਐਵੇਂ ਰੋਜ਼ ਬਾਣੀ ਪੜ ਰਹੇ ਨੇ, ਉਸ ਨੂੰ ਦੇਖਣਾ ਨਹੀਂ ਪਸੰਦ। ਜੇ ਫਲਾਣਾ ਤੁਹਾਡੀ ਪਾਰਟੀ 'ਚ ਆਇਆ ਮੈਂ ਨਹੀਂ ਆਉਣਾ, ਜੇ ਤੁਸੀਂ ਉਹਨੂੰ ਬੁਲਾਇਆ ਤਾਂ ਮੈਂ ਨਹੀਂ ਆਉਣਾ, ਉਹਨੂੰ ਤਾਂ ਮੈਂ ਦੇਖ ਨਹੀਂ ਸਕਦੀ। ਸਮਥਿੰਗ ਵੀ ਆਰ ਡੂਇੰਗ, ਪੁਰਾਣੀ ਨਾਰਾਜ਼ਗੀ ਰੋਸ ਪਾਲਦੇ ਜਾ ਰਹੇ ਹਾਂ। ਪਰ ਹੈਲਦੀ ਐਂਗਰ ਆ ਜਾਏਗਾ, ਨਾਰਾਜ਼ਗੀ ਡਰੋਪ ਕਰ ਦਿਆਂਗੇ। ਮੈਨੂੰ ਯਾਦ ਹੈ ਇੱਕ ਸ਼ਾਇਰ ਕਹਿੰਦਾ, ਮੇਰੇ ਲਈ ਆਪਣੀ ਕੋਈ ਰਾਏ ਮਤ ਬਣਾਉਣਾ, ਮੇਰੇ ਲਈ ਆਪਣੀ ਕੋਈ ਰਾਏ ਮਤ ਬਣਾਉਣਾ, ਮੇਰੇ ਦਿਨ ਬਦਲ ਜਾਏਗੇ, ਤੁਹਾਡੀ ਰਾਏ ਬਦਲ ਜਾਏਗੀ, ਇਸ ਲਈ ਰਾਏ ਮਤ ਬਣਾਉਣਾ। ਅਸੀਂ ਕਿਸੇ ਨਾਲ ਨਾਰਾਜ਼ ਹੋਏ, ਹੋ ਸਕਦਾ ਉਹਦੇ 'ਚ ਕੋਲ ਅਚਨਚੇਤ ਗਲਤੀ ਹੋਈ ਹੈ, ਹੋ ਸਕਦਾ ਉਹ ਅੱਜ ਬਦਲ ਗਿਆ। ਮੈਂ ਮੈਡੀਕਲ ਸਾਇੰਸ ਪੜ੍ਹ ਰਿਹਾ ਸੀ, ਹਰ ਪਲ ਹਰ ਸੈਕਿੰਡ ਸਾਡੀ ਬਾਡੀ, ਸਾਡੀ ਇੰਟਸਟਾਈਨ, ਸਾਡੀ ਅੰਦਰੋਂ ਗੱਟ ਫੀਲਿੰਗ, ਸਾਡੀ ਹਰ ਇੱਕ ਅੰਗ ਚੇਂਜ ਹੁੰਦਾ। ਦੇਖੋ ਇੱਥੇ ਬਚਪਨ 'ਚ ਬਲੇਡ ਲੱਗ ਜਾਂਦਾ ਸੀ, ਖੂਨ ਨਿਕਲਦਾ ਸੀ, ਥੋੜ੍ਹੀ ਦੇਰ ਬਾਅਦ ਸ਼ਾਮ ਤੱਕ ਅਗਲੇ ਦਿਨ ਤੱਕ ਇੰਜਰੀ ਠੀਕ ਹੋਣੀ ਸ਼ੁਰੂ ਹੋ ਜਾਂਦੀ ਸੀ, ਖੂਨ ਬੰਦ ਹੋ ਜਾਂਦਾ ਸੀ। ਸਾਡੀ ਬਾਡੀ ਆਪ ਹੀ ਸਭ ਕੁਝ ਹੀਲ ਕਰਦੀ ਜਾਂਦੀ ਹੈ, ਸਾਡੀ ਬਾਡੀ ਦੇ ਅੰਦਰ ਹਰ ਪਲ ਚੇਂਜ ਆਉਂਦੀ ਹੈ। ਅਸੀਂ ਇਸ ਚੇਂਜ ਮੁਤਾਬਕ ਲੋਕਾਂ ਨੂੰ ਚਾਂਸ ਕਿਉਂ ਨਹੀਂ ਦਿੰਦੇ ਕਿ ਸ਼ਾਇਦ ਇਹ ਬਦਲ ਗਿਆ ਹੋਵੇਗਾ? ਕਿਉਂ ਨਾਰਾਜ਼ ਰਹਿੰਦੇ ਆ? ਗਿਵ ਦਾ ਚਾਂਸ। ਕਿਵੇਂ ਸਿੱਖੀਏ ਸੱਚ ਦੇ ਗਿਆਨ ਰਾਹੀਂ ਗੁੱਸਾ ਕਰਨਾ? ਹਾਊ ਟੂ ਅਚੀਵ ਦਿਸ ਹੈਲਦੀ ਐਂਗਰ? ਕਾਮ ਕ੍ਰੋਧ ਕਪਟ ਬਿਖਿਆ ਤਾਂ ਜੇ ਸੱਚ ਨਾਮ ਉੜਤਾਰੇ, ਜੇ ਸੱਚ ਦੇ ਗਿਆਨ ਨਾਲ ਜੁੜ ਜਾਏਗਾ, ਇਹ ਕਾਮ ਕ੍ਰੋਧ ਤੈਨੂੰ ਸਤਾਣਗੇ ਨਹੀਂ। ਸਤਿਗੁਰ ਸ਼ਬਦ ਕ੍ਰੋਧ ਜਲਾਵੈ, ਤੈਨੂੰ ਕ੍ਰੋਧ ਜਿਹੜਾ ਸਾੜਦਾ ਹੈ ਨਾ, ਸਤਿਗੁਰ ਦੇ ਗਿਆਨ ਸ਼ਬਦ ਦੇ ਨਾਲ, ਡਿਵਾਈਨ ਨੌਲੇਜ ਦੇ ਨਾਲ, ਉਸ ਤੱਤ ਦੀ ਵਿਚਾਰ ਦੇ ਨਾਲ, ਉਹਦੇ ਗੁਰ ਦੇ ਨਾਲ ਤੇਰਾ ਇੱਕ ਕ੍ਰੋਧ ਕਾਬੂ ਆ ਜਾਏਗਾ, ਜਿਹੜਾ ਤੇਰਾ ਅੰਦਰੋਂ ਤੈਨੂੰ ਸਾੜਦਾ ਨੇ, ਚਾਰ ਅਗਨੀਆਂ ਤੈਨੂੰ ਸਾੜਦੀਆਂ ਨੇ, ਕਾਬੂ ਆ ਜਾਏਗਾ। ਹਾਲਾਤ ਦਾ ਠੀਕ ਜਾਇਜ਼ਾ ਲੈਣਾ, ਏਬਿਲਿਟੀ ਟੂ ਸਕਰੀਨ ਪ੍ਰੋਪਰਲੀ। ਜੇ ਕ੍ਰੋਧ ਇਕਦਮ ਕਰਕੇ ਬਲੋ ਹੋਵਾਂਗੇ, ਏਬਿਲਿਟੀ ਕੰਮ ਨਹੀਂ ਕਰੇਗੀ, ਏਬਿਲਿਟੀ ਦੇ ਕੈਮੀਕਲਸ ਬਾਡੀ 'ਚ ਪ੍ਰੋਡਿਊਸ ਨਹੀਂ ਹੋਣਗੇ। ਜਸਟ ਫੋਰ ਫਰੈਕਸ਼ਨ ਆਫ ਸੈਕਿੰਡ ਰੁਕੀਏ, ਥੋੜ੍ਹਾ ਧਿਆਨ ਦੇਈਏ, ਗੱਲ ਦੀ ਜੜ ਤੱਕ ਜਾਣ ਦੀ ਕੋਸ਼ਿਸ਼ ਕਰੀਏ। ਨਿੰਦਾ ਸੈਮੀਨਾਰ 'ਚ ਅਸੀਂ ਡਿਸਕਸ ਕੀਤਾ ਸੀ, ਅੱਖਾਂ ਦੇਖੀ ਕੰਨਾਂ ਸੁਣੀ ਵੀ ਝੂਠ ਹੋ ਸਕਦੀ ਹੈ, ਅੱਖਾਂ ਦੇਖੀ ਕੰਨਾਂ ਸੁਣੀ ਵੀ ਝੂਠ ਹੋ ਸਕਦੀ ਹੈ, ਤਾਂ ਅਸੀਂ ਕਿਸ ਤਰੀਕੇ ਦੇ ਨਾਲ ਅੰਤਰਜਾਮੀ ਬਣੇ ਫਿਰਦੇ ਹਾਂ? ਹਾਊ ਵੀ ਕੈਨ ਜੱਜ ਅਦਰਸ? ਵੀ ਆਰ ਨੋਟ ਸਪੋਜ਼ ਟੂ ਜੱਜ ਅਦਰਸ। ਨੁਕਤਾ ਚੀਨੀ ਛੱਡਣਾ, ਡੋਂਟ ਕ੍ਰਿਟੀਸਾਈਜ਼, ਨੁਕਤਾ ਚੀਨੀ ਛੱਡਣਾ। ਫੋਰ ਐਗਜ਼ਾਮਪਲ, ਕੋਈ ਡਰਾਈਵਿੰਗ ਗਲਤ ਕਰ ਰਿਹਾ, ਨੋ ਨੀਡ ਟੂ ਪੈਸ ਯੂਰ ਕਮੈਂਟਸ, ਕੁਛ ਕਹਿਣ ਦੀ ਲੋੜ ਨਹੀਂ ਹੈ, ਤੁਹਾਡੇ ਸ਼ੀਸ਼ੇ ਬੰਦ ਨੇ, ਉਹਦੇ ਸ਼ੀਸ਼ੇ ਬੰਦ ਨੇ, ਤੁਸੀਂ ਐਵੇਂ ਸੜ ਰਹੇ ਹੋ, ਨੋ ਨੀਡ। ਪਰ ਜੇ ਉਹਦੇ ਸ਼ੀਸ਼ੇ ਬੰਦ ਨਹੀਂ ਨੇ, ਉਹ ਸਾਈਕਲ ਸਕੂਟਰ ਵਾਲਾ ਹੈ ਤੁਹਾਡੇ ਨੇੜੇ ਖੜਾ, ਤੁਸੀਂ ਸ਼ੀਸ਼ਾ ਥੱਲੇ ਲਾ ਕੇ ਏਅਰ ਕੰਡੀਸ਼ਨ ਵਿੱਚ ਬੈਠੇ ਹੋਏ ਅਮੀਰਜ਼ਾਦੇ ਹੋ ਕੇ ਘਰੋਂ ਜੂਸ ਪੀ ਕੇ ਪਰਾਂਠੇ ਖਾ ਕੇ ਆਏ ਹੋ, ਯੂ ਆਰ ਸੋ ਰਿਚ, ਹੁਣ ਤੁਸੀਂ ਉਹਦੇ ਨਾਲ ਗੱਲਾਂ ਕੱਢ ਕੇ ਕਹਿ ਰਹੇ ਹੋ ਤਾਂ ਕੀ ਤੁਸੀਂ ਇਹ ਗੱਲਾਂ ਕੱਢ ਕੇ ਉਹਨੂੰ ਡਰਾਈਵਿੰਗ ਸਿਖਾ ਲਓਗੇ? ਡੋਂਟ ਕ੍ਰਿਟੀਸਾਈਜ਼। ਜੇ ਕਿਸੇ ਨੇ ਫੋਨ ਤੁਹਾਨੂੰ ਕਾਲ ਬੈਕ ਨਹੀਂ ਕੀਤੀ, ਦੇਖਿਆ ਨਾ ਫਲਾਣਾ ਫੋਨ ਹੀ ਨਹੀਂ ਕੀਤੀ, ਨੋ ਨੋ ਨੀਡ। ਕਿਸੇ ਨੇ ਇਨਵਾਈਟ ਨਹੀਂ ਕੀਤਾ, ਗਲਤ ਗੁੱਸਾ ਅਤੇ ਗਲਤ ਰੰਗ ਠੁਕਰਾਉਣਾ, ਡੋਂਟ ਐਕਸੈਪਟ ਇਨਵੀਟੇਸ਼ਨ ਆਫ ਡਿਸਟਰਕਟਿਵ ਐਂਗਰ। ਸਾਇੰਟਿਸਟ ਲੱਭ ਲੈਂਦੇ ਨੇ ਟੈਂਪਰੇਚਰ ਦੇਖ ਕੇ, ਸਾਇੰਟਿਸਟ ਲੱਭ ਲੈਂਦੇ ਨੇ ਮੌਸਮ ਦੇਖ ਕੇ, ਮੌਸਮ ਦੀ ਚੇਂਜ ਹੋ ਰਿਹਾ ਸਾਰਾ ਕੁਝ ਦੇਖ ਕੇ ਪਤਾ ਕਰ ਲੈਂਦੇ ਨੇ ਕਿ ਵੋਲਕੈਨੋ ਨੇ ਕਦੋਂ ਫਟਣਾ ਹੈ। ਜਿਵੇਂ ਸਾਇੰਟਿਸਟ ਲੱਭ ਲੈਂਦੇ ਨੇ ਵੋਲਕੈਨੋ ਕਿਵੇਂ ਫਟੇਗਾ, ਸਾਇੰਟਿਸਟਾਂ ਕੋਲੋਂ ਸਿੱਖੀਏ ਆਪਣੇ ਘਰਾਂ ਵਿੱਚ ਧਰਮ ਪੜ੍ਹਦੇ ਹਾਂ, ਧਰਮ ਪੜ੍ਹ ਕੇ ਗਾ ਕੇ ਰੱਬ ਦੀ ਵਡਿਆਈ ਕਰਕੇ ਇਤਨਾ ਤੇ ਸਿੱਖ ਲਈਏ ਕਿ ਮੇਰਾ ਵੋਲਕੈਨੋ ਫਟਣ ਵਾਲਾ ਹੈ। ਡੋਂਟ ਆਸਕ ਵਿਜ਼ਡਮ ਫਰੋਮ ਯੂਅਰ ਰੋਂਗ ਫਰੈਂਡਸ। ਕਾਲਪਨਿਕ ਵਿਚਾਰ ਨਾ ਬਣਾਓ, ਗੁਣਾਂ ਨੂੰ ਨਜ਼ਰ ਅੰਦਾਜ਼ ਨਾ ਕਰੋ, ਕਿਸੇ ਦੇ ਗੁਣ ਨੇ ਉਹਨਾਂ ਨੂੰ ਸਾਹਮਣੇ ਰੱਖ ਲਓ। ਦੂਜੇ ਦਾ ਦਿਲ ਦੁਖਾਏ ਬਿਨਾਂ ਗੁੱਸਾ ਕੀਤੇ ਬਿਨਾਂ ਵੀ ਤੇ ਗੱਲ ਕੀਤੀ ਜਾ ਸਕਦੀ ਹੈ, ਉਸਨੂੰ ਮੈਸੇਜ ਦਿੱਤਾ ਜਾ ਸਕਦਾ। ਆਪਣੀ ਗੱਲ ਇਸ ਤਰ੍ਹਾਂ ਪੇਸ਼ ਕਰਨੀ ਤਾਂ ਕਿ ਅਗਲਾ ਸੁਣਨਾ ਬੰਦ ਨਾ ਕਰ ਦੇ। ਅਸੀਂ ਤੇ ਗੱਲ ਇਤਨੀ ਕਰਦੇ ਹਾਂ, ਅਗਲਾ ਕਹਿੰਦਾ ਓਕੇ, ਇੰਨੀ ਕਰਦੇ ਹਾਂ ਨਾ। ਜਿਵੇਂ ਬੰਦਾ ਡਾਕਟਰ ਕੋਲ ਗਿਆ, ਡਾਕਟਰ ਸਾਹਿਬ ਮੇਰਾ ਪੇਟ ਖਰਾਬ ਹੈ, ਕੀ ਹੋਇਆ ਸੀ? ਇਹ ਜੀ ਮੈਂ ਸਮੋਸੇ ਖਾਧੇ ਨੇ, ਥੋੜ੍ਹੇ ਜਿਹੇ ਕੁਲਚੇ ਛੋਲੇ ਭਟੂਰੇ ਖਾਧੇ ਨੇ, ਨਾਲ ਉਹ ਥੋੜ੍ਹੀ ਜਿਹੀ ਲੱਸੀ ਪੀਤੀ ਹੈ, ਮੱਖਣ ਖਾਧਾ, ਹੋਰ ਖਾਸ ਕੁਛ ਨਹੀਂ ਖਾਧਾ। ਅੱਛਾ, ਤਾਂ ਤੁਸੀਂ ਇੰਝ ਕਰੋ ਫਿਰ, ਤੁਸੀਂ ਨਾ ਕੁਛ ਦਿਨ ਥੋੜ੍ਹਾ ਜਿਹਾ ਪਰਹੇਜ਼ ਰੱਖੋ ਅਤੇ ਦੁੱਧ ਦੀਆਂ ਚੀਜ਼ਾਂ ਨਾ ਖਾਓ, ਅਤੇ ਲਾਈਕ ਕਾਰਬੋਹਾਈਡਰੇਟਸ ਵਗੈਰਾ ਥੋੜ੍ਹੇ ਨਾ ਖਾਓ। ਤਾਂ ਉਹ ਸੁਣ ਕੇ ਚਲਾ ਗਿਆ, ਉੱਥੋਂ ਵਾਪਸ ਆਇਆ, ਆ ਕੇ ਕਹਿੰਦਾ ਡਾਕਟਰ ਸਾਹਿਬ ਮੈਂ ਕੇਲਾ ਖਾ ਸਕਦਾ? ਕਹਿੰਦਾ ਹਾਂ, ਕੇਲਾ ਤਾਂ ਤੁਸੀਂ ਖਾ ਸਕਦੇ ਹੋ, ਫਰੂਟ ਹੈ। ਫਿਰ ਚਲਾ ਗਿਆ, ਫਿਰ ਵਾਪਸ, ਡਾਕਟਰ ਸਾਹਿਬ ਆਈਸਕ੍ਰੀਮ ਖਾ ਸਕਦਾ? ਹਾਂ ਚਲੋ ਥੋੜ੍ਹੀ ਬਹੁਤ ਕਦੇ ਕਦਾਈ। ਫਿਰ ਗਿਆ, ਫਿਰ ਅੱਗੇ, ਡਾਕਟਰ ਸਾਹਿਬ ਪਰਾਂਠਾ ਖਾ ਸਕਦਾ? ਉਹ ਜੋ 4-5 ਵਾਰੀ ਇਸ ਨੇ ਡਾਕਟਰ ਕੋਲ ਗਿਆ ਔਰ ਵਾਪਸ ਆਇਆ, 6ਵੀਂ ਵਾਰੀ ਵਾਪਸ ਆ ਰਿਹਾ ਸੀ, ਡਾਕਟਰ ਕਹਿੰਦਾ ਸੁਣੋ, ਮੇਰਾ ਸਿਰ ਛੱਡ ਕੇ ਜੋ ਮਰਜ਼ੀ ਖਾ ਸਕਦੇ ਹੋ। ਅਸੀਂ ਇੱਕ ਦੂਜੇ ਦਾ ਸਿਰ ਖਾ ਜਾਂਦੇ ਹਾਂ, ਉਹ ਸੁਣਨੀ ਬੰਦ ਕਰ ਦਿੰਦਾ। ਗੱਲ ਇਸ ਤਰ੍ਹਾਂ ਪੇਸ਼ ਕਰਨੀ ਤਾਂ ਕਿ ਅਗਲਾ ਸੁਣਨਾ ਬੰਦ ਨਾ ਕਰੇ। ਮੈਨੂੰ ਇੱਕ ਆਸ਼ਿਕ ਯਾਦ ਆਇਆ, ਕਹਿੰਦਾ ਤੁਹਾਰੇ ਦਿਲ ਕੇ ਕੋਨੇ ਮੇਂ ਮੁਝੇ ਜਗ੍ਹਾ ਮਿਲ ਸਕੇ ਜਾਂ ਨਾ ਮਿਲ ਸਕੇ, ਪਰ ਸੋਚਤਾ ਹੂੰ ਇਤਨਾ ਪਿਆਰ ਬਣਾ ਰਹੇ ਕਿ ਕਹੀਂ ਦੁਆ ਸਲਾਮ ਸੇ ਨਾ ਚਲੇ ਜਾਏ, ਇਤਨਾ ਨਾ ਹੋ ਜਾਏ ਕਿ ਘਰ ਬੋਲਿਆ ਹੀ ਨਾ। ਪਤੀ ਪਤਨੀ ਨੂੰ ਇਤਨਾ ਦੁਖੀ ਕਰਦਾ ਕਿ ਉਹ ਬੋਲਣਾ ਹੀ ਨਹੀਂ ਚਾਹੁੰਦੀ, ਪਤਨੀ ਪਤੀ ਵਾਸਤੇ ਇਤਨਾ ਨੱਕ ਦਮ ਕਰ ਦਿੰਦੀ ਕਿ ਸੱਸ ਆਪਣੇ ਕਮਰੇ 'ਚ ਡੱਕੀ ਰਹਿੰਦੀ ਹੈ, ਬੱਚੇ ਇਤਨੇ ਦੁਖੀ ਹੋ ਜਾਂਦੇ ਨੇ ਜਾਂ ਮਾਂ ਪਿਓ ਨੂੰ ਇਤਨਾ ਦੁਖੀ ਕਰਦੇ ਨੇ। ਡੋਂਟ ਕ੍ਰੀਏਟ ਦਿਸ ਮਾਹੌਲ ਕਿ ਅਗਲਾ ਸੁਣਨਾ ਬੰਦ ਕਰਦੇ। ਘੁਮਾਏ ਫਿਰਾਏ ਬਿਨਾਂ ਸਹੀ ਮੁੱਦੇ ਦੀ ਗੱਲ ਕਰੋ, ਬੀ ਸਪੈਸੀਫਿਕ, ਸਿੰਪਲੀ ਕਹਿ ਦਿਓ ਤੁਸੀਂ ਜਦੋਂ ਮੈਨੂੰ ਕਿਹਾ ਬੱਚੇ ਕਿ ਰਾਤੀ ਮੈਂ 10 ਵਜੇ ਆ ਜਾਂਗੀ, ਜਦੋਂ ਬੱਚੇ ਤੁਸੀਂ 10 ਵਜੇ ਨਹੀਂ ਆਏ, ਮੰਮੀ ਪਾਪਾ ਨੂੰ ਫਿਕਰ ਹੋ ਗਿਆ, ਇਸ ਕਰਕੇ ਤੁਸੀਂ ਕਮ ਅਜ਼ ਕਮ ਫੋਨ 'ਤੇ ਕਹਿ ਦਿੰਦੇ, ਮੰਮੀ ਪਾਪਾ ਘਬਰਾਉਂਦੇ ਅਤੇ ਨਾ ਚਿੰਤਾ ਅਤੇ ਨਾ ਕਰਦੇ। ਸੋ ਬੀ ਸਪੈਸੀਫਿਕ, ਇਫ ਯੂ ਆਰ ਲੇਟ ਆਈਦਰ ਯੂ ਆਰ ਸਪੋਜ਼ ਟੂ ਟੈਲ ਅਸ ਵੇਅਰ ਯੂ ਆਰ ਔਰ ਯੂ ਮਸਟ ਕਮ ਬੈਕ ਬਾਈ ਦੈਟ ਟਾਈਮ, ਬੀ ਸਪੈਸੀਫਿਕ। ਘੁਮਾ ਘੁਮਾ ਕੇ ਗੱਲ ਕਰਨ ਦਾ ਫਾਇਦਾ ਕੁਛ ਨਹੀਂ। ਤੇ ਜੇ ਤੁਹਾਨੂੰ ਕੋਈ ਇੰਸਲਟ ਕਰਦਾ, ਉਹਨੂੰ ਸਿੰਪਲੀ ਕਹੋ ਤੁਸੀਂ ਜਦੋਂ ਮੈਨੂੰ ਇਸ ਤਰ੍ਹਾਂ ਇੰਸਲਟ ਕਰਦੇ ਹੋ ਨਾ, ਮੈਂ ਹਰਟ ਹੁੰਦਾ, ਪਲੀਜ਼ ਫਿਊਚਰਿਸਟ ਸਟੋਪ ਦਿਸ ਕਾਇੰਡ ਆਫ ਟਾਕਿੰਗ ਟੂ ਮੀ, ਦੀਸ ਟਾਕਿੰਗ ਟਰਮਸ ਆਰ ਨੋਟ ਗੁੱਡ, ਪਲੀਜ਼, ਮੈਂ ਹਰਟ ਹੁੰਦਾ। ਸਿੰਪਲੀ ਕਹਿ ਦਿਓ, ਬੀ ਸਪੈਸੀਫਿਕ। ਪਰ ਉਹਦੇ ਨਾਲ ਨਾਰਾਜ਼ ਹੋ ਜਾਣਾ, ਸਨੀਕੀ ਹੋ ਜਾਣਾ, ਉਹਦੇ ਨਾਲ ਪੈਰਾਂ ਵਾਲਾ ਐਂਗਰ ਕਰਨਾ, ਉਹਦੇ ਨਾਲ ਹੇਟਰੇਡ ਵਾਲਾ ਐਂਗਰ ਕਰਨਾ, ਉਹਦੇ ਨਾਲ ਚਤਰਾਈ ਨਾਲ ਲੁੱਕ ਛੁਪਾ ਕੇ ਕਰਨਾ, ਇਸ ਤਰ੍ਹਾਂ ਨਹੀਂ ਫਾਇਦਾ। ਜ਼ਿੰਦਗੀ ਇੱਕ ਵਾਰੀ ਮਿਲੀ ਹੈ, ਕੀਮਤੀ ਮਿਲੀ ਹੈ, ਇਸਨੂੰ ਕਿਉਂ ਅਸੀਂ ਜ਼ਾਇਆ ਕਰ ਰਹੇ ਹਾਂ? ਆਸ ਪਾਸ ਸਾਰਾ ਗੰਦ ਫੈਲਾ ਕੇ ਭਾਖਿਆ ਪਾਓ, ਪਾਰ ਸਿੱਖੀਏ। ਸਾਡੇ ਤੇ ਡਿਪੈਂਡ ਕਰਦਾ, ਸਾਨੂੰ 3 ਚੋਇਸਿਸ ਰੋਜ਼ ਮਿਲਦੀਆਂ। ਆਈਦਰ ਬੀ ਆਪਟੀਮਿਸਟਿਕ, ਪੋਜ਼ਿਟਿਵ ਸੋਚਿਆ ਕਰੀਏ, ਜਾਂ ਬੀ ਨਿਊਟਰਲ ਔਰ ਬੀ ਨੈਗੇਟਿਵ। ਪਰ ਜੇ ਤੁਸੀਂ ਇਹਨੂੰ ਇੰਝ ਰੱਖ ਲੈਂਦੇ ਆ, ਪੋਜ਼ਿਟਿਵ, ਨਿਊਟਰਲ ਔਰ ਨੈਗੇਟਿਵ, ਜੇ ਤੁਸੀਂ ਪੋਜ਼ਿਟਿਵ ਸੋਚੋਗੇ ਤਾਂ ਉੱਤੋਂ ਉੱਤੇ ਹੀ ਰਹੇ ਨਾ, ਪ੍ਰੋਬਲਮ ਤੋਂ ਉੱਪਰ ਹੀ ਰਹੇ, ਪੋਜ਼ਿਟਿਵ ਸੋਚਦੇ ਹੋ, ਹਰ ਵੇਲੇ ਆਪਟੀਮਿਸਟਿਕ ਰਹਿੰਦੇ ਹੋ, ਕਰੋ ਚੜ੍ਹਦਾ ਹੀ ਨਹੀਂ। ਪਰ ਜੇ ਤੁਸੀਂ ਪੋਜ਼ਿਟਿਵ ਨਹੀਂ ਔਰ ਨਿਊਟਰਲ ਹੋ ਤਾਂ 50-50 ਖੜੇ ਹੋ, ਜਾਂ ਤਾਂ ਉੱਪਰ ਜਾਣ ਦੇ ਚਾਂਸਿਸ ਨੇ ਅਤੇ ਜਾਂ ਫਿਰ ਤੁਸੀਂ ਨੈਗੇਟਿਵ ਵੱਲ ਥੱਲੇ ਟੈਪ ਹੋਗੇ। ਇਸ ਕਰਕੇ ਟਰਾਈ ਟੂ ਬੀ ਆਪਟੀਮਿਸਟਿਕ। ਜੇ ਨੈਗੇਟਿਵ ਹੋ ਗਏ ਤਾਂ ਹੋਪਲੈਸਨੈਸ ਤੱਕ ਪਹੁੰਚ ਜਾਓਗੇ, ਹੋਪਲੈਸਨੈਸ ਤੱਕ ਤੇ ਪਹੁੰਚੇ ਤਾਂ ਡਿਪਰੈਸ਼ਨ ਅੱਗੇ ਖੜਾ ਹੈ, ਸ਼ਕੀਜ਼ੋਫਰੇਨੀਆ ਅੱਗੇ ਖੜਾ ਹੈ, ਸੁਸਾਈਡ ਅੱਗੇ ਖੜਾ ਹੈ, ਬ੍ਰੇਨ ਸਟ੍ਰੋਕ ਅਤੇ ਬ੍ਰੇਨ ਹੈਮਰੇਜ ਅੱਗੇ ਖੜੀ ਹੈ, ਹਾਰਟ ਅਟੈਕ ਖੜਾ ਹੈ। ਬੀ ਕੇਅਰਫੁਲ, ਟਰਾਈ ਟੂ ਬੀ ਆਪਟੀਮਿਸਟਿਕ। ਹਰ ਗੱਲ ਚੋਂ ਚੜ੍ਹਦੀ ਕਲਾ ਲੱਭਣ ਦੀ ਕੋਸ਼ਿਸ਼ ਕਰੋ। ਮੈਂ ਇੱਕ ਆਪਣੇ ਆਪ ਨੂੰ ਸਿਖਾਉਣ ਵਾਸਤੇ ਇੱਕ ਅਖਾਣ ਹੀ ਬਣਾ ਲਿਆ, ਫੋਨ ਕੀਤਾ, ਹੈਲੋ, ਅੱਗੋਂ ਪੁੱਛਦੇ ਉਹ ਭੁਪਿੰਦਰ ਵੀਰ ਜੀ ਕੀ ਹਾਲ ਹੈ, ਕਹਿੰਦਾ ਚੜ੍ਹਦੀ ਕਲਾ, ਹੋਰ ਸੁਣਾਓ ਘਰ ਸਭ ਠੀਕ। ਮੈਂ ਕਿਹਾ ਚੜ੍ਹਦੀ ਕਲਾ, ਚੜ੍ਹਦੀ ਕਲਾ, ਹਰ ਗੱਲ ਚੋਂ ਚੜ੍ਹਦੀ ਕਲਾ ਲੱਭਣੀ ਸ਼ੁਰੂ ਕਰੀਏ ਨਾ। ਸਕਾਰਾਤਮਕ ਸੋਚ ਚੜ੍ਹਦੀ ਕਲਾ ਅਤੇ ਆਸ਼ਾਵਾਦੀ ਬਣੀਏ, ਹੋਰਨਾਂ ਉੱਤੇ ਵਿਸ਼ਵਾਸ ਕਰਨ ਦੀ ਆਦਤ ਪਾਈਏ। ਵੈਨ ਵੀ ਡੋਂਟ ਟਰਸਟ ਅਦਰਸ ਤਾਂ ਪ੍ਰੋਬਲਮ ਸ਼ੁਰੂ ਹੁੰਦੀ ਹੈ, ਤਾਂ ਐਂਗਰ ਦੀ ਮੁਸੀਬਤ ਸ਼ੁਰੂ ਹੁੰਦੀ ਹੈ ਸਾਡੇ 'ਤੇ, ਬੱਚਿਆਂ ਦੀ ਮਾਂ ਪਿਓ 'ਤੇ। ਇਸ ਕਰਕੇ ਪ੍ਰੋਬਲਮ ਹੈ ਕਿ ਮੇਰੇ ਮੰਮੀ ਪਾਪਾ ਮੇਰੇ 'ਤੇ ਟਰਸਟ ਨਹੀਂ ਕਰਦੇ ਨੇ ਔਰ ਇਸ ਖੁੰਦਕ ਵਿੱਚ ਗਲਤ ਕੰਮ ਕਰਦੇ ਨੇ। ਪਰ ਮੰਮੀ ਪਾਪਾ ਜੇ ਬੱਚੇ 'ਤੇ ਟਰਸਟ ਕਰਦੇ ਨੇ ਤਾਂ ਬੱਚਾ ਗਲਤ ਕੰਮ ਕਰਨ ਵਾਲਾ ਚੱਲ ਪੈਂਦਾ। ਇਹਦਾ ਮਤਲਬ ਜਦੋਂ ਅਸੀਂ ਟਰਸਟ ਕਰਨਾ ਹੈ ਉਹ ਵਿਦਆਊਟ ਐਂਗਰ ਕਰਨਾ ਔਰ ਇਸ ਗਹਿਰਾਈ ਤੱਕ ਟਰਸਟ ਕਰਨਾ ਕਿ ਬੱਚਾ ਗਲਤ ਪਾਸੇ ਨਾ ਚਲਾ ਜਾਏ। ਟਰਸਟ ਕਰਕੇ ਸੌ ਨਹੀਂ ਜਾਣਾ। ਲੇਕਿਨ ਬੱਚਾ ਜੇ ਇਸ ਗੱਲ 'ਤੇ ਖੁੰਦਕ ਆਏ, ਮੇਰੇ ਪਰ ਟਰਸਟ ਕਿਉਂ ਨਹੀਂ ਕਰਦੇ, ਮੈਂ ਰਾਤ ਕੋ 1 ਵਜੇ ਵੀ ਜਾ ਸਕਦੀ ਹਾਂ। ਜਦੋਂ ਸਕੂਲ ਕਾਲਜ ਅਸੀਂ ਇਹ ਸੈਮੀਨਾਰ ਕਰਦੇ ਹਾਂ ਨਾ ਤਾਂ ਬੱਚੀਆਂ 'ਚ ਪੁੱਛਦੀ ਹਾਂ, ਮੇਰਾ ਭਾਈ ਰਾਤ ਕੇ 10-11-12 ਵਜੇ ਤੱਕ ਜਾ ਸਕਦਾ, ਮੇਰੇ ਕੋਲ ਮੰਮੀ ਪਾਪਾ ਕਿਉਂ ਰੋਕਦੇ ਆ? ਬਈ ਮੰਮੀ ਪਾਪਾ ਨੂੰ ਡਰ ਹੈ, ਧੀਆਂ ਵੈਲਿਊਏਬਲ ਜ਼ਿਆਦਾ ਹੁੰਦੀਆਂ ਨੇ, ਉਹਨਾਂ ਦੀ ਇੱਜ਼ਤ ਜ਼ਿਆਦਾ ਕੀਮਤੀ ਹੁੰਦੀ ਹੈ, ਥਾਂ ਥਾਂ 'ਤੇ ਪੱਤ ਲੁੱਟਣ ਦੇ ਚਾਂਸਿਸ ਬਣ ਜਾਂਦੇ ਨੇ, ਇਸ ਕਰਕੇ ਮੰਮੀ ਪਾਪਾ ਵਰੀਡ ਰਹਿੰਦੇ ਨੇ। ਹੋਰਨਾਂ ਉੱਤੇ ਵਿਸ਼ਵਾਸ, ਮੇਰੇ ਬਾਰੇ ਭੈੜ ਕਰਨ ਦਾ ਕਿਸੇ ਕੋਲ ਵਕਤ ਨਹੀਂ ਹੈ ਪੁੱਛਣਾ, ਅਤੇ ਮਿੱਠਾ ਬੋਲਣ ਦੀ ਆਦਤ ਸਿੱਖਣੀ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ। ਗੁਰੂ ਸਾਹਿਬ ਕਹਿੰਦੇ ਸਹਿਜ ਸੰਤੋਖ ਸ਼ਿੰਗਾਰਿਆ ਮਿੱਠਾ ਬੋਲਣੀ, ਮਿੱਠਾ ਬੋਲਣਾ ਸਿੱਖੀਏ। ਮੰਦਾ ਕਿਸੇ ਨਾ ਆਖੀਏ, ਪੜ ਅੱਖਰ ਇਹੋ ਬੁੱਝੀਏ। ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਨਾ, ਉਹਨੂੰ ਛੇਤੀ ਨਾਲ ਸਮਝ ਨਹੀਂ ਆਉਂਦੀ, ਸਾਨੂੰ ਗੁੱਸਾ ਚੜ੍ਹ ਜਾਂਦਾ। ਟੀਚਰ ਕਿਸੇ ਨੂੰ ਸਮਝਾਉਣ ਲੱਗੀ ਹੈ, ਬੱਚਾ ਠੀਕ ਤਰ੍ਹਾਂ ਸਮਝ ਰਿਹਾ, ਗੁੱਸਾ ਚੜ੍ਹ ਜਾਂਦਾ। ਮੰਮੀ ਪਾਪਾ ਬੱਚੇ ਨੂੰ ਪੜ੍ਹਾ ਰਹੇ ਨੇ, ਉਹਨੂੰ ਸਮਝ ਨਹੀਂ ਆਉਂਦੀ, ਗੁੱਸਾ ਚੜ੍ਹ ਜਾਂਦਾ। ਕਿਸੇ ਨੂੰ ਜਲਦੀ ਸਮਝ ਆ ਜਾਂਦੀ ਹੈ, ਕਿਸੇ ਨੂੰ ਛੇਤੀ ਸਮਝ ਨਹੀਂ ਆਉਂਦੀ, ਕਿਸੇ ਨੂੰ ਥੋੜ੍ਹਾ ਲੇਟ ਸਮਝ ਆਉਂਦੀ ਹੈ, ਕਿਸੇ ਨੂੰ ਇਸ ਤਰੀਕੇ ਨਾਲ। ਪਰ ਕਿਸੇ ਨੂੰ ਮੂਰਖ ਭੈੜਾ, ਕਿਸੇ ਨੂੰ ਸਿਆਣਾ ਨਹੀਂ, ਨਾ ਕੋ ਮੂਰਖ ਨਾ ਕੋ ਸਿਆਣਾ। ਵਰਤੇ ਸਭ ਕੁਛ ਤੇਰਾ ਪਾਣਾ ਜੇ ਸਿੱਖ ਲਈਏ ਨਾ, ਫਿਰ ਮੰਦਾ ਕਿਸੇ ਨਾ ਆਖੀਐ, ਪੜ ਅੱਖਰ ਅੱਖਰ ਇਹੋ ਬੁੱਝੀਐ, ਮੂਰਖ ਹੈ ਨਾਲ ਨਾ ਲੁੱਝੀਐ। ਤੁਹਾਡੀ ਕੋਈ ਨਿੰਦਾ ਕਰੇ, ਤੁਹਾਡੇ ਨਾਲ ਕੋਈ ਨਫ਼ਰਤ ਕਰੇ, ਤੁਹਾਡੇ ਨਾਲ ਕੋਈ ਦੁਸ਼ਮਣੀ ਕਰੇ, ਪਰ ਤੁਸੀਂ ਕਿਸੇ ਨਾਲ ਨਿੰਦਾ ਨਫ਼ਰਤ ਅਤੇ ਦੁਸ਼ਮਣੀ ਵਿੱਚ ਨਾ ਪਵੋ। ਬੀ ਪੋਜ਼ਿਟਿਵ, ਲੋਕਾਂ 'ਤੇ ਤਰਸ ਕਰੋ, ਛੋਟੀ ਛੋਟੀ ਗੱਲ 'ਤੇ ਔਖੇ ਨਹੀਂ ਹੋਣਾ। ਖਾਸ ਤੌਰ 'ਤੇ ਟੀਚਰਸ ਬੱਚਿਆਂ 'ਤੇ ਗੁੱਸਾ ਕਰਕੇ ਔਖੀਆਂ ਰਹਿੰਦੀਆਂ ਨੇ, ਪਤੀ ਘਰ ਗੁੱਸਾ ਕਰੇ ਤਾਂ ਬੱਚਿਆਂ 'ਤੇ ਜਾ ਕੇ ਸਕੂਲ ਕੱਢ ਦਿੰਦੀਆਂ ਨੇ, ਪਤੀ ਘਰ ਗੁੱਸਾ ਕਰੇ ਤਾਂ ਬੱਚੇ ਦੀ ਕੰਘੀ ਕਰਨ ਵੇਲੇ ਜ਼ੋਰ ਜ਼ੋਰ ਦੀ ਕਰਦੀਆਂ ਨੇ। ਮੈਨੂੰ ਤਾਂ ਉਹ ਅਖਾਣ ਯਾਦ ਹੈ, ਨੈਵਰ ਲੈਟ ਯੂਅਰ ਮਾਮ ਕੌਮ ਯੂਅਰ ਹੇਅਰ ਇਫ ਸ਼ੀ ਫੌਟ ਵਿਦ ਯੂਅਰ ਡੈਡ। ਪਾਪਾ ਲੜ ਕੇ ਗਏ ਨੇ, ਹੁਣ ਇਹ ਬੱਚੇ ਦੀ ਕੰਘੀ ਕਰ ਰਹੀ ਹੈ ਇਸ ਤਰ੍ਹਾਂ ਜ਼ੋਰ ਜ਼ੋਰ ਦੀ, ਕੀ ਹੋ ਰਿਹਾ? ਜੇ ਟੀਚਰ ਨੂੰ ਗੁੱਸਾ ਚੜ੍ਹ ਗਿਆ, ਬੱਚੇ ਨੂੰ ਕੀ ਸਿਖਾਵਾਂਗੇ? ਕਿ ਟੀਚਰ ਕਿਸੇ ਸਕੂਲ ਵਿੱਚ ਪ੍ਰਿੰਸੀਪਲ ਹੈ, ਮੈਨੂੰ ਕਹਿੰਦੀ ਵੀਰ ਜੀ ਉਹ ਬੱਚੇ ਫਿਰ ਬਹੁਤ ਰੋਲਾ ਪਾਉਂਦੇ ਨੇ, ਗੁੱਸਾ ਕਰਨਾ ਹੀ ਪੈਂਦਾ। ਮੈਂ ਕਿਹਾ ਫਿਰ ਤੁਸੀਂ ਉਹਨਾਂ ਨੂੰ ਪੜ੍ਹਾਉਣ ਆਇਓ, ਡਿਗਰੀ ਦੇਣ ਆਇਓ ਅਤੇ ਆਪਣੀ ਤਨਖਾਹ ਲੈਣ ਆਇਓ, ਵਟ ਫੋਰ ਯੂਅਰ ਟੀਚਰ ਦੇ? ਲਰਨ ਵਿਜ਼ਡਮ ਐਂਡ ਟਰਾਈ ਟੂ ਫੀਡ ਦੈਮ ਦ ਵਿਜ਼ਡਮ। ਜੇ ਟੀਚਰ ਨੂੰ ਬੱਚਾ ਸਵਾਲ ਪੁੱਛ ਲਏ ਤਾਂ ਟੀਚਰ ਔਖੀ ਹੋ ਜਾਏਗੀ ਨਾ। ਤਾਂ ਮੈਂ ਸੁਣਿਆ ਬੱਚੇ ਨੇ ਪੁੱਛਿਆ, ਪਿੱਛੇ ਤੁਸੀਂ ਦੇਖਿਆ ਹੋਣਾ ਸਾਹਮਣੇ, ਬੱਚੇ ਨੇ ਪੁੱਛਿਆ, ਅੱਛਾ ਟੀਚਰ ਜੀ ਮੈਂ ਵੀ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ। ਹਾਂ ਪੁੱਛ। ਇਹ ਦੱਸੋ, ਇੱਕ ਹਾਥੀ ਹੈ, ਉਹਦੇ ਅੱਗੇ 12 ਕੇਲੇ ਰੱਖੇ, ਉਹਨੇ 11 ਕਿਉਂ ਖਾਏ, ਇੱਕ ਕਿਉਂ ਨਹੀਂ ਖਾਇਆ? ਕਹਿੰਦੀ ਮੈਂ ਹਾਰ ਗਈ, ਮਨ ਸਮਝ ਨਹੀਂ ਆਇਆ। ਕਹਿੰਦਾ ਸੋ ਸਿੰਪਲ, 12ਵਾਂ ਕੇਲਾ ਪਲਾਸਟਿਕ ਦਾ ਸੀ। ਤਾਂ ਟੀਚਰ ਕਹਿੰਦੀ ਵਾਹ ਵੀ ਵਾਹ, ਤੁਸੀਂ ਬੜੇ ਸਿਆਣੇ ਹੋ। ਹੁਣ ਉਹਨੂੰ ਗੁੱਸਾ ਨਹੀਂ ਚੜਿਆ, ਪਰ ਟੀਚਰ ਕਹਿੰਦੀ ਅੱਛਾ ਅੱਛਾ ਚੰਗਾ, ਹੁਣ ਹੋਰ ਸਵਾਲ ਨਾ ਕਰੀ। ਕਹਿੰਦਾ ਨਹੀਂ ਨਹੀਂ ਟੀਚਰ ਟੀਚਰ, ਇੱਕ ਇੱਕ ਹੋਰ ਸਵਾਲ, ਇਹ ਹੋਰ ਕੀ ਸਵਾਲ ਹੈ? ਇਹ ਅੱਛਾ ਇਸ ਵਾਰੀ ਦੱਸੋ कि हाथी अगे 12 केले रखे, हाथी ने 12 का ब्यौरा केले नहीं खाधे। क्यों? टीचर कहती है 12 के 12 केले शायद प्लास्टिक दे होंगे। कहता नहीं, इस बारी हाथी प्लास्टिक दा सी। हूं जे टीचर नु खुंदक चढ़ जाए, हां मैं सियाणी पढ़ी लिखी एमए बीएड पीएचडी, मेरे नु पागल बनाई फिरदा। वो तरस खाओ ऐसे बच्चे थे, उन्हें प्यार कर लो यार। सो सिंपल, दूजियां नु अपना पक्ष पेश करन दा मौका दियो। फरीदा बुरे दा भला कर। जे तुहानू कुछ भी गलत नजर आता है ना, वह गलत देख के तुहाडा जे मन बुरा हो गया ना, तुसी भला किसी दा नहीं कर सकते, क्योंकि तुसी अपना भला कर ही नहीं रहे। द परसन हु लव्स हिम और हर लव्स अदर्स, बट द परसन हु डजंट लव हिमसेल्फ कैन नॉट लव अदर्स। जेड़ा अपने आप नू प्यार नहीं करता, जेड़ा अपना भला नहीं कर सकता, दूजा का की भला करेगा। इस करके धार्मिकता का एक चिन्ह यह भी है, अपनी पली निबेड़ो। आप नड़े गिरवान में सिर नीवा कर वेख सिखिए। क्रोध चढ़िया तो क्रोध की तलवार के नाल दूजे का सीना कट्टन की बजाय, गर्दन कट्टन की बजाय पता ही करिए, क्रोध नू ढाल बना ली है। किवें? मैं एक शब्द डिस्कस करके अज आप जी के नाल इत्थे फाइनल करना चाहता। शस्त्र तीखण काट डारियो। इस शब्द का रहाओ पहला डिस्कस करते हैं। मन मेरे राम रहो नित नीत, रब दे नाल जुड़िया रह रोज। दयाल देव गोपाल गोविंद सुन संतना की रीत। आइडियल जो लोग होते हैं उनके क्या एक्शंस, उनके क्या प्रैक्टिकल लाइफ होती है, देख उसके क्या कीमती चंगे गुण होते हैं, सुन रहाओ। शस्त्र तीखण काट डारियो मन ना कीनो रोस। शस्त्र दे नाल कुलाड़ी दे नाल पेड़ नू कट दिता पर पेड़ रोस नहीं करता। काज उआ को ले सवारियो तिल ना दीनो दोष, बल्कि जिस काम लई उन्हें कुलाड़ी चला के लकड़ कट्टी है उसका वह काज सवार देंदा है पेड़। दरवेशां नू लोड़ी है रुखां दी जीरांद। रुखां कोलों सीख के रुखां कोल की क्वालिटी है, उन्हां कोल की हिरदा है। ट्राई टू लर्न दिस। फिर कहंदे चरण तले उगाए बैसियो श्रम ना रेओ शरीर, महासागर ना व्यापे खिने उतरियो तीर। बोट कश्ती, कश्ती उत्ते मनुख पैर रखदा और दबा के रखदा उसनू, पर कश्ती उन्नू समुंदर नदी पार करा देंदी है, उसनू डुबांदी नहीं। चंदन अगर कपूर लेपन ते संगे नहीं प्रीत, बिष्टा मूत्र खोद तिल तिल मन ना मनी विपरीत। कोई धरती उत्ते चंदन दा लेप करे या अगर दा लेप करे या कपूर दा लेप करे, धरती उहदे नाल बहुता प्यार नहीं करती, ते संगे नहीं प्रीत। पर जे कोई इहदे उत्ते बिष्टा कर दे, कोई इसनू खोद खोद के जगह जगह खराब कर दे, मन ना मनी विपरीत, उहदे वास्ते दुश्मनी नहीं करती है। ऊंच नीच विकार सुकृत संलग्न सब सुख छत्र, मित्र सत्र ना कछ जाने सरब जी सम्मत। कहंदे आसमान आकाश दे थल्ले लोकी चंगा करदे ने मंदा करदे ने, कोई आसमान उत्ते थुक भी सुटदा है, बुरा भी कहंदा है, कोई कुछ करदा कोई कुछ करदा, पर आकाश सारिआं वास्ते एक समान रहिंदा है। बेसिकली दिस इज बेस्ट वे टू कंट्रोल योर एंगर। असी तो थां थां ते फतवे ही नहीं जा रहे हैं, ए चंगा है भैड़ा है पापी है पुन्नी है नास्तक है आस्तक, ए अमीर है गरीब है, मेरी बरादरी का है फलाना है, मेरे मजहब का है फलाना, कर करके असी चारों पास से बुरा हाल किया होया। क्यों? क्योंकि अंदर क्रोध का फ्लड आया होया है। दूजियां नू सुनन की आदत पाईए, वी डोंट लिसन टू अदरस। उसारू काम करन विच बिजी हो जाइए। जे क्रोध का चैलेंज लेना है ऐ दुनिया के बच्चे हो, अज के बच्चे की करते हैं, मां प्यो ते गुस्सा चढ़िया ना करो नस जाते हैं, मां प्यो ते गुस्सा चढ़िया ना बोलते नहीं ने, मां प्यो नाल गुस्सा चढ़िया लव मैरिज करा के अपने फ्रेंड बॉयफ्रेंड गर्लफ्रेंड के नाल रहना शुरू करते हैं, मां प्यो नाल गुस्सा चढ़िया जान के दूर किसी होस्टल दे विच जॉब लैणगे पढ़ाई करनगे। जे मां प्यो गरीब ने ਤਾਂ ਉਹਨਾਂ ਦੇ ਨਾਲ ਨਫ਼ਰਤ ਕਰਨਗੇ। ਪਰ ਜੇ ਗੁੱਸਾ ਚੜ੍ਹਿਆ ਹੀ ਹੈ ਨਾ, ਤਾਂ ਚੈਲੇਂਜ ਲਵੋ ਕਿ ਮੈਂ ਕੁਛ ਬਣਦਾ ਤਾਂ ਮੈਂ ਤੁਹਾਡਾ ਵੀ ਦੁੱਖ, ਤੁਹਾਡੀ ਵੀ ਗਰੀਬੀ ਘੱਟ ਦਿਆਂਗਾ। ਕ੍ਰੋਧ ਦਾ ਬੈਨੀਫਿਟ ਚੁੱਕੋ, ਕ੍ਰੋਧ ਦੇ ਨਾਲ ਚੈਲੇਂਜ ਲਵੋ, ਬਜਾਏ ਇਸਦੇ ਕਿ ਤੁਸੀਂ ਗਰੀਬ ਹੋ ਮੈਂ ਤੇ ਨੱਸ ਜਾਣਾ। ਤੁਸੀਂ ਕਰੋ ਉਹਨੂੰ ਕੋਈ ਬੋਏਫ੍ਰੈਂਡ ਜਾਂ ਗਰਲਫ੍ਰੈਂਡ ਅਮੀਰ ਚਾਹੀਦਾ, ਮੈਨੂੰ ਕੋਈ ਸਹੁਰਾ ਅਮੀਰ ਚਾਹੀਦਾ ਜਿਹੜਾ ਆਪਣੀ ਧੀ ਮੈਨੂੰ ਦੇਗਾ। ਇਸ ਤਰੀਕੇ ਦੀਆਂ ਗੇਮਾਂ ਵਿੱਚ ਨਾ ਫਸੋ, ਕ੍ਰੋਧ ਦਾ ਠੀਕ ਯੂਜ਼ ਕਰਨਾ ਸਿੱਖੀਏ, ਦੂਜਿਆਂ ਨੂੰ ਨੀਵਾਂ ਪਾਉਣ ਦੀ ਆਦਤ ਛੱਡੀਏ। ਫਾਈਨਲੀ ਆਪਣਾ ਸਵੈ ਮਾਣ, ਸਵੈ ਭਰੋਸਾ ਅਤੇ ਸਵੈ ਸਨਮਾਨ ਵਧਾਉਣ ਦੀ ਕੋਸ਼ਿਸ਼ ਸਿੱਖੀਏ। ਪੁੱਛੀਏ ਕਿ ਗੁੱਸੇ ਵਿੱਚ ਮੈਂ ਕੈਸਾ ਲੱਗਦਾ। ਅਸੀਂ ਬਚਪਨ ਜਦੋਂ ਗੁੱਸੇ ਹੁੰਦੇ ਸਾਂ ਜਾਂ ਰੋਂਦੇ ਸਾਂ ਨਾ, ਸਾਡੀ ਨਾਨੀ ਨਾ ਸ਼ੀਸ਼ਾ ਅੱਗੇ ਲੈ ਕੇ ਆਉਂਦੀ ਸੀ, ਦੇਖ ਕੈਸਾ ਲੱਗ ਰਿਹਾ। ਸਾਨੂੰ ਆਪਣੀ ਰੁੱਸੇ ਵਾਲੀ, ਗੁੱਸੇ ਵਾਲੀ ਸ਼ਕਲ ਦੇਖ ਕੇ ਨਾ ਹਾਸਾ ਆ ਜਾਂਦਾ ਸੀ ਸ਼ੀਸ਼ਾ ਦੇਖ ਕੇ। ਲੋਕਾਂ ਨੂੰ ਪੁੱਛੀਏ, ਆਪਣੇ ਰਿਸ਼ਤੇਦਾਰਾਂ ਨੂੰ, ਭੈਣ ਭਰਾ ਨੂੰ, ਆਪਣੇ ਪਤੀ ਪਤਨੀ ਨੂੰ, ਬੱਚਿਆਂ ਨੂੰ, ਮੈਂ ਗੁੱਸੇ ਵਿੱਚ ਕੈਸਾ ਲੱਗਦਾ, ਡੂ ਆਈ ਲੁੱਕ ਅਗਲੀ। ਅਸੀਂ ਹੋਰ ਨਾ ਡਰਾ ਦਿਆ। ਮੈਨੂੰ ਯਾਦ ਹੈ ਇੱਕ ਮਾਂ ਬੱਚੇ ਨੂੰ ਲੈ ਕੇ ਆਈ, ਕਹਿੰਦੀ ਹੈ ਡਾਕਟਰ ਸਾਹਿਬ, ਡਾਕਟਰ ਸਾਹਿਬ, ਇਹ ਮੇਰਾ ਬੱਚਾ ਹੈ ਨਾ, ਕਹਿਣੇ ਨਹੀਂ ਮੰਨਦਾ, ਮਿੱਠਾ ਬੜਾ ਖਾਂਦਾ ਹੈ, ਚੋਕਲੇਟ ਬੜੀ ਖਾਂਦਾ ਹੈ, ਦੰਦ ਦੇ ਖਰਾਬ ਹੋ ਜਾਣਗੇ, ਰਾਤੀ ਬੈੱਡ ਹੀ ਸੁਸੂ ਨਿਕਲ ਜਾਂਦਾ, ਦਿਸ ਐਂਡ ਦੈਟ, ਇਹਨੂੰ ਥੋੜ੍ਹਾ ਜਿਹਾ ਡਰਾ ਦਿਓ। ਤਾਂ ਡਾਕਟਰ ਨੇ ਨਾ ਪੂਰਾ ਉਹਨੇ ਮੇਜ਼ ਪੁੱਠਾ ਸਿੱਧਾ ਕਰਤਾ, ਸਾਰਾ ਇਕਦਮ ਕਮਰਾ ਹੀ ਲਾ ਦਿੱਤਾ। ਤਾਂ ਉਹਦੀ ਮਾਂ ਵੀ ਡਰ ਗਈ। ਤਾਂ ਉਹਦੀ ਮਾਂ ਕਹਿੰਦੀ ਹੈ, ਤੁਸੀਂ ਇੰਨਾ ਡਰਾਇਆ, ਮੈਂ ਵੀ ਡਰ ਗਈ ਹਾਂ। ਤਾਂ ਡਾਕਟਰ ਕਹਿੰਦਾ, ਜਬ ਡਰਾਤੇ ਹੈ ਨਾ, ਗੁੱਸਾ ਆਤਾ ਹੈ ਤੋ ਕੰਪਲੀਟ ਆਤਾ ਹੈ, ਐਸਾ ਨਹੀਂ ਆਤਾ ਵੀ ਇਹ ਡਰੇ ਔਰ ਤੁਮ ਨਾ ਡਰੋ। ਪੁੱਛੀਏ ਕਿ ਗੁੱਸੇ 'ਚ ਮੈਂ ਕੈਸਾ ਲੱਗਣਾ, ਕੀ ਤੁਸੀਂ ਸਾਰੇ ਡਰ ਜਾਂਦੇ ਹੋ? ਓਹ, ਮੇਰੇ ਜੀਵਨ ਨੂੰ ਲਾਹਨਤ ਹੈ ਕਿ ਮੈਂ ਲੋਕਾਂ ਨਾਲ ਪਿਆਰ ਪਾਉਣ ਦੀ ਬਜਾਏ, ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭ ਨਾ ਕੇ ਸਾਜਨ ਬਣਾਉਣ ਦੀ ਬਜਾਏ, ਸਾਰਿਆਂ ਨੂੰ ਇੱਕ ਪਿਤਾ ਇੱਕ ਸਕੇ ਬਾਰਾ ਕੁਦਰਤ ਕੇ ਸਭ ਬੰਦੇ ਸਮਝਣ ਦੀ ਬਜਾਏ, ਲੋਕੀ ਮੇਰੇ ਕੋਲ ਡਰਦੇ ਨੇ। ਓ ਮਾਈ ਗਾਡ, ਮੇਰੀ ਸ਼ਖਸੀਅਤ ਬੇਕਾਰ ਹੈ। ਅਸੀਂ ਦੂਜਿਆਂ ਨੂੰ ਐਪਰੀਸ਼ੀਏਟ ਨਹੀਂ ਕਰਦੇ, ਦੂਜਿਆਂ ਨੂੰ ਕ੍ਰਿਟੀਸਾਈਜ਼ ਜਾਂ ਉਹਨਾਂ ਦੀ ਗਲਤੀਆਂ ਕੱਢਦੇ ਰਹਿੰਦੇ ਹਾਂ। ਸੋ ਲਰਨ ਟੂ ਐਪਰੀਸ਼ੀਏਟ ਅਦਰਸ। ਨਿੱਕੀ ਨਿੱਕੀ ਗੱਲ 'ਤੇ ਦੂਸਰਿਆਂ ਦੀ ਸ਼ਲਾਘਾ ਕਰਨੀ ਸ਼ੁਰੂ ਕਰੋ, ਤੁਹਾਨੂੰ ਕ੍ਰੋਧ ਘੱਟ ਚੜ੍ਹੇਗਾ। ਆਪਣੇ ਮੁਹੱਲੇ ਦੇ ਗੇਟ 'ਤੇ ਚੌਕੀਦਾਰ ਨੂੰ ਮਿਲੋ, ਭਈਆ ਕਿਆ ਹਾਲ ਹੈ, ਤੁਮ ਰਾਤ ਕੋ ਕੈਸੇ ਰਹੇ, ਗਰਮੀ ਬੜੀ ਥੀ ਜਾਂ ਸਰਦੀ ਬੜੀ ਥੀ? ਅਰੇ ਵਾਹ ਯਾਰ, ਤੁਮ ਤੋ ਬਹੁਤ ਅੱਛੇ ਹੋ, ਹਮ ਸੋਤੇ ਹਾਂ, ਤੁਮ ਰਾਤ ਕੋ ਧਿਆਨ ਰੱਖ। ਨਿੱਕੀ ਨਿੱਕੀ ਗੱਲ ਨੂੰ ਵਡਿਆਉਂਦੇ ਜਾਈਏ ਚਾਰੋਂ ਪਾਸੇ। ਦ ਮੋਰ ਯੂ ਐਪਰੀਸ਼ੀਏਟ ਅਦਰਸ, ਐਂਗਰ ਤੁਹਾਨੂੰ ਘੱਟ ਤੰਗ ਕਰੇਗਾ, ਐਂਗਰ ਬਾਹਰ ਖੜਾ ਰਹਿ ਜਾਏਗਾ।